ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ KOBO ਯੂਬਸਿਟੀ 1450 AM KIID ਸੈਕਰਾਮੈਂਟੋ 1470 AM KWRU ਫ੍ਰੈਸਨੋ 1300 AM KLHC ਬੇਕਰਸਫੀਲਡ 1350 AM
ਭਾਜੀ ਨਵੇਂ ਟਰੱਕ ਦੀਆਂ ਮੁਬਾਰਕਾਂ, ਬੜਾ ਸ਼ਾਨਦਾਰ ਆ।
ਬਸ ਜੀ, ਕੱਲ ਹੀ ਕੈਲੀਫੋਰਨੀਆ ਟਰੱਕ ਐਂਡ ਟ੍ਰੇਲਰ ਸੇਲਸ ਸੈਲਮੇ ਵਾਲਿਆਂ ਤੋਂ ਲੈ ਕੇ ਆਂਦਾ। ਉਹਨਾਂ ਨੇ ਇੰਨੀ ਵਧੀਆ ਡੀਲ ਦਿੱਤੀ, ਮੇਰੇ ਕੋਲ ਨਾ ਹੀ ਨਹੀਂ ਹੋਈ।
ਤੁਹਾਡੇ ਪੁਰਾਣੇ ਟਰੱਕ ਦਾ ਕੀ ਬਣਿਆ?
ਉਹਨੂੰ ਤਾਂ ਮੈਂ ਵਧੀਆ ਕੀਮਤ ਤੇ ਟ੍ਰੇਡ ਕਰ ਲਿਆ।
ਮੈਂ ਵੀ ਨਵਾਂ ਟਰੱਕ ਲੈਣ ਬਾਰੇ ਸੋਚ ਰਿਹਾ ਆ। ਜਦੋਂ ਦੀਆਂ ELDਆਂ ਲੱਗੀਆਂ ਆ, ਡਰਾਈਵਰਾਂ ਦੀ ਤੇ ਕਮਾਈ ਨਹੀਂ ਹੁੰਦੀ।
ਫੇਰ ਤਾਂ ਤੂੰ ਇਹਨਾਂ ਕੋਲ ਹੀ ਜਾ। ਇਹਨਾਂ ਕੋਲ ਟਰੱਕ ਐਂਡ ਟ੍ਰੇਲਰ ਦੀ ਬਹੁਤ ਵੱਡੀ ਇਨਵੈਂਟਰੀ ਆ, ਤੇ ਨਾਲੇ ਟਰੱਕ ਫੈਕਟਰੀ ਵਾਰੰਟੀ ਨਾਲ ਆਉਂਦੇ ਨੇ, ਕਿਉਂਕਿ ਇਹ ਟਰੱਕ ਬੈਂਕ ਜਾਂ ਆਕਸ਼ਨ ਤੋਂ ਨਹੀਂ ਲੈਂਦੇ।
ਕੀ ਇਹਨਾਂ ਕੋਲ ਆਟੋਮੈਟਿਕ ਟਰੱਕ ਵੀ ਨੇ?
ਓਏ ਬਹੁਤ ਨੇ,
ਪਰ ਮੇਰਾ ਕ੍ਰੈਡਿਟ ਚੰਗਾ ਨਹੀਂ।
ਓ ਫਿਕਰ ਨਾ ਕਰ, ਇਹਨਾਂ ਕੋਲ ਨੋ ਕ੍ਰੈਡਿਟ ਤੇ ਬੈਡ ਕ੍ਰੈਡਿਟ ਵਾਲਿਆਂ ਲਈ ਵੀ ਬਹੁਤ ਪ੍ਰੋਗਰਾਮ ਨੇ। ਹੋਰ ਡੀਲਰਾਂ ਵਾਂਗ $3,000-4,000 ਵਾਧੂ ਫੀਸਾਂ ਨਹੀਂ ਲਾਉਂਦੇ।
ਫਿਰ ਤਾਂ ਮੈਂ ਕੱਲ ਹੀ ਜਾਣਾ ਆ।
ਕੈਲੀਫੋਰਨੀਆ ਟਰੱਕ ਐਂਡ ਟ੍ਰੇਲਰ ਸੇਲਸ, 10604 ਈਸਟ ਮਾਊਂਟੇਨ ਵਿਊ, ਸੈਲਮਾ ਬਲੇਰੋ ਦੇ ਪਿੱਛੇ। ਹਫਤੇ ਦੇ 7 ਦਿਨ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਕਾਲ ਨਵਪ੍ਰੀਤ ਸਿੰਘ ਜਾਂ ਅਮੀਰ ਕਬਾਨੀ 5599052166 5689051166।
ਉਹ ਸੱਚ, ਤੈਨੂੰ ਪਤਾ ਇੰਪੀਰੀਅਲ ਟਰੱਕ ਐਂਡ ਟ੍ਰੇਲਰ ਵਾਲੇ ਮਨਜੀਤ ਸਿੰਘ ਹੁਣੀ ਹੁਣ DPF ਫਿਲਟਰ ਵੀ ਕਲੀਨ ਕਰ ਦਿੰਦੇ ਨੇ?
ਉਹ ਆਹੋ, DPF ਫਿਲਟਰ ਕਲੀਨ ਕਰਨ ਦੇ ਨਾਲ ਨਾਲ ਇਹ ਨਵੇਂ ਇੰਜਨ ਦਾ ਵਿਸ਼ੇਸ਼ ਕੰਪਿਊਟਰ ਡਾਇਗਨੋਸਟਿਕ ਵੀ ਕਰਦੇ ਆ, ਤੇ ਇਹਨਾਂ ਦੇ ਕੋਲ ਟਰੱਕ ਤੇ ਟ੍ਰੇਲਰ ਦੇ 80% ਸਪੇਅਰ ਪਾਰਟ ਆਨ ਦਾ ਸਪੋਟ ਅਵੇਲੇਬਲ ਹੁੰਦੇ ਆ। ਤੇ ਜੇ ਟਰੱਕ ਤੇ ਟ੍ਰੇਲਰ ਵਾਸ਼ ਕਰਾਉਣਾ ਹੋਵੇ ਤਾਂ ਫਿਰ ਬਈ ਇੰਪੀਰੀਅਲ ਟਰੱਕ ਐਂਡ ਟ੍ਰੇਲਰ ਰਿਪੇਅਰ ਮੰਟੀਕੇ ਵਾਲਿਆਂ ਤੋਂ ਵਧੀਆ ਕੋਈ ਜਗ੍ਹਾ ਨਹੀਂ।
ਜੀ ਹਾਂ, ਇੰਪੀਰੀਅਲ ਟਰੱਕ ਐਂਡ ਟ੍ਰੇਲਰ ਰਿਪੇਅਰ ਤੇ ਮਨਜੀਤ ਸਿੰਘ ਮੰਟੀਕੇ ਵਾਲੇ ਟਰੱਕ ਦਾ ਹਰ ਤਰ੍ਹਾਂ ਦਾ ਕੰਮ ਸਰਟੀਫਾਈਡ ਮਕੈਨਿਕਸ ਦੁਆਰਾ ਕਰਵਾਉਂਦੇ ਨੇ। ਇੱਕੋ ਛੱਤ ਥੱਲੇ ਇੰਜਨ ਰੀਬਿਲਡ, ਟਿਊਨ ਅਪ, ਡਾਇਗਨੋਸਿਸ, ਟਰੱਕ ਵਾਸ਼, ਸਪੇਅਰ ਪਾਰਟਸ, ਟਰੱਕ ਵਿੱਚ ਬ੍ਰਾਂਡ ਨਿਊ APU ਵੀ ਇੰਸਟਾਲ ਕਰਦੇ ਨੇ। ਨਵੇਂ ਜਾਂ ਯੂਜ਼ ਟਰੱਕ ਟਾਇਰਾਂ ਤੇ ਹੈ ਭਾਰੀ ਸੇਲ। ਸੋ ਅੱਗੇ ਤੋਂ ਯਾਦ ਰੱਖੋ, ਇੰਪੀਰੀਅਲ ਟਰੱਕ ਐਂਡ ਟ੍ਰੇਲਰ ਰਿਪੇਅਰ, I-599 ਤੇ 120 ਦੇ ਬਿਲਕੁਲ ਨੇੜੇ, 2142 ਵੈਸਟ ਯੋਸੇਮਿਟੀ ਐਵੇਨਿਊ, ਮੈਂਟਿਕਾ। ਕਾਲ 209-239-8111, 209-239-8111।
JB ਟਰੱਕ ਰਿਪੇਅਰ, ਯੂਪਾ ਸਿਟੀ, ਸਰਟੀਫਾਈਡ ਕਿਊਮਿਨਸ, ਡੈਟਰੋਇਟ ਫਰੀਟ ਲਾਈਨਰ, ਵੈਸਟਰਨ ਸਟਾਰ, ਵੋਲਵੋ, ਕੈਟਰਪਿਲਰ ਅਤੇ ਸੀਰੀਜ਼ 60 ਇੰਜਨਸ, ਇੰਟਰਨੈਸ਼ਨਲ ਅਤੇ ਆਟੋਮੈਟਿਕ ਟ੍ਰਾਂਸਮਿਸ਼ਨਸ, 5 ਸਾਲ ਦਾ ਫਰੀਟ ਲਾਈਨ ਡੀਲਰਸ਼ਿਪ ਦਾ ਐਕਸਪੀਰੀਅੰਸ। ਇਹ ਇੰਜਨ, ਟਰੱਕ, ਟ੍ਰੇਲਰ, AC, ਇਲੈਕਟ੍ਰੀਕਲ, DPF, DEF ਰਿਪੇਅਰ ਕਰਦੇ ਹਨ। ਟ੍ਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ। ਸਰਟੀਫਾਈਡ 90-day DOT ਇੰਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ DOT ਇੰਸਪੈਕਸ਼ਨ ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7। ਨਵੇਂ ਕਸਟਮਰਸ ਲਈ 10% ਡਿਸਕਾਊਂਟ। ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916-696-0634 ਜਾਂ ਜਗਰਾਜ ਬਲ 530-339-15। ਐਡਰੈਸ 7301 ਬੇਲੀ ਰੋਡ, ਯੂਬਾ ਸਿਟੀ, ਹਾਈਵੇ 99 ਅਤੇ ਓਬੈਨੀਅਨ ਰੋਡ ਦੇ ਨਜ਼ਦੀਕ।
ਟਰੱਕ ਡਰਾਈਵਰਸ ਅਤੇ ਕੰਪਨੀਜ਼ ਧਿਆਨ ਦੇਣ, ਤੁਹਾਡੇ ਲਈ ਪੇਸ਼ ਕਰਦੇ ਹਾਂ ਭਰੋਸੇਮੰਦ ਅਤੇ ਸਭ ਤੋਂ ਉੱਨਤ ਇਲੈਕਟ੍ਰੋਨਿਕ ਲੌਗ ਬੁੱਕ ਸੋਲਿਊਸ਼ਨ ELD mandate.biz, that's BIZ ਦੇ ਉੱਤੇ, ਚਾਹੇ ਹੋਵੇ ELD ਜਾਂ AOBRD। ਇਹਨਾਂ ਦਾ ਬੰਡਲਡ ਪੈਕੇਜ ਜਿਸ ਵਿੱਚ ELD ਹਾਰਡਵੇਅਰ ਦੇ ਨਾਲ HOS, GPS ਟ੍ਰੈਕਿੰਗ, ਇਫਟਾ ਰਿਪੋਰਟਿੰਗ ਤੇ ਹੋਰ ਕਈ ਸਰਵਿਸਿਜ, ਇਹ ਸਭ ਕੁਝ ਦੇ ਬਹੁਤ ਬੈਸਟ ਰੇਟ ਹਨ, $25 ਪ੍ਰਤੀ ਮਹੀਨਾ ਤੋਂ ਸ਼ੁਰੂ। ਅੱਜ ਹੀ ਇਸ ਆਫਰ ਨੂੰ ਮਿਲਣ ਲਈ ਕਾਲ ਕਰੋ 1-800-604-2099-1-800-604-2099। ਸਪਲਾਈ ਸੀਮਤ। ਜੇਕਰ ਤੁਸੀਂ ਆਪਣੇ ਮੌਜੂਦਾ AOBRD ਜਾਂ ELD ਤੋਂ ਸੰਤੁਸ਼ਟ ਨਹੀਂ ਹੋ ਤੇ ਨਵੀਂ ਸਰਵਿਸ ਲੱਭ ਰਹੇ ਹੋ ਤਾਂ ਅੱਜ ਹੀ ELD mandate.biz ਵਾਲਿਆਂ ਨੂੰ ਕਾਲ ਕਰੋ 1-800-604-2099 ਦੇ ਉੱਤੇ। ਚਾਹੇ ਇੱਕ ਟਰੱਕ ਆ ਜਾਂ ਬਹੁਤ ਸਾਰੇ, ਹਰ ਇੱਕ ਦੀ ਜ਼ਰੂਰਤ ਅਨੁਸਾਰ ਯੂਜ਼ਰ ਫਰੈਂਡਲੀ ਡੈਡੀਕੇਟਿਡ ਟੈਬਲੇਟ, ਡਾਟਾ ਪਲਾਨ, ਵਧੀਆ ਰੇਟ ਤੇ ELD ਸੋਲੂਸ਼ਨ ਇਹਨਾਂ ਤੋਂ ਲਓ। ELD mandate.biz, that's BIZ।
ਪੰਨੂਜ਼ ਪਾਸਪੋਰਟ ਐਂਡ ਵੀਜ਼ਾ ਸਰਵਿਸਿਜ਼, ਤੁਹਾਨੂੰ ਇੰਡੀਆ ਵਾਸਤੇ ਵੀਜ਼ਾ, OCI, ਸਰੈਂਡਰ ਸਰਟੀਫਿਕੇਟ, ਇੰਡੀਅਨ ਅਤੇ US ਪਾਸਪੋਰਟ, ਪਾਵਰ ਆਫ ਅਟਾਰਨੀ ਅਤੇ ਬਾਕੀ ਸਾਰੀਆਂ ਸੰਬੰਧਿਤ ਸੇਵਾਵਾਂ ਵਾਸਤੇ ਫ੍ਰੀਮੌਂਟ ਤੇ ਸੈਨ ਫ੍ਰਾਂਸਿਸਕੋ ਵਿੱਚ ਤੁਹਾਡੀ ਸੇਵਾ ਚ ਹਾਜ਼ਰ ਹੈ ਪੰਨੂ ਪਾਸਪੋਰਟ ਐਂਡ ਵੀਜ਼ਾ ਸਰਵਿਸਿਜ਼। ਜੇ ਘਰ ਬੈਠੇ ਬਿਠਾਏ ਕੰਮ ਕਰਵਾਉਣਾ ਤਾਂ ਬਸ ਇੱਕ ਘੰਟੀ ਖੜਕਾਓ। ਇਹ ਤੁਹਾਨੂੰ ਪੂਰੇ ਭਰੋਸੇ, ਤਜਰਬੇ ਅਤੇ ਪ੍ਰੋਫੈਸ਼ਨਲ ਤਰੀਕੇ ਨਾਲ ਜਲਦੀ ਤੋਂ ਜਲਦੀ ਬਹੁਤ ਹੀ ਘੱਟ ਰੇਟ ਤੇ ਸੇਵਾਵਾਂ ਦਿੰਦੇ ਨੇ। ਇਹਨਾਂ ਦਾ ਇੱਕ ਦਫ਼ਤਰ ਸੈਨ ਫ੍ਰਾਂਸਿਸਕੋ ਇੰਡੀਆ ਵੀਜ਼ਾ ਸੈਂਟਰ ਦੇ ਬਿਲਕੁਲ ਸਾਹਮਣੇ, ਜਿਸ ਕਰਕੇ ਕਰਕੇ ਇਨ੍ਹਾਂ ਕੋਲ ਹਰ ਕਿਸਮ ਦੇ ਬਦਲਦੇ ਰੂਲਾਂ ਦੀ ਤਾਜ਼ੀ ਜਾਣਕਾਰੀ ਹੁੰਦੀ ਹੈ। ਤੁਸੀਂ ਉੱਥੇ ਪਹੁੰਚ ਕੇ ਵੀ ਪੇਪਰ ਵਰਕ ਕਰਵਾ ਸਕਦੇ ਹੋ। ਜੇ ਤੁਸੀਂ ਇੰਡੀਆ ਵੀਜ਼ਾ ਸੈਂਟਰ ਪੇਪਰ ਜਮ੍ਹਾਂ ਕਰਵਾਉਣ ਜਾ ਰਹੇ ਹੋ ਤਾਂ ਵੀ ਇਨ੍ਹਾਂ ਨੂੰ ਮਿਲ ਸਕਦੇ ਹੋ, ਤੇ ਜੇ ਪੇਪਰ ਜਮ੍ਹਾਂ ਕਰਵਾ ਚੁੱਕੇ ਹੋ ਫੇਰ ਕੋਈ ਮੁਸ਼ਕਲ ਹੈ ਤਾਂ ਵੀ ਇਨ੍ਹਾਂ ਨਾਲ ਸੰਪਰਕ ਕਰ ਸਕਦੇ ਹੋ। ਇੱਕ ਦਿਨ ਦੇ ਵਿੱਚ ਵੀਜ਼ਾ ਦਵਾਉਂਦੇ ਨੇ। ਕਾਲ ਪੰਨੂਸ ਪਾਸਪੋਰਟ ਐਂਡ ਵੀਜ਼ਾ ਸਰਵਿਸਿਜ਼ 510-677-8440 510-677-8440। ਇਨ੍ਹਾਂ ਦੀ ਸੈਕਿੰਡ ਲੋਕੇਸ਼ਨ ਵੀ ਹੈ 40757 ਗਲਿਮਰ ਬੁਲੇਵਾਰਡ ਫ੍ਰੀ।
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, ਪੰਜਾਬੀਆਂ ਦੀ ਆਪਣੀ ਆਵਾਜ਼।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਆਂ ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਆਪਣੀ ਸਿਹਤ ਨੂੰ ਕਿਸ ਤਰ੍ਹਾਂ ਠੀਕ ਰੱਖਣਾ ਆ ਜਾਂ ਤੁਹਾਨੂੰ ਕੋਈ ਛੋਟੀ ਮੋਟੀ ਪ੍ਰੋਬਲਮ ਆ ਉਸ ਨੂੰ ਆਪਾਂ ਕਿਸ ਤਰ੍ਹਾਂ ਦੇਸੀ ਚੀਜ਼ਾਂ ਦੇ ਨਾਲ ਠੀਕ ਕਰ ਸਕਦੇ ਹਾਂ ਅਤੇ ਜਿਹਨਾਂ ਚੀਜ਼ਾਂ ਦਾ ਕੋਈ ਵੀ ਸਾਈਡ ਇਫੈਕਟ ਸਾਨੂੰ ਨਹੀਂ ਹੁੰਦਾ ਉਹ ਥੋੜ੍ਹੀਆਂ ਥੋੜ੍ਹੀਆਂ ਤੁਸੀਂ ਲੈਂਦੇ ਰਹਿ ਸਕਦੇ ਹਾਂ। ਜਦੋਂ ਤੁਹਾਡਾ ਡਾਕਟਰ ਦੇ ਜਾਂਦੇ ਹਾਂ ਤਾਂ ਉਦੋਂ ਪੁੱਛ ਸਕਦੇ ਹਾਂ ਕਿ ਤੁਹਾਨੂੰ ਬਿਮਾਰੀ ਕੀ ਆ। ਬਿਮਾਰੀ ਦੱਸ ਕੇ ਤੁਸੀਂ ਪਤਾ ਕਰ ਸਕਦੇ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਤੁਹਾਡੀ ਸਿਹਤ ਲਈ ਸੂਤ ਬੈਠਣਗੀਆਂ। ਉਸੇ ਦੇ ਨਾਲ ਨਾਲ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਤੁਹਾਤੋਂ ਇਹ ਵੀ ਚਾਹੁੰਦੇ ਹਾਂ ਕਿ ਤੁਸੀਂ ਆਪਣੀ ਫੀਡਬੈਕ ਪਲੀਜ਼ ਜ਼ਰੂਰ ਦਿਓ ਕਿ ਤੁਹਾਡੀ ਜਿਹੜੀਆਂ ਚੀਜ਼ਾਂ ਲਈਆਂ ਸੀ ਤੁਸੀਂ ਕਿਹੜੀ ਬਿਮਾਰੀ ਤੋਂ ਲਈਆਂ ਸੀਗੀਆਂ, ਉਹਨਾਂ ਨੂੰ ਕਿਸ ਤਰ੍ਹਾਂ ਆਰਾਮ ਆਏ ਆ, ਥੋੜ੍ਹਾ ਬਹੁਤਾ ਫਰਕ ਹੈਗਾ, ਉਹਨਾਂ ਚੀਜ਼ਾਂ ਬਾਰੇ ਤੁਹਾਨੂੰ ਜ਼ਰੂਰ ਪੁੱਛਦੇ ਹਾਂ ਅਤੇ ਆਪਣੀ ਫੀਡਬੈਕ ਪਲੀਜ਼ ਜ਼ਰੂਰ ਦੇ ਦਿਆ ਕਰੋ। ਇਹ ਚੀਜ਼ਾਂ ਨਕੰਮੀਆਂ ਨਹੀਂ ਆ। ਦੇਖੋ ਉੱਧਰ ਇੰਡੀਆ ਦੇ ਵਿੱਚ ਬਾਬੇ ਰਾਮਦੇਵ ਨੇ ਇਹਨਾਂ ਨੂੰ ਆਹ ਜਿਹੜੀਆਂ ਚੀਜ਼ਾਂ ਵਰਤ ਕੇ ਕਿੱਡਾ ਵੱਡਾ ਆਪਣਾ ਬਿਜ਼ਨਸ ਖੜ੍ਹਾ ਕੀਤਾ ਹੋਇਆ ਆ। ਉਹ ਚੀਜ਼ਾਂ ਤੁਸੀਂ ਥੋੜ੍ਹੀਆਂ ਥੋੜ੍ਹੀਆਂ ਵਰਤ ਕੇ ਆਪ ਲੈ ਕੇ ਕੁੱਟ ਕੇ ਉਹਨਾਂ ਨੂੰ ਵਰਤ ਸਕਦੇ। ਬਜ਼ੁਰਗ ਸਾਡੇ ਵੀ ਵਰਤਦੇ ਸੀਗੇ, ਉਹਨਾਂ ਕੋਲ ਕੋਈ ਡਾਕਟਰ ਨਹੀਂ ਹੁੰਦਾ ਸੀਗਾ। ਸੋ ਇਹ ਚੀਜ਼ਾਂ ਦਾ ਕੋਈ ਬਹੁਤਾ ਸਾਈਡ ਇਫੈਕਟ ਨਹੀਂ। ਬਰਮੀ ਤੁਹਾਨੂੰ ਗਰਮੀ ਆ ਬਾਏ ਆ ਉਹ ਤੁਸੀਂ ਜ਼ਰੂਰ ਦੇਖ ਲਿਆ ਕਰੋ। ਪੰਜਾਬੀ ਰੇਡੀਓ USA ਦੇ ਇਸ ਪ੍ਰੋਗਰਾਮ ਦੇ ਵਿੱਚ ਕੋਈ ਵੀ ਡਾਕਟਰ ਨਹੀਂ ਹੁੰਦਾ। ਦੇਸੀ ਚੀਜ਼ਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ, ਹੋਮ ਰੈਮਡੀ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਇਸ ਪ੍ਰੋਗਰਾਮ ਦੇ ਵਿੱਚ। ਅਤੇ ਤੁਸੀਂ ਕਾਲ ਕਰਕੇ ਕੋਈ ਫੀਡਬੈਕ ਦੇਣੀ ਆ 4082725200 4072752 'ਤੇ ਕਾਲ ਕਰ ਸਕਦੇ ਹੋ। ਕਾਲ ਕਰਕੇ ਤੁਸੀਂ ਕੋਈ ਵੀ ਤੁਹਾਨੂੰ ਪ੍ਰੋਬਲਮ ਹੈ ਉਹਦੇ ਬਾਰੇ ਪੁੱਛ ਸਕਦੇ ਹਾਂ ਅਤੇ ਜਾਂ ਤੁਸੀਂ ਉਹਦੀ ਫੀਡਬੈਕ ਦੇ ਸਕਦੇ ਹਾਂ। ਚੱਲਦੇ ਹਾਂ ਤੁਹਾਡੀਆਂ ਕਾਲਸ ਵੱਲ 4082725200। UK ਤੋਂ ਜੀ ਨਿਰਮਲ ਸਿੰਘ ਜੀ ਕੰਗ, ਸਤਿ ਸ਼੍ਰੀ ਅਕਾਲ।
ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਬੋਲਦਾ ਤਾਂ ਮੈਂ ਪੁੱਛਣਾ ਸੀਗਾ ਵੀ ਜਿੱਦਾਂ ਮੇਰੀਆਂ ਬੈਲੈਂਸ ਜਿਹੜਾ ਵਾ ਉਹ ਨਹੀਂ ਗਿਆ, ਜਿੱਦਾਂ ਮਾਤਾ ਤੁਰਿਆ ਨਹੀਂ, ਤੁਰਨ 'ਚ ਬਹੁਤ ਪ੍ਰੋਬਲਮ ਹੁੰਦੀ ਹੈ। ਦੋ ਵੀਕਾਂ ਪਹਿਲਾਂ ਵੀ ਮੈਂ ਪੁੱਛਿਆ ਸੀਗਾ ਬਹਾਦਰ ਸਿੰਘ ਹੋਣਾ ਨੂੰ, ਤਾਂ ਮੈਨੂੰ ਕੋਈ ਜਿੱਦਾਂ ਆਨਸਰ ਮਿਲਿਆ ਨਹੀਂ ਹੈਗਾ ਜੀ।
ਤੁਸੀਂ ਤੁਹਾਡਾ ਬੈਲੈਂਸ ਨਹੀਂ ਰਹਿੰਦਾ
ਨਾ? ਹਾਂਜੀ ਹਾਂਜੀ, ਮੈਨੂੰ 2 ਸਾਲ ਹੋ ਗਏ ਆ ਫਟਕਰੀ ਵਾਲਾ ਵੇਚਣ ਖਾਂਦੇ ਨੂੰ, ਮਾਲਚ ਕਰਦੇ ਨੂੰ, ਮਤਲਬ ਜਿਹੜਾ ਵੀ ਜੋ ਵੀ ਕੋਈ ਕਹਿੰਦਾ ਵਾ ਮੈਂ ਸਾਰਾ ਕੁਛ ਕਰੀ ਜਾਂਦਾ, ਪਰ ਕੋਈ ਵੀ ਫਰਕ ਜਿਹੜਾ ਉਹ 1% ਵੀ ਨਹੀਂ ਫਰਕ ਪਿਆ, ਸਗੋਂ ਸਗੋਂ ਪਿੱਛੇ ਨੂੰ ਗਿਆ ਵਾ, ਅੱਗੇ ਨੂੰ ਨਹੀਂ ਜਿੱਦਾਂ ਗਿਆ ਹੈਗਾ, ਜਿੱਦਾਂ ਮਤਲਬ ਥੋੜਾ ਸਿਹਤ ਜਿਹੜੀ ਆ ਠੀਕ ਨਹੀਂ ਹੋਈ ਹੈਗੀ। ਤਾਂ ਮੈਂ ਕਿਹਾ ਵੀ ਜੇ ਕੋਈ ਹੋਮਿਓਪੈਥੀ ਦੂਸਰੀ ਜਿਹੜੀ ਬਹਾਦਰ ਸਿੰਘ ਹੋਣੀ ਭਾਜੀ ਨੂੰ ਦੱਸਦੇ ਹੁੰਦੇ ਆ, ਜੇ ਉਹ ਸੱਚ ਪੈ ਜਾਵੇ ਤਾਂ
ਦਲੇਲ ਸਿੰਘ ਜੀ ਸਤਿ ਬਾਰੇ ਪੁੱਛਣਾ ਆ। ਠੀਕ ਆ ਜੀ, ਚਲੋ ਆਪਾਂ ਜਰੂਰ ਪੁੱਛਦੇ ਆ ਜੀ।
ਥੈਂਕ ਯੂ,
ਥੈਂਕ ਯੂ ਜੀ, ਥੈਂਕ ਯੂ। ਦੱਸਿਓ ਜੀ ਕੋਈ ਨਾ ਕੋਈ ਫਲਵੈਰੀ ਬਾਰੇ। ਪਹਿਲਾਂ ਬਹੁਤ ਵਾਰੀ ਦੱਸਿਆ ਵੀ ਜਾ ਚੁੱਕਾ ਆ ਕਿ ਜਿਹੜੀ ਫਲਵੈਰੀ ਆ ਉਸਦਾ ਕੀ ਕੀਤਾ ਜਾਵੇ। ਅੱਗੇ ਜੁੜੇ ਹੋਏ ਨੇ ਸਾਡੇ ਨਾਲ ਰਾਣੀ ਜੀ।
ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ।
ਸਤਿ ਸ਼੍ਰੀ ਅਕਾਲ
ਭੈਣ ਜੀ, ਮੈਂ ਤਾਂ ਫੀਡਬੈਕ ਹੀ ਦੇਣੀਆਂ ਸੀਗੀਆਂ, ਤੈਨੂੰ ਫੀਡਬੈਕ ਸੀ ਮੇਰੇ ਕੋਲੇ। ਹੈਲੋ
ਜੀ, ਹਾਂਜੀ ਬੋਲੋ।
ਹਾਂਜੀ, ਪਹਿਲੀ ਫੀਡਬੈਕ ਤਾਂ ਭੋਰੀਆਂ ਸੀਗੀਆਂ ਮੇਰੇ ਪੈਰ ਤੇ, ਤਾਂ ਉਹਨਾਂ ਨੂੰ ਚੰਗੀ ਤਰ੍ਹਾਂ ਰਗੜ ਲਿਆ। ਇੱਥੇ ਰੇਡੀਓ ਤੇ ਕਿਸੇ ਨੇ ਦੱਸਿਆ ਸੀ ਜਿਹੜਾ ਇਲੈਕਟ੍ਰੋਨਿਕ ਝਾਮਾ ਮਿਲ ਜਾਂਦਾ ਆਪਣੇ ਸੈਮਸ ਕਲੱਬ ਚੋਂ ਖਾਸ ਕੁਛ, ਉਹਦੇ ਨਾਲ ਚੰਗੀ ਤਰ੍ਹਾਂ ਰਗੜ ਕੇ ਤਾਂ ਉਹਦੇ ਉੱਪਰ ਜਿਹੜਾ ਕੈਸਟਰ ਓਇਲ ਹੁੰਦਾ ਉਹ ਲਾ ਲਿਆ, ਤੇ ਤੜਕੇ ਨੂੰ ਕਿਧਰੇ ਚਲੀਆਂ ਗਈਆਂ, ਬਿਲਕੁਲ ਪੈਰ ਕਲੀਨ ਹੋ ਗਿਆ।
ਇਹ ਜਿਹੜੀਆਂ ਪੈਰ ਦੇ ਥੱਲੇ ਸੀਗੀਆਂ
ਜੀ, ਫੀਡਬੈਕ ਸੀਗੀ ਸਾਡੇ ਤੇ ਕਿਸੇ ਦੇ ਟੂਈ ਦੁਖਦੀ ਸੀ, ਨਾਲ ਹੀ ਲੱਤ ਵਿੱਚ ਚੀਸ ਪੈਂਦੀ ਸੀ, ਤਾਂ ਉਹਨਾਂ ਨੇ ਇੱਥੇ ਰੇਡੀਓ ਤੇ ਸੁਣਿਆ ਸੀ ਬੱਟੀਆਂ ਤੇ ਤੁਰੇ ਸੀ, ਉਹ ਜਿਹੜੀ ਬਜਰੀ ਹੁੰਦੀ ਆਪਣੀ ਪਾਈ ਹੋਈ, ਤਾਂ ਉਹ ਹਰ ਰੋਜ਼ ਜਿੱਦਾਂ 5 ਮਿੰਟ ਉਹਦੇ ਉੱਪਰ ਤੁਰਦੇ ਸੀਗੇ ਬਜਰੀ ਦੇ ਉੱਪਰ, ਬਿਲਕੁਲ ਦੁਖਣੋਂ ਹਟ ਗਈ। ਤੇ ਤੀਜੀ ਇੱਕ ਹੋਰ ਸੀ, ਇੱਥੇ ਕਿਸੇ ਨੂੰ ਬਹੁਤ ਜ਼ਿਆਦਾ ਕਮਜ਼ੋਰੀ ਸੀ, ਉਹਨਾਂ ਨੇ ਸਾਰੇ ਜਿੱਦਾਂ ਤੁਸੀਂ ਦੱਸਿਆ ਸੀ ਨਾ ਨਟ ਤੇ ਬੇਰੀਆਂ ਲੈ ਕੇ ਤੇ ਉਹਨਾਂ ਨੂੰ ਪੀਸ ਲਿਆ, ਪੀਸ ਲਿਆ ਨੀ ਦਰੜ ਫੜ ਜੇ ਕਰ ਲਿਆ, ਕਰਕੇ ਤਾਂ ਮੁੜ ਕੇ ਵਿੱਚ ਜਿਹੜੇ ਫੁੱਲ ਮਖਾਣੇ ਹੁੰਦੇ ਆ ਤੇ ਉਹਨਾਂ ਨੂੰ ਜਿੱਦਾਂ ਤਲਕੇ ਪਾਉਂਦੇ ਵਿੱਚ ਉਹ ਪਾ ਲਏ, ਤਾਂ ਉਹ ਵੀ ਪੀਸ ਕੇ ਵਿੱਚ ਪਾ ਲਏ, ਤਾਂ ਇੱਕ ਤਰ੍ਹਾਂ ਪੰਜੀਰੀ ਦੀ ਤਰ੍ਹਾਂ ਬਣ ਗਿਆ, ਮਿੱਠਾ ਨੀ ਪਾਇਆ ਵਿੱਚ, ਤਾਂ ਉਹ ਓਦਾਂ ਹੀ ਦੋ ਤਿੰਨ ਕੁ ਚਮਚੇ ਖਾਂਦੇ ਰਹੇ,
ਚੰਗੀ ਤਰ੍ਹਾਂ ਇਲੈਕਟ੍ਰੋਨਿਕ ਝਾਵਾਂ ਮਿਲੀ ਜਾਂਦਾ ਆਪਣੇ ਸੈਮਸ ਕਲੱਬ ਵਿਚ ਵੀ ਹੁੰਦਾ ਤੇ ਕਾਸਕੋ ਵਿਚ ਵੀ ਪਿਆ ਹੁੰਦਾ ਵਾ ਉਹ,
ਠੀਕ ਆ,
ਤੇ ਓਹਨੂੰ ਚੰਗੀ ਤਰ੍ਹਾਂ ਰਗੜ ਲਿਆ, ਰਗੜ ਕੇ ਮੁੜ ਕੇ ਕਸਟਰ ਓਇਲ ਲਾ ਕੇ, ਮੈਂ ਤਾਂ ਉਹਦੇ ਉੱਪਰ ਟੇਪ ਜੀ ਲਾ ਲਈ ਸੀ ਰਾਤ ਨੂੰ ਪੈਣ ਲੱਗੀ ਰਹੀ,
ਠੀਕ ਆ,
ਜਾਂ ਬੈਂਡ ਜੀ ਲਾ ਲਵੇ ਉਹ ਲਾ ਕੇ ਪੈ ਗਈ, ਤਾਂ ਮਤਲਬ ਅਗਲੇ ਦਿਨ ਹੈ ਹੀ ਨੀ ਸੀ ਤੇ ਮੈਂ ਫੇਰ ਸਾਫ਼ ਕਰਕੇ ਫੇਰ ਓਦਾਂ ਹੀ ਕਰ ਲਿਆ, ਬਟ ਉਹ ਦੁੱਖ ਲੱਗਿਆ ਜੋ ਤੁਸੀਂ ਉਹਨੂੰ ਮਤਲਬ ਚੰਗੀ ਤਰ੍ਹਾਂ ਰਗੜਿਆ, ਯਾ ਤੇ ਬਟ ਬਾਅਦ ਵਿੱਚ ਉਹ ਬਿਲਕੁਲ ਠੀਕ ਹੋ ਗਿਆ,
ਠੀਕ ਆ ਜੀ,
ਕਿਧਰੇ ਹੀ ਗਈਆਂ, ਕਿਧਰੇ ਮੇਰੇ ਹੋਈਆਂ ਸੀਗੀਆਂ ਬੀਚ ਦੇ ਹੋਈਆਂ ਸੀ ਜਾ ਕੇ, ਸਾਰਾ ਹੀ ਮਤਲਬ ਪੈਰ ਭਰ ਗਏ ਸੀ ਪੌੜੀਆਂ ਦੇ ਨਾਲ, ਯਾ ਤੇ ਬਾਕੀ ਤਿੰਨ ਸੀਗੀਆਂ ਫੀਡਬੈਕ, ਤੁਸੀਂ ਮੈਂ ਚਲੋ ਕੋਈ ਹੋਰ ਕੋਈ ਭੈਣ ਭਾਈ ਸੁਣ ਕੇ ਕਰ ਲਵੇ, ਹੋ ਸਕਦਾ ਕਿਸੇ ਦਾ ਹਨਾ ਭਲਾ ਹੋ
ਜਾਏ, ਜਰੂਰ ਜਰੂਰ ਕੋਈ ਡਰਦੇ ਨਹੀਂ ਕਰਦੇ, ਠੀਕ,
ਹਾਂਜੀ,
ਥੈਂਕ ਯੂ ਜੀ,
ਓਕੇ, ਥੈਂਕ ਯੂ ਸੋ ਮਚ,
ਧੰਨਵਾਦ ਜੀ, ਧੰਨਵਾਦ, ਲਓ ਜੀ ਦੇਖ ਲਓ ਭੋਰੀਆਂ ਦਾ ਇਲਾਜ ਵੀ ਲੱਭ ਗਿਆ ਆ, ਪੈਰਾਂ ਦੇ ਉੱਪਰ ਆ ਥੱਲੇ ਆ, ਤੇ ਇਹਨਾਂ ਨੇ ਕਿਹਾ ਵੀ ਇਹਨਾਂ ਨੇ ਚੰਗੀ ਤਰ੍ਹਾਂ ਉਹਨਾਂ ਨੂੰ ਰਗੜ ਲਿਆ ਭੋਰੀਆਂ ਨੂੰ, ਤੇ ਰਗੜ ਕੇ ਇਹਨਾਂ ਨੇ ਕੈਸਟਰੋਲ ਆਈ ਆ ਜਿਹੜਾ ਓਇਲ ਆ ਤੇਲ ਆ ਉਹ ਲਾ ਲਿਆ, ਤੇ ਉਹਦੇ ਨਾਲ ਦੂਜੇ ਇਹਨਾਂ ਦੀਆਂ ਦੂਜੇ ਦਿਨ ਚਲ ਗਈਆਂ, ਜਿਹੜੀਆਂ ਤੁਹਾਡੀਆਂ ਦੂਜੇ ਦਿਨ ਨਹੀਂ ਜਾਂਦੀਆਂ ਤਾਂ ਤੁਸੀਂ ਜ਼ਿਆਦਾ ਦਿਨ ਵੀ ਲਾ ਸਕਦੇ ਆ। ਸੁਰਿੰਦਰ,
ਸਤਿ ਸ੍ਰੀ ਅਕਾਲ ਭੈਣ ਜੀ,
ਸਤਿ ਸ੍ਰੀ ਅਕਾਲ
ਭੈਣ ਜੀ, ਸਾਡੇ ਕੁੜੀ ਦੇ ਨਾ ਕੈਸਟਰੋਲ ਬਹੁਤ ਬਣਦਾ ਵਾ, ਤੇ ਉਹ ਲੱਸੀ ਵੀ ਜੇ ਪੀਵੇ ਤਾਂ ਵੀ ਉਹਦਾ ਗਲਾ ਖੱਟ ਕੌੜਾ ਹੋ ਜਾਂਦਾ, ਮੂੰਹ ਵੀ ਕੌੜਾ ਹੋ ਜਾਂਦਾ, ਗੋਲੀਆਂ ਬੜੀਆਂ ਚੂਸੀਆਂ, ਦਵਾਈ ਬਦਲੀ ਪਰ ਆਰਾਮ ਨਹੀਂ ਆਉਂਦਾ।
ਕੈਸਟਰੋਲ ਬਣਦਾ ਆ ਜਾਂ
ਤੇਜ਼ਾਬ?
ਤੇਜ਼ਾਬ
ਬਣਦਾ, ਤੇਜ਼ਾਬ ਬਣਦਾ ਜੀ, ਸੋਰੀ,
ਠੀਕ ਹੈ,
ਹਾਂਜੀ, ਓਕੇ ਭੈਣ ਜੀ,
ਓਕੇ,
ਦੱਸੋ ਕਿ ਭੈਣ ਭਰਾ, ਓਕੇ,
ਜ਼ਰੂਰ ਜੀ, ਤੇਜ਼ਾਬ ਬਹੁਤ ਬਣਦਾ ਜੀ ਉਹਨਾਂ ਦੇ, ਤੇਜ਼ਾਬ ਦੀ ਗੱਲ ਕਰਦੇ ਆ ਤੇ ਜੇ ਪਤਾ ਹੋਇਆ ਕਿਸੇ ਨੂੰ ਪਲੀਜ਼ ਜ਼ਰੂਰ ਦੱਸ ਦਿਓ। ਸੁਰਜੀਤ,
ਹਾਂਜੀ ਬੇਟਾ, ਸਤਿ ਸ੍ਰੀ ਅਕਾਲ,
ਸਤਿ ਸ੍ਰੀ ਅਕਾਲ,
ਮੈਂ ਪਲੀਜ਼ ਤੁਹਾਡੇ ਕੋਲੋਂ ਇੱਕ ਰਿਕੁਐਸਟ ਕਰਨ ਲੱਗੀ ਹਾਂ, ਇੱਕ ਐਤਕੀ ਜਗਵੀਰ ਹੋਣਾ ਨੇ ਦੱਸਿਆ ਸੀਗਾ, ਮੇਰੇ ਕੋਲ ਨਾ ਕਾਪੀ ਨਹੀਂ ਸੀ ਉਸ ਟਾਈਮ, ਤਿੰਨ ਚੀਜ਼ਾਂ ਦੱਸੀਆਂ ਸੀ ਬੇਟਾ ਬਰਾਬਰ ਬਰਾਬਰ ਲੈਣ ਨੂੰ, ਤੇ ਅੰਦਰ ਜੇ ਰੇਸ਼ਾ ਜੰਮਿਆ ਹੋਵੇ, ਪੀਲਾ ਰੇਸ਼ਾ ਹੁੰਦਾ ਹੋਵੇ ਉਹਦੇ ਵਾਸਤੇ,
ਠੀਕ ਹੈ,
ਤੇ ਪਲੀਜ਼ ਮੈਨੂੰ ਦੱਸ ਸਕਦੇ ਹੋ ਤਾਂ ਮੈਂ ਕਾਪੀ ਲੈ ਕੇ ਆਈ ਸੀ, ਦੱਸ ਪਲੀਜ਼,
ਠੀਕ ਹੈ, ਠੀਕ ਹੈ, ਸੁਣਦੇ ਰਹੋ ਸਰਜੀਤ ਜੀ, ਆਪਣੇ ਜੇ ਕਿਸੇ ਨੇ ਲਿਖਿਆ ਹੋ ਤਾਂ ਜ਼ਰੂਰ ਦੱਸ ਦਊਗਾ, ਨਹੀਂ ਤਾਂ ਫੋਨ ਦੇ ਉੱਤੇ ਉਹ ਪਿਆ ਆ, ਉਹ ਤੁਸੀਂ ਲਿਖ ਸਕਦੇ ਆ ਦੁਆਰਾ ਸੁਣ ਕੇ ਵੀ। ਬਰਿੰਦਰ,
ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ ਜੀ,
ਸਤਿ ਸ੍ਰੀ ਅਕਾਲ,
ਹਾਂਜੀ ਭਾਈ, ਇੱਕ ਤਾਂ ਮੈਂ ਫੀਡਬੈਕ ਦੇਣੀ ਸੀਗੀ, ਮੇਰੇ ਸਾਲੇ ਦੇ ਨਾ ਪੈਰ ਚ ਪੌੜੀਆਂ ਸੀਗੀਆਂ ਜੀ,
ਹਾਂਜੀ,
ਉਹਨੇ ਦੋ ਵਾਰੀ ਸਰਜਰੀ ਵੀ ਕਰਾ ਲਈ ਸੀ ਡਾਕਟਰ ਤੋਂ, ਡਾਕਟਰ ਨੇ ਉਹ ਚੀਰੇ ਲਾ ਕੇ ਕੱਢ ਦਿੱਤੀਆਂ ਸੀ, ਉਹ ਫਿਰ ਤਿੰਨ ਕੁ ਮਹੀਨੇ ਬਾਅਦ ਫੇਰ ਹੋ ਗਈਆਂ, ਫਿਰ ਦੁਬਾਰੇ ਕਰਾਈ ਫੇਰ ਹੋ ਗਈਆਂ, ਉਹਨੇ ਫਿਰ ਨਾ ਜਿਵੇਂ ਉਹਨੇ ਇੱਕ ਭੈਣ ਜੀ ਨੇ ਦੱਸਿਆ ਸੀ ਰਗੜ ਲਿਆ ਸੀ, ਉਹਨੇ ਥੋੜਾ ਜਿਹਾ ਨਾ ਵੀ ਉਸ ਨਾਲ ਮੂੰਹ ਜਿਹਾ ਬਣਾ ਲਿਆ ਜਿੱਥੇ ਪੌੜੀਆਂ ਸੀ, ਪੈਰਾਂ ਦੇ ਥੱਲੇ ਸੀਗੀਆਂ ਜਿਵੇਂ ਤਲੀ ਚ, ਤੇ ਅੱਗੇ ਉਂਗਲਾਂ ਦੇ ਕੋਲੇ ਤੁਰਨ ਚ ਬਹੁਤ ਦਰਦ ਹੁੰਦਾ ਸੀਗਾ,
ਹਾਂਜੀ,
ਤੇ ਉਸਨੇ ਉਹ ਪੌੜੀਆਂ ਬਣਾ ਕੇ ਨਾ, ਤੇ ਜਿਹੜਾ ਆਪਣਾ ਐਪਲ ਸਾਈਡਰ ਹੁੰਦਾ,
ਹਾਂਜੀ ਹਾਂਜੀ,
ਐਪਲ ਸਾਈਡਰ ਫੰਬੇ ਨਾਲ ਲਾ ਕੇ ਉਹਦੇ ਉੱਤੇ, ਤੇ ਉੱਤੇ ਫੰਬਾ ਰੱਖ ਕੇ ਰਾਤ ਨੂੰ ਟੇਪ ਲਾ ਲੈਂਦਾ ਸੀ,
ਅੱਛਾ ਜੀ,
ਉਹਨੇ ਤਿੰਨ ਕੁ ਦਿਨ ਕਰੀਆਂ ਤੇ ਮੇਰੇ ਖਿਆਲ ਚ ਸਾਲ ਡੇਢ ਸਾਲ ਹੋ ਗਿਆ ਦੁਬਾਰੇ ਕਦੇ ਨੀ ਹੋਈ,
ਅੱਛਾ ਅੱਛਾ, ਮੁੜ ਕੇ ਹੋਈਆਂ ਨੀ,
ਹੋਈਆਂ ਨੀ, ਉਹ ਵਿੱਚ ਹੀ ਖਤਮ ਹੋ ਗਿਆ, ਉਹਦਾ ਮੂੰਹ ਜਿਹਾ ਬਣਾ ਕੇ ਤੇ ਐਪਲ ਸਾਈਡਰ ਲਾਇਆ, ਤੇ ਦੂਜੀ ਇੱਕ ਮੇਰੇ ਡੈਡੀ ਦੇ ਨਾ ਅੱਖ ਦੇ ਥੱਲੇ ਇੱਕ ਜਿਵੇਂ ਆਪਣੇ ਨੀ ਹੁੰਦਾ ਮੌਕਾ ਕਹਿ ਦਿੰਦੇ ਆ, ਜਾਂ ਵੱਡਾ ਹੋ ਗਿਆ ਹੌਲੀ 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 ਕਰਕੇ ਨਾ, ਜਿਵੇਂ ਆਪਾਂ ਕਹਿੰਦੇ ਵੀ ਕੁਆਟਰ ਜਿੱਡਾ ਹੋ ਗਿਆ ਸੀਗਾ, ਤੇ ਉਹ ਬੜਾ ਇਰੀਟੇਟ ਕਰਦਾ ਉਹਨੂੰ, ਆਏ ਪੱਟੀ ਜਾਂਦੇ ਪੱਟੀ ਜਾਂਦੇ, ਤੇ ਜਦੋਂ ਮੇਰੇ ਕੋਲ ਆਏ ਸਾਲ ਕੁ ਪਹਿਲਾਂ, ਤੇ ਮੈਂ ਕਿਹਾ ਵੀ ਐਪਲ ਸਾਈਡਰ ਦਾ ਫੰਬਾ ਘਟਾਈ ਜਾ ਉੱਤੇ, ਰੋਜ਼ ਘਟਾ ਲਿਆ ਕਰੋ, ਉਹ ਘਟਾ ਲਿਆ ਤੇ ਉਹ ਨਾ ਥੋੜਾ ਜਿਹਾ ਉਹ ਜਿਵੇਂ ਕਹਿੰਦੇ ਹੁੰਦੇ ਵੀ ਉਹ ਥੋੜਾ ਜਿਹਾ ਪੱਟਿਆ ਗਿਆ ਸਾਈਡ ਜੀ ਤੋਂ, ਤੇ ਉਹ ਐਪਲ ਸਾਈਡਰ ਵਿੱਚ ਜਾਣ ਲੱਗ ਗਿਆ,
ਅੱਛਾ,
ਤੇ ਤਿੰਨ ਕੁ ਹਫ਼ਤਿਆਂ ਦੇ ਵਿੱਚ ਉਹ ਬਿਲਕੁਲ ਬਹਿ ਗਿਆ, ਉਦੋਂ ਬਾਅਦ ਲਾਈ ਗਏ ਉਹ ਦਾਗ ਵੀ ਖਤਮ ਹੋ ਗਿਆ, ਤੇ ਉਹ ਹੋਇਆ ਵੀ ਨੀ, ਹੁਣ ਸਾਢੇ ਤਿੰਨ ਸਾਲ ਹੋ ਗਏ ਹੋਇਆ ਨੀ,
ਅੱਛਾ,
ਹਾਂ ਬਹੁਤ ਵੱਡਾ ਸੀਗਾ, ਮੈਂ ਤਾਂ ਹੈਰਾਨ ਆ, ਬਿਲਕੁਲ ਵੀ ਹੁਣ ਪਤਾ ਨੀ ਲੱਗਦਾ ਵੀ ਇਹਨਾਂ ਦੇ ਪਹਿਲਾਂ ਇੱਥੇ ਸੀਗਾ ਕਿ ਨਹੀਂ,
ਠੀਕ ਆ,
ਤੇ ਇੱਕ ਜੇਕਰ ਭਾਈ ਆਪਣੇ ਇੰਗਲੈਂਡ ਤੋਂ ਪੁੱਛਦੇ ਸੀਗੇ, ਉਹਨਾਂ ਬੈਲੈਂਸ ਨੀ ਬਣਦਾ,
ਹਾਂਜੀ,
ਵੀ ਠੀਕ ਆ, ਉਹਨਾਂ ਨੂੰ ਕੀ ਬਿਮਾਰੀ, ਉਹਨਾਂ ਨੇ ਕਹਿੰਦੇ ਕੰਨ ਦੇ ਵਿੱਚ ਸਰੋਂ ਦਾ ਤੇਲ ਤੇ ਲਸਣ ਥੋੜੀ ਕਲਕਾ ਕੇ ਤੇ ਉਹ ਕੋਸਾ ਜਾਂ ਤੇਲ ਪਾ ਲਿਆ ਕੰਨ ਤੇ, ਕੰਨਾਂ ਨੂੰ ਸਾਫ਼ ਕਰਾ ਲੈਣਾ,
ਠੀਕ ਆ ਜੀ,
ਕੰਨਾਂ ਦਾ ਕਹਿੰਦੇ ਬੈਲੈਂਸ ਨਾਲ ਬਹੁਤ ਜ਼ਿਆਦੇ ਲਿੰਕ ਹੁੰਦਾ ਹੈਗਾ, ਕਿਉਂਕਿ ਕੰਨਾਂ ਦੇ ਵਿੱਚ ਇਨਫੈਕਸ਼ਨ ਹੋਵੇ ਜਾਂ ਕੁਛ ਜ਼ਿਆਦਾ ਗੰਦ ਹੋਵੇ ਤਾਂ ਉਹ ਤੁਸੀਂ ਬੈਲੈਂਸ ਨਹੀਂ ਬਣਾ ਸਕਦੇ।
ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ। ਆ ਸਾਰੇ ਜਾਣਿਆਂ ਨੂੰ ਜ਼ਰੂਰ ਪੁੱਛਦੇ ਆ ਕਿ ਫੀਡਬੈਕ ਜਦੋਂ ਤੁਸੀਂ ਦਿੰਦੇ ਤੁਸੀਂ ਕਿਸੇ ਦਾ ਭਲਾ ਕਰ ਰਹੇ ਹੁੰਦੇ ਆ। ਜਸਵਿੰਦਰ
ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ।
ਸਤਿ ਸ੍ਰੀ ਅਕਾਲ।
ਉਹ ਭੈਣ ਜੀ ਮੈਂ ਪੁੱਛਣਾ ਸੀਗਾ, ਮੇਰਾ ਭਰਾ ਆ ਉਹ ਹੈਗਾ ਤਾਂ ਅਜੇ 50 ਸਾਲ ਦਾ ਆ, ਤਾਂ ਉਹਦੇ ਪਤਾ ਨੀ ਕੀ ਗਾ ਗੋਡਿਆਂ ਚ ਜਿੱਦਾਂ ਪਾਣੀ ਜਿਹਾ ਭਰ ਜਾਂਦਾ ਆ।
ਠੀਕ ਆ,
ਪਹਿਲਾਂ ਇੱਕ ਚ ਸੀਗਾ, ਫੇਰ ਦੋ ਚ ਹੋ ਗਿਆ, ਹੁਣ ਡਾਕਟਰ ਕਹਿੰਦੇ ਮਾੜੀ ਜੀ ਸਰਜਰੀ ਹੋਣੀ, ਪਰ ਪਤਾ ਨੀ ਕਿਉਂ ਏਦਾਂ ਸੀ, ਪੁੱਛ ਕੇ ਮੈਂ ਕਿਹਾ ਦੇਖਦੀ ਆ ਵੀ ਜੇ ਇੱਥੇ ਕਿਸੇ ਨੂੰ ਪਤਾ ਹੋਵੇ ਭੈਣ ਭਰਾ ਨੂੰ।
ਇੱਥੇ ਹੀ ਆ ਉਹ?
ਹਾਂਜੀ ਹਾਂਜੀ, ਓਦਾਂ ਉਹ ਰੋਟੀ ਨਹੀਂ ਖਾ ਸਕਦਾ ਤੇ ਚੌਲ ਜ਼ਿਆਦਾ ਖਾਂਦਾ ਆ, ਰੋਟੀ ਦੇ ਨਾਲ ਉਹਨੂੰ ਪ੍ਰੋਬਲਮ ਪੈਂਦੀ, ਆਟਾ ਨਹੀਂ ਖਾ ਸਕਦਾ, ਫਿਰ ਚੌਲ ਖਾਣੇ ਆ ਜਾਂ ਦਾਲ ਚੌਲ ਖਾ ਲੈਣੇ ਜਾਂ ਮੱਕੀ ਦੀ ਰੋਟੀ ਕਦੇ ਖਾ ਲਏ, ਪਤਾ ਨੀ ਬਾਏ ਆ ਜਾਂ ਕਿੱਦਾਂ। ਹੁਣ ਦਾਦ ਕਰੂਗਾ ਤਾਂ ਬਣਾ ਕੇ ਦਿੱਤਾ ਆ ਬਹੁਤ, ਪਰ ਫੇਰ ਵੀ ਮੈਂ ਕਿਹਾ ਪੁੱਛ ਲੈਨੇ ਆ। ਹਾਂਜੀ ਇੱਥੇ ਹੀ ਆ।
ਠੀਕ ਹੈ,
ਹਾਂਜੀ, ਚੰਗਾ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ। ਇਹ ਤਾਂ ਗੱਲ ਹੈਗੀ ਆ ਜੀ ਕਿ ਬਾਏ ਤਾਂ ਹੋਊਗੀ ਤੁਹਾਨੂੰ ਜੇ ਏਦਾਂ ਦੀਆਂ ਚੀਜ਼ਾਂ ਖਾਂਦੇ ਆ, ਤੇ ਤੁਸੀਂ ਜਦੋਂ ਚੌਲ ਦਿੰਦੇ ਆ ਉਹਦੇ ਵਿੱਚ ਅਦਰਕ ਪਾ ਲਿਆ ਕਰੋ, ਕਾਲੀਆਂ ਮਿਰਚਾਂ ਪਾ ਲਈਆਂ, ਲਸਣ ਦਾ ਤੜਕਾ ਲਾ ਲਿਆ, ਜੇ ਇਹ ਚੀਜ਼ਾਂ ਤੁਸੀਂ ਖਾਣੀਆਂ ਖਾ ਸਕਦੇ ਆ। ਬਾਕੀ ਜਿਹੜੇ ਬਹੁਤੇ ਲੋਕ ਨਾ ਖੜੇ ਹੋ ਕੇ ਪਾਣੀ ਪੀਂਦੇ, ਉਹਨਾਂ ਦੇ ਗੋਡਿਆਂ 'ਚ ਵੀ ਪਾਣੀ ਨਿਕਲ ਜਾਂਦਾ, ਜਦੋਂ ਉਹ ਫਿਰ ਪਾਣੀ ਜਿਹੜਾ ਬੈਠ ਕੇ ਪੀਣ ਲੱਗ ਪੈਂਦੇ ਆ ਜਾਂ ਥੋੜੇ ਦਿਨਾਂ ਬਾਅਦ ਉਹ ਆਪਣਾ ਇਲਾਜ ਦੇਸੀ ਕਰ ਲੈਂਦੇ ਆ ਨਾ, ਕਈਆਂ ਦੇ ਆਰਾਮ ਇਸ ਤਰ੍ਹਾਂ ਆਇਆ ਆ। ਖੜੇ ਤਾਂ ਹੀ ਕਹਿੰਦੇ ਆ ਵੀ ਖੜੇ ਹੋ ਕੇ ਪਾਣੀ ਨਾ ਪੀਵੋ, ਪਾਣੀ ਵੀ ਬੈਠ ਕੇ ਪੀਵੋ। ਜੇ ਤੁਸੀਂ ਇੱਦਾਂ ਦੀਆਂ ਚੀਜ਼ਾਂ ਬਾਏ ਖਾਂਦੇ ਆ ਤੇ ਫਿਰ ਤੁਸੀਂ ਆਪਣਾ ਬਾਏ ਦਾ ਖਿਆਲ ਵੀ ਜ਼ਰੂਰ ਰੱਖੋ, ਉਹ ਵੀ ਉੱਤਰ ਜਾਂਦੀ ਗੋਡਿਆਂ ਤੋਂ। ਬੈਟਰ ਇਹ ਹੈਗਾ ਕਿ ਤੁਸੀਂ ਤੁਹਾਨੂੰ ਨਾ ਹੀ ਕਰਾਉਣੀ ਪਵੇ ਸਰਜਰੀ, ਉਹ ਸਾਰਿਆਂ ਨੂੰ ਪਤਾ ਹੀ ਆ ਕਿ ਕਿੰਨਾ ਉਹਦਾ ਫਰਕ ਹੁੰਦਾ। ਜੀਤ ਕੌਰ ਜੀ।
ਹਾਂ ਸਤਿ ਸ੍ਰੀ ਅਕਾਲ ਬੇਟਾ ਰਵਿੰਦਰ, ਮੈਂ ਉਹ ਮੇਰੇ ਸਿਰ ਦੇ ਵਿੱਚ ਨਾ ਤੁਹਾਨੂੰ ਰੇਸ਼ਾ ਮੇਰੇ ਸਿਰ ਦੇ ਵਿੱਚ ਕਹਿੰਦੇ ਨੇ।
ਠੀਕ ਹੈ,
ਅੱਜ ਵੀ ਗਈ ਸੀ ਮੈਂ ਡਾਕਟਰ ਦੇ ਤੇ ਮੈਨੂੰ ਕੋਈ ਦਵਾਈ ਦੱਸ, ਇੱਕ ਮੇਰੇ ਪੋਤੇ ਦੇ ਨਾ ਲੱਤ ਦੁਖਦੀ ਰਹਿੰਦੀ ਹੈ, ਮੈਨੂੰ ਉਹ ਵੀ ਦੱਸ ਦਿਓ ਕੋਈ, ਜੇ ਕੋਈ ਹੈਗਾ ਹੈ।
ਠੀਕ ਹੈ ਜੀ, ਠੀਕ ਆ। ਸੁਰਿੰਦਰ ਪਾਲ।
ਹਾਂਜੀ ਸਤਿ ਸ੍ਰੀ ਅਕਾਲ ਭੈਣ ਜੀ।
ਸਤਿ ਸ੍ਰੀ ਅਕਾਲ
ਭੈਣ ਜੀ, ਮੈਂ ਅੱਗੇ ਵੀ ਫੋਨ ਕੀਤਾ ਸੀਗਾ, ਮੇਰੀ ਆਵਾਜ਼ ਨਹੀਂ ਨਿਕਲਦੀ, ਓਦਾਂ ਮੈਨੂੰ ਸਟੋਮਕ ਦੀ ਪ੍ਰੋਬਲਮ ਹੈ, ਕਰੋਨਸ ਹੈ। ਪਲੀਜ਼ ਮੈਨੂੰ ਉਹ ਜਿਹੜੀ ਦਵਾਈ ਦੱਸੀ ਸੀ ਮੈਨੂੰ ਉਹਦਾ ਪਤਾ ਨਹੀਂ ਲੱਗ ਰਿਹਾ, ਜੇ ਉਹ ਵੀਰ ਜੀ ਦੁਬਾਰਾ ਦੱਸ ਦੇਣ ਵੀ ਕਿੱਥੋਂ ਮਿਲਦੀ ਹੈ।
ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਮੇਰੇ ਖਿਆਲ ਵਿੱਚ ਇੱਕ ਅੱਧਾ ਵੀਕ ਪਹਿਲਾਂ ਇਹ ਦੱਸੀ ਸੀਗੀ ਦਵਾਈ, ਜੇ ਤੁਹਾਡਾ ਆਵਾਜ਼ ਰੁਕਦੀ ਆ ਤੇ ਉਹਦੇ ਬਾਰੇ ਕੋਈ, ਜੇ ਕੋਈ ਦੁਬਾਰਾ ਦੱਸ ਸਕਦਾ ਤੇ ਸਭ ਤੋਂ ਵਧੀਆ। ਸਾਡੇ ਨਾਲ ਜੁੜੇ ਹੋਏ ਨੇ ਗੁਰਦੀਪ ਕੌਰ ਜੀ।
ਹੈਲੋ,
ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ। ਪਹਿਲੋ ਜਿਹੜਾ ਮੂੰਹ ਕੌੜਾ ਹੈ ਨਾ,
ਹਾਂਜੀ,
ਰਾਤ ਨੂੰ 2 ਚਮਚੇ ਤ੍ਰਿਫਲਾ ਪਿਓ ਕੇ ਨਾ, ਸਵੇਰੇ ਮਿਧ ਕੇ ਪੁਣ ਕੇ ਨਾ, ਮਾੜਾ ਕਾਲੀ ਮੈਂ ਨਮਕ ਭਰ ਪੀਣ, ਅੰਦਰ ਦੀ ਵਾਈ ਨਿਕਲੇਗੀ। ਦੂਜੀ ਗੱਲ ਇਹ, ਕਿਸੇ ਨੂੰ ਇਸ ਤਰ੍ਹਾਂ ਹੀ ਹੁੰਦਾ ਸੀ ਤੇ ਉਲਟੀ ਜੀ ਬਾਹਰ ਨੂੰ ਨਿਕਲਦੀ ਸੀ ਤੇ ਬੜਾ ਕੌੜਾ, ਮੈਂ ਉਹਨੂੰ ਆਹ ਦਿੱਤਾ ਕੱਲ ਪਰਸੋਂ ਦੀ ਗੱਲ ਹੀ ਤੇ ਉਹ ਮੈਨੂੰ ਆਹਦੀ ਮੈਨੂੰ ਤਾਜ਼ੀ ਆਰਾਮ ਆ ਗਿਆ। ਵੱਡੀ ਇਲਾਚੀ, ਹਿੰਗ, ਸੌਂਪ, ਦਾਲਚੀਨੀ, ਜਵੈਣ। ਵੱਡੀ ਇਲਾਚੀ, ਹਿੰਗ, ਸੌਂਪ, ਦਾਲਚੀਨੀ, ਜਵੈਣ ਕੁੱਟ ਕੇ ਰੋਟੀ ਖਾਣ ਤੋਂ 2 ਚੁਟਕੀਆਂ ਮੂੰਹ ਚ ਪਾ ਕੇ ਨਾ ਪਾਣੀ ਪੀ ਲੈਣ ਕਰਨ, 10 ਮਿੰਟ ਬਾਅਦ ਰੋਟੀ ਖਾਣ। ਜਿਹੜਾ ਆਹ ਨਾਲ ਲੈਣਾ ਨਾ, ਇਹ ਸਵੇਰੇ ਸਵੇਰੇ ਉੱਠ ਕੇ ਗੋਲੀ ਮੂੰਹ ਚ ਪਾ ਲੈਣ, ਦਾਲਚੀਨੀ ਵੀ ਲੈਣ, ਆਪਣੀ ਕਲੌਂਜੀ ਵਾਲਾ ਵੀ ਲੈਣ, ਇਹ ਜ਼ਰੂਰ ਲੈਣ। ਕਾਲੀ ਮਿਰਚ, ਸੁੰਡ, ਜਵੈਣ, ਜੀਰਾ, ਲੌਂਗ, ਜੈਪਲ, ਵੱਡੀ ਇਲਾਚੀ, ਦਾਲਚੀਨੀ ਤੇ ਕਲੌਂਜੀ ਪੀਸ ਕੇ ਐਪਲ ਸਾਈਡਰ ਪਾ ਕੇ ਜਿਵੇਂ ਆਟਾ ਗੁਰੀ ਇੱਕ ਸਖ਼ਤ ਜਿਹਾ ਬਣਾ ਕੇ ਗੋਲੀਆਂ ਬਾਲਣ, ਚਿੱਟੇ ਛੋਲੇ ਜਿੰਨੀਆਂ ਸਵੇਰੇ ਜ਼ਰੂਰ ਖਾਣ। ਜਿਹਨਾਂ ਨੇ ਇਨਫੈਕਸ਼ਨ ਦੱਸੀ ਹੈ ਨਾ, ਮੈਂ ਪਹਿਲਾਂ ਇਨਫੈਕਸ਼ਨ ਹੀ ਦੱਸ ਦਿੰਦੀ ਹਾਂ। ਇਨਫੈਕਸ਼ਨ ਕਈ ਤਰ੍ਹਾਂ ਦੀ ਹੈ, ਜੇ ਪਿਸ਼ਾਬ ਵਿੱਚ, ਬੱਕਰੀ ਦੁੱਧ ਦੀ ਕੱਚੀ ਲੱਸੀ ਨਾਲ, ਪਖੜੇ ਦਾ ਪਾਊਡਰ ਦਾ ਚਮਚਾ ਉਹ ਵੀ ਲੈ ਕੇ ਵੇਖਣ, ਜਿੰਨਾ ਤੁਹਾਨੂੰ ਮੈਸੇਜ ਦਿੱਤਾ। ਅੱਛਾ ਜੀ, ਜਿਹੜੀ ਆਹ ਦਵਾਈ ਇਹ ਵੀ ਲੈ ਕੇ ਵੇਖਣ, ਸੁੱਕਾ ਧਨੀਆ 20-25 ਗ੍ਰਾਮ ਲੈ ਲੈਣ, ਇਹ ਮੈਂ ਐਟਮ ਦੱਸਣੀ ਹੈ, ਲੈਣ ਨੂੰ ਭਾਵੇਂ 50-50 ਗ੍ਰਾਮ ਹੀ ਲੈ ਲੈਣ, 20-20 ਲੈ ਲੈਣ। ਜਦੋਂ 20-20 ਲੈਣਗੇ ਤਾਂ ਟਿੱਕੀ ਨੇ ਸਾਦਰ 10 ਗ੍ਰਾਮ ਹੀ ਲੈਣਾ, ਜਦੋਂ 50 ਲੈਣਗੇ ਤਾਂ 25 ਗ੍ਰਾਮ ਅੱਧਾ ਲੈਣਾ, ਸਾਰਾ ਨਾ ਪਾ ਦੇਣ। ਸੁੱਕਾ ਧਨੀਆ, ਜਾਂਗੜ, ਸੁੰਡ, ਜੌਂਕਾਰ, ਸੁਹਾਗਾ, ਕਲਮੀ ਛੋਰਾ ਤੇ ਟਿੱਕਰੀ ਨਸਾਦ। ਸੁੱਕਾ ਧਨੀਆ, ਜਾਂਗੜ, ਸੁੰਡ, ਜੌਂਕਾਰ, ਸੁਹਾਗਾ, ਕਲਮੀ ਛੋਰਾ ਤੇ ਟਿੱਕਰੀ ਨਸਾਦ, 20-20 ਗ੍ਰਾਮ ਟਿੱਕਰੀ ਨਸਾਦ, ਯਾਦ ਰੱਖ, ਅੱਧਾ ਪਾਉਣ। ਚਮਚੇ ਦਾ ਚੌਥਾ ਹਿੱਸਾ ਜਿਹੜਾ ਨਾ, ਉਹ ਬੱਕਰੀ ਦੁੱਧ ਦੀ ਕੱਚੀ ਲੱਸੀ ਨਾਲ ਲੈਣ, ਉਹ ਛੇਤੀ ਆਰਾਮ ਆਏਗਾ, ਕੋਈ ਵੀ ਇਨਫੈਕਸ਼ਨ ਉਹਨੇ ਪਿਸ਼ਾਬ ਦੇ ਅੰਦਰ ਹੈਗੀ ਤਾਂ। ਇੱਕ ਜਿਹੜੇ ਆਪਣਾ ਹੈਗਾ ਪਖੜੇ ਪਾਊਡਰ ਵਾਲਾ, ਇਹਦੇ ਨਾਲ ਹੀ ਬੜਾ ਆਰਾਮ ਆਇਆ। ਛਾਲੇ ਵਾਲੇ ਕਿਸੇ ਨੂੰ ਵੀ ਹੈ ਨਾ, ਇੱਕ ਸ਼ਰਦ ਚੀਨੀ ਇੱਥੋਂ ਮਿਲ ਜਾਂਦੀ ਹੈ ਪਸਾਰੀਆਂ ਆਪਣੇ ਦੁਕਾਨਾਂ ਤੋਂ, ਮਿਸ਼ਰੀ ਜਰੂਰ ਕੁੱਟ ਕੇ ਘਰ ਰੱਖੋ, ਜਦੋਂ ਛਾਲੇ ਆਉਣ ਇੱਕ ਚਮਚਾ ਠੰਡੇ ਦੁੱਧ ਨਾਲ ਲਓ, ਤੁਹਾਨੂੰ ਬੜੀ ਛੇਤੀ ਆਰਾਮ ਆਏਗਾ। ਵੀ ਕਮਲਸ ਦੇ ਕੈਪਸੂਲ ਰੱਖੋ, ਗੈਸਰੀਨ ਰੱਖੋ, ਫਿਰ ਪੇਟ ਦੀ ਗਰਮੀ ਛਾਤੀ ਜਿਹੜੀ ਜਿਗਰ ਚ ਗਰਮੀ ਵੜੀ ਪਈ ਉਹ ਕੱਢੋ ਤੇ ਕਬਜ਼ ਖੋਲੋ ਤੇ ਛਾਲੇ ਕਿਛਾਲੇ ਕਦੇ ਵੀ ਨੀ ਪੈਂਦੇ। ਇਹ ਤਾਂ ਪੱਕਾ ਇਲਾਜ ਹੀ ਹੈ ਆਪਣਾ। ਜਿਹੜੇ ਕਹਿੰਦੇ ਸੀ ਨਾ ਅੰਦਰ ਪੇਟ ਵਿੱਚ ਇਨਫੈਕਸ਼ਨ ਹੋਵੇ ਤਾਂ ਤੁਸੀਂ ਪਰਕੜੀ ਵੀ ਖਾ ਸਕਦੇ ਜੇ, ਉਹਦੇ ਨਾਲ ਇਹਨੂੰ ਆਂਦੜੀਆਂ ਉਂਦੜੀਆਂ ਜਿਹੜੀ ਇਨਫੈਕਸ਼ਨ ਸੋਜ ਸਾਜ ਉਹ ਵੀ ਆਰਾਮ ਆ ਜਾਂਦਾ ਇਹਨੂੰ, ਹੈਨਾ। ਦੇਖੋ ਕਹਿੰਦੇ ਸੀ ਵੀ ਆਪਣਾ ਅਲਰਜੀ ਵਾਲੇ ਜਿਹੜੇ ਕਹਿੰਦੇ ਨੇ ਇੰਨਾ ਸਾਰੇ ਚੌਲ ਖਾਂਦੇ ਨੇ, ਬਲਵਿੰਦਰ ਗੋਡਿਆਂ ਪਾਣੀ ਪੈਗਾ ਕਿ ਨਹੀਂ? ਵਾਈ ਚੌਲ ਨੇ
ਜੀ ਜੀ ਬਿਲਕੁਲ,
ਹੈਨਾ। ਗੋਡਿਆਂ ਵਾਲੀ ਦਵਾਈ ਮੈਂ ਦੱਸ ਦਿਆਂਗੀ, ਉਹ ਕਰਨ ਅਲਵੇਰਾ ਦਾ ਪਾਣੀ ਬਣਾ ਕੇ ਚਮਚਾ ਸਵੇਰੇ ਪੀਣ ਤੇ ਗੋਡਿਆਂ ਜਿਹੜੇ ਉੱਤੇ ਪੱਤੀ ਗਰਮ ਬਣਗੇ ਨੇ, ਜਦੋਂ ਤੇਲ ਲਾ ਕੇ ਆਪਣੇ ਮਲ ਮਲ ਕੇ ਤੇ ਉਹ ਆਪਣੇ ਹੀ ਪਾਣੀ ਸੁੱਕੇਗਾ ਅੰਦਰ ਜਿਹੜੇ ਗਰਮਾਇਸ਼ ਚੜੇਗੀ। ਮੈਂ ਬਾਅਦ ਚ ਦੱਸ ਦਿਆਂਗੀ, ਇੱਕ ਵਾਰ ਮੈਨੂੰ ਆਹ ਦੱਸ ਲੈਣ ਦਿਓ। ਤੇ ਜੇ ਉਹ ਚੌਲ ਜੂ ਖਾਈ ਜਾਂਦਾ ਤੇ ਗੋਡੇ ਫੜੇ ਪਏ ਨੇ ਤੇ ਸਾਰੇ ਸਿਰ ਚ ਵਾਈ ਵੜ ਗਈ ਅਲਰਜੀ, ਉਹ ਤਾਂ ਇੰਡੀਆ ਵਿੱਚ ਨੇ, ਉਹਨਾਂ ਨੇ ਪੱਤੇ ਪੀ ਲੈਣ ਕਦੇ ਰੋਟੀ ਉਹਨਾਂ ਨੂੰ ਨਹੀਂ ਪਾਈਦੀ ਕਣਕ ਦੀ, ਤਾਂ ਕੋਈ ਵੱਡੀ ਗੱਲ ਤਾਂ ਨਹੀਂ ਹੈਗੀ। ਦੇਖੋ ਕੁੜੀ ਕਿਸੇ ਨੇ ਕਿਹਾ ਸੀ ਨੇ ਮੈਨੂੰ ਝਿੜੀਆਂ ਪੈ ਗਈਆਂ ਨੇ, ਇੱਕ ਤਾਂ 14 ਚੀਜ਼ਾਂ ਖਾ ਲੈਣ ਦੋ ਵਾਰੀ, ਇੱਕ ਜੈਫਲ ਦਾਲਚੀਨੀ ਪੀਸ ਕੇ ਨਾ, ਜੈਫਲ ਦਾਲਚੀਨੀ ਪੀਸ ਕੇ ਸ਼ਹਿਦ ਤੇ ਨਿੰਬੂ ਦੇ ਰਸ ਲਾ ਕੇ ਨਾ ਫੇਸ ਤੇ ਲਾ ਕੇ ਸੌਣ ਤੇ 20-25 ਮਿੰਟਾਂ ਘੰਟੇ ਕੇ ਬਾਅਦ ਫੇਸ ਧੋਣ ਕਰਨ, ਉਹਨਾਂ ਨੂੰ ਆਰਾਮ ਆਏਗਾ। ਇੱਕ ਹੁਣ ਭਾਈ ਸਾਹਿਬ ਕਹਿ ਜੀ ਵੀ ਆਪਣੀਆਂ ਬਲੌਕ ਹੋਈਆਂ ਨਾੜਾਂ ਕਿਵੇਂ ਖੋਲਣੀਆਂ ਨੇ, ਇਹ ਤਾਂ ਹੁਣ ਸਾਰੀ ਦੁਨੀਆਂ ਨੂੰ ਪਤਾ ਕਿਵੇਂ ਖੋਲਦੀਆਂ ਨੇ। ਕੱਪ ਕੱਪ ਵਾਲੀ ਦਵਾਈ ਜ਼ਰੂਰ ਪੀਣ, ਛੱਡਣੀ ਨਾ, ਮੈਂ ਛੱਡਦੀ ਨਹੀਂ। ਇੱਕ ਜਿਹੜੀ ਫਟਕੜੀ ਵੇਸਣ ਹੈ ਨਾ, ਇਹ ਵੀ ਆਸ ਨੂੰ ਬੜੀ ਚੰਗੀ, ਜਿਹਨੇ ਵੀ ਖਾਧੀ ਉਹਨੂੰ ਬੜਾ ਆਰਾਮ ਆ ਗਿਆ। ਦੇਖੋ ਕਹਿੰਦੇ ਸੀ ਸਾਨੂੰ ਬੜੀ ਖਾਰਿਸ਼ ਅਤੇ ਖੁਰਕੀ ਜਾਂਦੇ ਹਾਂ, ਫਸਟ ਨੰਬਰ ਤਾਂ ਆਪਾਂ ਰੋਜ਼ ਤੁਸੀਂ ਵੀ ਦੱਸਦੇ ਮੈਂ ਵੀ ਦੱਸਦੀ ਹਾਂ, ਕੋਕੋਨਟ ਤੇਲ ਚ ਨਾ ਮੁਸ਼ਕ ਪੂਰ ਪਾ ਕੇ ਮਲ ਲਾਉਣ, ਸੋਪ ਸਾਫ ਸਾਬਣ ਲਾਉਣਾ, ਲੋਸ਼ਨ ਲਾਉਣਾ ਬੰਦ ਕਰ ਦੇ। ਖੱਟਾ ਦਹੀਂ ਜਿਹੜਾ ਨਾ ਬੜਾ ਖੱਟਾ ਹੋਇਆ ਹੁੰਦਾ, ਤਾਰੇ ਮੀਰੇ ਤੇਲ ਲਾ ਕੇ ਉਹਨੂੰ ਲੇਪ ਕਰ ਦੇਣ, ਸੁੱਕ ਜਾਏ ਤੇ ਫਿਰ ਠੰਡੇ ਪਾਣੀ ਧੋ ਕੇ ਨਾ ਉੱਪਰ ਮੂੰਗਫਲੀ ਸਰਿਆਂ ਤੇਲ ਦੀ ਮਾਲਿਸ਼ ਕਰਨ, ਉਹ ਖੁਸ਼ਕੀ ਵਾਲੀ ਕੰਘ ਜਿਹੜੀ ਡਾ ਆਪਣੀ ਖਾਰਿਸ਼ ਡਰਾਈ ਵਾਲੀ ਹਟ ਜਾਏਗੀ। ਇੱਕ ਜੇ ਕਿਸੇ ਤਰ੍ਹਾਂ ਵੀ ਨਹੀਂ ਹਟਦੀ, ਪਿੱਤ ਪਾਪੜ ਤਾਂ ਹੈਗਾ ਨਾ, ਉਹ ਪੀ ਲੈਣ, ਉਹਦੇ ਨਾਲ ਟੱਟੇਗਾ ਨਾ। ਇਹ ਕਹਿੰਦੇ ਸੀ ਮੇਰੀ ਮੋਹ ਚ ਨਿਕਲੀ ਗਈ ਪੈਰ ਦੀ ਕੁੜੀ ਦੀ, ਮੈਂ ਇੱਕ ਹੀ ਸੁਣਿਆ ਸੀ, ਦੋ ਤਿੰਨ ਦਸੀਆਂ ਮੋਹ ਨੀ ਸੁਣੀਆਂ ਤੇ ਨਾ ਮੈਂ ਲਿਖਿਆ। ਆਪਣੀ ਸਿਰ ਦੀ ਚੁੰਨੀ ਜਾਂ ਹੋਰ ਕੋਈ ਕੱਪੜਾ ਲੈ ਲੈਣ, ਉਹਨੂੰ ਵੱਟ ਚੜਾ ਦੇਣ ਜਿਵੇਂ ਰਸੇ ਨੂੰ ਚੜਾਈ ਦਾ, ਕੁੱਟ ਕੇ ਵੱਟਿਆ ਜਾਵੇ, ਫਿਰ ਉਹਦੇ ਜਿੱਥੇ ਪੈਰ ਚ ਨਿਕਲੀ ਮੋਹ ਚ ਉੱਥੇ ਪਾ ਕੇ ਉਹਨੂੰ ਵੱਟੀ ਜਾਓ, ਦੋਵੇਂ ਲੜਾਂ ਨੂੰ ਇਕੱਠਾ ਕਰਕੇ ਵੀ ਰਸਾ ਵੱਟੀ ਦਾ। ਜਦੋਂ ਪੈਰ ਨੂੰ ਘੁੱਟ ਆ ਜਾਏਗੀ ਨਾ, ਇੱਕ ਝਟਕਾ ਹੀ ਤੇ ਕਈ ਤੇ ਅਗਲੇ ਪਾਸ ਦੇ ਕੇ ਮੋਹ ਚ ਨਿਕਲ ਜਾਏਗੀ। ਰਾਤ ਨੂੰ ਛੋਲੇ ਦਾਲ ਪਿਓ ਕੇ ਤੇ ਉਹ ਉੱਤੇ ਬੰਨ ਦੇਣ, ਕੋਸੀ ਨੀ ਕਰਨੀ ਠੰਡੀ ਬੰਨਣ, ਉਹਨਾਂ ਦੀ ਮੋਹ ਚ ਮਾਜ ਤਾਂ ਨਿਕਲ ਜਾਏਗੀ। ਚਿੜੀਆਂ ਵਾਲੇ ਇੱਕ ਦੋ ਮੈਂ ਹੋਰ ਦੱਸ ਦੇਣੀ ਉਹਨਾਂ ਨੂੰ, ਤੇ 14 ਚੀਜ਼ਾਂ ਖਾਣ, ਉਹ ਜਿਹੜੇ ਸਕਿਨ ਉਹ ਕੱਸੀ ਜਾਏਗੀ। ਜਦੋਂ ਆਪਾਂ ਮੂੰਹ ਧੋਨੇ ਆ ਨਾ, ਤੇ ਆਪਾਂ ਟਾਵਲ ਨਾਲ ਖਿੱਚ ਕੇ ਘੁੱਟ ਕੇ ਪੂੰਜ ਲੈਂਦੇ ਹਾਂ, ਉਹ ਇੱਕ ਦਿਲ ਖਿੱਚਨੇ ਆ ਤੇ ਜਿਹੜੀ ਸਕਿਨ ਚੌੜੀ ਵਾਲੀ ਛੱਡਣੇ ਆ, ਫਿਰ ਉਹ ਇਕੱਠੀ ਹੋ ਕੇ ਚਿੜੀਆਂ ਬਣ ਜਾਂਦੀਆਂ ਨੇ। ਬੜਾ ਧਿਆਨ ਰੱਖਿਆ ਕਰੋ, ਤੇ ਮੇਰਾ ਮੈਨੂੰ ਬੜਾ ਐਕਸਪੀਰੀਅੰਸ ਇਸ, ਬਿਲਕੁਲ ਪੋਲੀ ਪੋਲੀ ਫੇਸ ਧੋਇਆ ਕਰੋ, ਆਪਣੇ ਪੂੰਜਿਆ ਕਰੋ। ਸੰਤਰੇ ਦੇ ਨਿੰਬੂ ਨੂੰ ਸੰਤਰੇ ਛਿੱਲੜ ਸੁਕਾ ਕੇ ਨਾ ਪੀਸ ਕੇ ਨਿੰਬੂ ਤੇ ਰਸ ਪਾ ਕੇ ਸ਼ਹਿਦ ਪਾ ਕੇ ਲੇਪ ਕਰਨ, ਖਾਲੀ ਕਿਆ ਚਿੜੀਆਂ ਹੱਟ ਜਾਣਗੀਆਂ। ਗੁਲਾਬ ਦੇ ਪੱਤੇ 10 ਲੈ ਲਓ, 5 ਗਿਰੀ ਬਦਾਮ ਦੀ ਪੀਸ ਕੇ ਫੇਸ ਤੇ ਲਾਓ, ਤੁਹਾਡੀਆਂ ਚਿੜੀਆਂ ਹੱਟ ਜਾਣਗੀਆਂ। ਮੁਲਤਾਨੀ ਮਿੱਟੀ ਜਿਹੜੀ ਹੈ ਨਾ, ਉਹਦੇ ਮਲਾਈ ਪਾ ਕੇ ਲਾਉਂਦੇ ਰਹੋ, ਆਰਾਮ ਆ ਜਾਏਗਾ, ਬਿਲਕੁਲ ਹੀ ਆਏਗਾ। ਓਕੇ ਬੇਟੇ, ਤੇ ਆ ਜਿਹੜੀ ਮੈਂ ਦੱਸਿਆ ਨਾ ਛਾਲਿਆਂ ਵਾਲਾ, ਇਹ ਤਾਂ ਤਿੰਨੇ ਚੀਜ਼ਾਂ ਵਰਤਣ, ਕਿਸੇ ਨੇ ਪੁੱਛਿਆ ਸੀ ਉਹਦੇ ਮੂੰਹ ਛਾਲੇ ਨੇ। ਅੱਛਾ, ਮੈਂ ਬਾਅਦ ਤੁਹਾਨੂੰ ਫਲੈਰੀ ਦੱਸਾਂਗੀ, ਮੈਂ ਲਿਖ ਕੇ ਰੱਖਿਆ ਹੋਇਆ। ਤੇ ਫੋੜਾ ਜਿਹੜਾ ਪੁੱਛਿਆ ਸੀ ਨਾ, ਉਹ ਮੈਂ ਪੇਪਰ ਤੋਂ ਪਹਿਰੇ ਰੱਖਿਆ, ਮੈਨੂੰ ਮਿਲਿਆ ਨੀ। ਜਦੋਂ ਮੈਨੂੰ ਟਾਈਮ ਮਿਲਿਆ, ਮੈਂ ਲਾਸਟ ਕਾਲ ਮਿਲਾ ਕੇ ਨਾ, ਜਿਹੜੇ ਉਹ ਕਹਿੰਦੇ ਨੇ ਲੈਟਰ ਮੈਂ ਜਿਹੜਾ ਫੋੜਾ ਹੈ ਉਹਨੂੰ ਆਰਾਮ ਆ ਜਾਏਗਾ, ਦੋ ਨੁਸਖੇ ਦੱਸਾਂਗੀ।
ਠੀਕ ਹੈ ਜੀ, ਥੈਂਕ ਯੂ।
ਮੈਂ ਹੁਣ ਤੁਹਾਨੂੰ ਗੋਡਿਆਂ ਵਾਲਾ ਦੱਸਣ ਲੱਗੀ ਜੇ, ਜਿਹੜੇ ਭਾਈ ਸਾਹਿਬ ਨੇ 1-12 ਚੀਜ਼ਾਂ ਦਾ ਤੇਲ, ਅੱਗੇ ਵੀ ਕਿਸੇ ਨੇ ਪੁੱਛਿਆ, ਕਿਸੇ ਹੋਰ ਨੇ ਵੀ, ਇੱਥੇ ਇੰਡੀਆ ਬੈਠੇ ਸਭ ਕੁਛ ਉਹਨਾਂ ਦੇ ਕੋਲ ਰੋਜ਼ ਸੁਣਦੇ ਨੇ, ਉੱਥੋਂ ਲੈ ਕੇ ਜੋ ਮਰਜ਼ੀ ਵਰਤ ਲੈਣੇ। 1-12 ਚੀਜ਼ਾਂ ਦਾ ਤੇਲ ਸਾੜ ਕੇ ਉਹਦੀ ਮਲਚ ਗਰਮ ਪੱਤੀ ਬੰਨਣ, ਇੱਕ ਅਲਵੇਰਾ ਜਿਹੜਾ ਚਮਚਾ ਚੁੰਦਾ ਪਾਣੀ ਖਾਣ, ਇੱਕ ਉਹ ਜਿਹੜੀ ਆਪਣਾ ਮੁਰੰਗਾ ਕੈਪਸੂਲ ਖਾਣ, ਵਿਟਾਮਿਨ ਡੀ ਖਾਣ ਗੋਡਿਆਂ ਵਾਲੇ। ਨਿੱਕੇ ਨਿੱਕੇ ਇਲਾਜ ਨੇ, ਕਈ ਸੁੰਢ ਉਬਾਲ ਕੇ ਦੁੱਧ ਚ ਆਪਣੀ ਚਾਹ ਸੁੰਢ ਪਾ ਕੇ ਪੀ ਲਈ, ਵੈਸੇ ਉਬਾਲ ਕੇ ਪੀ ਲਈ, ਇਹਨੀਆਂ ਚੀਜ਼ਾਂ ਨਾਲ ਤਾਂ ਗੋਡੇ ਮੇਰੇ ਇੰਨੇ ਰੁਲੇ ਪਏ ਸੀ, ਬਿਲਕੁਲ ਕਦੀ ਹੁਣ ਪੀੜ ਹੋਈ ਕਦੀ ਨੀ ਮੈਨੂੰ। ਇਹੋ ਇਹਨਾਂ ਦਾ ਇਲਾਜ ਹੈਗਾ ਹੈ, ਤੇ ਗੋਡਿਆਂ ਦਾ ਤਾਂ ਜਿਹੜਾ ਮੈਂ ਦੱਸਦੀ ਪਈ ਹਾਂ, ਬਾਕੀ ਹੈਗਾ ਜਿਹੜਾ ਅਲਵੇਰਾ ਵਾਲਾ ਪਾਣੀ ਹੈ ਨਾ, ਜਿਹੜਾ ਖੇਤ ਤੇ ਰੱਖ ਕੇ ਉਹ ਪੀ, ਉਹਦੇ ਨਾਲ ਬਹੁਤ ਫਰਕ ਪਏਗਾ। ਮੁਰੰਗਾ ਕਹਿ, ਇੰਡੀਆ ਚ ਬੈਠਾ ਹੈ, ਮੁਰੰਗਾ ਕੈਪਸੂਲ ਖਾਣਗਾ ਜਾਂ 1000 ਮਿਲੀਗ੍ਰਾਮ ਦਾ ਇੱਕ ਖਾ ਲੈਣ, 500 ਦਾ 2 ਸਵੇਰੇ ਸ਼ਾਮੀ ਖਾ ਲੈਣ, ਵਿਟਾਮਿਨ ਡੀ ਲੈ ਲੈਣ, ਬਾਕੀ ਉਹ ਚੌਲ ਖਾਣੇ ਛੱਡ ਦੇਵੇ। ਤੇ 12 ਚੀਜ਼ਾਂ ਦਾ ਤੇਲ ਹੈ ਨਾ, ਇਹ ਸੁੰਢ, ਜਵੈਣ, ਮੋਟੀ ਇਲਾਚੀ, ਲੌਂਗ, ਜੀਰਾ, ਹਿੰਗ, ਦਾਲਚੀਨੀ, ਮਗ, ਜੈਫਲ, ਅਦਰਕ, ਲਸਣ, ਕਾਲੀ ਮਿਰਚ ਤੇ ਲੌਂਗ ਤੇ ਸਾਰੀਆਂ ਚੀਜ਼ਾਂ ਪਾ ਕੇ, ਅਦਰਕ ਓਨਾ ਪਾਉਣਾ, ਲਸਣ ਵੀ ਓਨਾ ਪਾਉਣਾ ਜਿੰਨੀ ਲਸਣ ਦੀ ਗੰਢੀਆਂ ਹੋਣਗੀਆਂ, ਤੇ ਸਾਰੀਆਂ ਚੀਜ਼ਾਂ ਤੇਲ ਸਾੜ ਕੇ ਨਾ ਗਰਮ ਗਰਮ ਮਲਚ ਕਿੰਨਾ ਚਿਰ ਕਰਨ, ਹੱਥ ਤੱਤੇ ਹੋ ਜਾਣ ਤੇ ਗਰਮ ਪੱਤੀ ਬੰਨ ਕੇ ਸੌਣ ਕਾ ਗੋਡਣ ਕਿਵੇਂ ਨੀ ਆਰਾਮ ਆਉਂਦਾ। ਦੱਸਿਆ ਨਾਲ ਇਹ ਲੈ ਲੈਣ ਇੱਕ ਸੁੰਡ ਜਵੈਣ ਕਾਲੀ ਮਿਰਚ, ਸੁੰਡ ਜਵੈਣ ਕਾਲੀ ਮਗਾ, ਜੈਫਲ, ਲੌਂਗ, ਦਾਲਚੀਨੀ ਪੀਸ ਕੇ ਨਾ ਚੁਟਕੀ ਚੁਟਕੀ ਲੈ ਲੈਣ ਕਰਨਾ, ਤੇ ਜਿੱਥੇ ਜਿੱਥੇ ਪੀੜ ਉਹ ਵੀ ਹਟ ਜਾਏਗੀ, ਤੇ ਜੇ ਪਾਣੀ ਨਹੀਂ ਸੁੱਕਦਾ ਗੋਡਿਆਂ ਤੇ ਫਿਰ ਪਿੱਤ ਪਾਪੜਾ ਹੀ ਲੈ ਲੈਣ, ਹੈਨਾ। ਤੇ ਮੈਂ ਤੁਹਾਨੂੰ ਫਲੈਰੀ ਦੱਸਦੀ ਪਈ ਆ, ਦੱਸਣ ਲੱਗੀ ਹੁਣ। ਫਲੈਰੀ ਤੁਸੀਂ ਰੋਜ਼ ਕਹਿੰਦੇ ਨੇ ਆਹ ਉੱਤੇ ਲਾ ਲਓ, ਆਹ ਲਾ ਲਓ, ਮੈਂ ਵੀ ਦੱਸਣੀ ਹੁੰਦੀ ਦਾਗਾਂ ਤੇ ਆਹ ਲਾ ਲਓ, ਆਹ ਲਾ, ਜਦੋਂ ਅੰਦਰੋਂ ਨੁਕਸ ਨਿਕਲੇਗਾ ਦਾਗ ਆਪੇ ਹਟ ਜਾਣਗੇ। ਮੈਂ ਤੁਹਾਨੂੰ ਦੱਸਿਆ ਸਾਡਾ ਇੱਥੇ ਰਿਸ਼ਤੇਦਾਰ ਰਹਿੰਦਾ ਨਵੇਂ ਸ਼ਹਿਰ ਦਾ, ਸਾਡੇ ਲਾਗੇ ਰਹਿੰਦਾ, ਉਹਨੇ ਇੱਕ ਸਕਿਨ ਕਿਤੇ ਕਿਤੇ ਦੇਤੀ ਸੀ, ਇੰਨੀ ਇੰਨੀ ਚਮੜੀ ਉਹਦੀ ਖਰਾਬ ਹੋ ਗਈ ਸੀ। ਉਹਨੇ ਇੱਕ ਬਾਬਚੀ ਵਾਲੀ ਦਵਾਈ ਜਿਹੜੀ ਮੈਂ ਦੱਸਣ ਲੱਗੀ ਉਹ ਵਰਤੀ ਹੈ, ਇੱਕ ਉਹਨੇ ਕੌੜ ਤੋਂ ਮੈਂ ਕੈਲੀਫੋਰਨੀਆ ਤੋਂ ਮੰਗਾ ਕੇ, ਉਹਦੇ ਕੋਈ ਰਿਸ਼ਤੇਦਾਰ ਨੇ ਉੱਥੋਂ ਮੇਲ ਆਏ ਨੇ, ਉਹ ਜਿਵੇਂ ਮੈਂ ਦੱਸਣੀ ਹੈ ਨਾ, ਪੈਰਾਂ ਨੂੰ ਮਾਰੋ, ਛੇ ਤਿੰਨਾਂ ਨੂੰ ਕੱਟੋਗੇ ਅੱਧਾ ਤਾਂ ਛੇ ਪੀਸ ਹੋਣਗੇ, ਤਿੰਨ ਪੀਸ ਇੱਕ ਤਲੀ ਪੈਰ ਦੀ, ਮਾਰੋ ਤਿੰਨ, ਜਦੋਂ ਮੂੰਹ ਕੌੜਾ ਹੋਵੇ ਸੁੱਟੋ, ਰੋਜ਼ ਐਵੇਂ ਕਰੋ ਕਿ ਆਪਾਂ ਖਾਣਾ ਤਾਂ ਨਹੀਂ, ਜਦੋਂ ਮੂੰਹ ਚ ਕੁੜੱਪਣ ਆ ਜਾਏਗੀ ਫਿਰ ਸੁੱਟ ਦਿਓ। ਜਿਹੜੀ ਆ ਬਾਬਚੀ ਉਹ ਕਹਿੰਦੇ ਸੀ ਇੰਡੀਆ ਕੋਈ ਫਲੈਰੀ ਵਾਲਾ, ਉਹ ਦਿਨ ਪੁੱਛਦੇ ਅੱਜ ਤੱਕ ਇੱਥੋਂ ਪੁੱਛਦਾ ਪਤਾ ਨੀ ਕਿੱਥੋਂ ਦੇ ਨੇ। ਜਿਹੜੀ ਬਾਬਚੀ ਹੈ ਨਾ ਇਹ ਮਿਲ ਜਾਏਗੀ ਤੁਹਾਨੂੰ ਉੱਥੋਂ ਪਸਾਰੀ ਕੋਲੋਂ, ਕਣਕ ਵਰਗੀ ਨਿੱਕੇ ਨਿੱਕੇ ਦਾਣੇ ਇਹਦੇ ਹੁੰਦੇ ਨੇ ਕਣਕ ਵਰਗੇ ਛੋਟੇ ਛੋਟੇ, ਇਹਨੂੰ ਉਸ ਪਿਸ਼ਾਬ ਚ ਪੇਵੋ। ਮੈਂ ਇਸ ਬੰਦੇ ਨੇ ਐਵੇਂ ਹੀ ਦੱਸਿਆ ਸੀ, ਜਿਹੜਾ ਪਸ਼ੂ ਜਿਹੜੇ ਛੋਟਾ ਜਿਹੜੀ ਵੱਛੀ ਕੋਈ ਪਾ ਆਪਣੀ ਪੱਠੇ ਨੀ ਖਾਂਦੀ, ਜਿਵੇਂ ਆਪਾਂ ਕਹਿੰਦੇ ਛੋਟਾ ਬੱਚਾ ਰੋਟੀ ਨੀ ਖਾਣ ਲੱਗਾ ਉਹਦੇ ਪਿਸ਼ਾਬ ਚ ਸਮੈਲ ਨੀ ਆਉਂਦੀ, ਓਦਾਂ ਹੀ ਉਹਦਾ ਪਿਸ਼ਾਬ ਹੋਵੇ। ਇਹਨੂੰ 8-9 ਦਿਨ ਭਿਉਂ ਕੇ ਰੱਖੋ, ਬਾਬਾ 2 ਕਿਲੋ ਪੱਕੀ ਲੈ ਕੇ ਪਿਸ਼ਾਬ ਨੂੰ ਜੋੜ ਲਓ, 2-4 ਵਾਰੀ ਲੈ ਕੇ ਤੁਹਾਨੂੰ ਭਿਉਂ ਕੇ ਰੱਖੋ, ਉਹਨੂੰ ਫਿਰ ਛਾਵੇਂ ਉਹਨੂੰ ਨਾ ਇੰਨਾ ਧੋਵੋ, 7-8 ਵਾਰੀ 10 ਵਾਰੀ ਧੋ ਲਓ, ਧੋ ਕੇ ਛਾਵੇਂ ਸੁਕਾ ਕੇ ਪੀਸ ਕੇ ਨਾ ਇੱਕ ਇੱਕ ਚਮਚਾ ਲਵੋ। ਇਹਦੇ ਨਾਲ ਹੀ ਜਿਹੜੀ ਫਲੈਰੀ ਹੁੰਦੀ, 2 ਚੀਜ਼ਾਂ ਵਰਤੀਆਂ ਨੇ ਉਹਨੇ, ਇੱਕ ਠੰਡੀਆਂ ਚੀਜ਼ਾਂ ਖਾਣੀਆਂ ਨੇ, ਗਰਮ ਨਹੀਂ ਖਾਣੀਆਂ, ਜੂਸ ਪੀ ਲਓ, ਠੰਡਾ ਪੀ ਲਓ, ਸਬਜ਼ੀਆਂ ਹਰੀਆਂ ਖਾ ਲਓ, ਮੀਟ, ਆਂਡਾ, ਲਟਰਮ ਪਟਰਮ, ਕਰੇਲਾ ਕਰੂਲਾ, ਜਿਹੜੇ ਇਹ ਫਲੈਰੀ ਵਾਲੇ ਬੰਦ ਕਰ ਦਿਓ, ਤੁਹਾਨੂੰ ਆਪੇ ਹੀ ਆਰਾਮ ਆਵੇਗਾ। ਸਵੇਰੇ ਸਵੇਰੇ ਤਾਰੇ ਮੀਰੇ ਦਾਣੇ ਥੋੜੇ ਜਿਹੇ ਲੈ ਕੇ ਨਾ ਅੱਧਾ ਚਮਚਾ ਮੂੰਹ ਚ ਪਾ ਕੇ ਨਾ, ਤੇ ਉੱਥੇ ਠੰਡਾ ਪਾਣੀ ਪੀ ਲੈਣ, ਇਹਨਾਂ ਨੂੰ ਇਹਦੇ ਨਾਲ ਹੀ ਆਰਾਮ ਆ ਜਾਏਗਾ। ਦਾਗਾਂ ਵਾਲੇ ਦਾ ਐਲੋਕੈਨ ਟੂਪ ਲੱਭੋ, ਇੱਕ ਵਿਟਾਮਿਨ ਸੀ ਜਿਹੜੀ ਜਿਹੜੀ ਆਪਣੀ ਬੈਟਰੂਮ ਵਿੱਚ ਇੰਨੇ ਨਾ, ਉਹ ਆਪਾਂ ਆਮ ਵਰਤ ਲੈਂਦੇ ਹਾਂ, ਕਿਸੇ ਜ਼ਖਮ ਤੇ ਲਾਈ ਜਾਂਦੀ, ਜਿਹੜੀ ਬੈਟਰੂਮ ਵਿੱਚ ਸੀ ਹੈ ਨਾ, ਉਹ ਲਿਆ ਕੇ ਲਾਓ, ਉਹਦੇ ਨਾਲ ਦਾਗ ਬੜੇ ਹਟ ਜਾਂਦੇ ਨੇ, ਭਾਵੇਂ ਕਿੱਲਾਂ ਦੇ ਹੋਣ, ਭਾਵੇਂ ਕੋਈ ਜ਼ਖਮਾਂ ਦੇ ਹੋਣ, ਭਾਵੇਂ ਫਲੈਰੀ ਦੇ ਹੋਣ, ਬੈਟਰੂਮ ਵਿੱਚ ਸੀ ਬੜੀ ਅੱਛੀ ਹੈ। ਇੱਕ ਤੁਲਸੀ ਦਾ ਬੂਟਾ ਪੱਟ ਲਓ ਛੋਟਾ ਜਿਹਾ, ਤੇ 400-500 ਗ੍ਰਾਮ ਤੇਲ ਚ ਨਾ ਉਹਨੂੰ ਸਾੜੋ, ਤੁਲਸੀ ਦੇ ਬੂਟੇ ਸਾਰਾ ਵਿੱਚ ਹੀ ਬਰੀਕ ਬਰੀਕ ਕਰਕੇ ਕੱਟ ਕੇ ਵਿੱਚ ਹੀ ਪੱਤੇ ਪੱਤੇ ਉਹ ਉੱਤੇ ਲਾਉਂਦੇ ਰਹੋ, ਕਿਸੇ ਕਿਸਮ ਦੇ ਵੀ ਦਾਗ ਨਹੀਂ ਹਟ ਜਾਣਗੇ, ਫਲੈਰੀ ਦੇ ਬੜੀ ਛੇਤੀ ਹਟ ਜਾਣਗੇ। ਆਪਣਾ ਆਪਣਾ ਪਪੀਤਾ ਆਪ ਖਾ ਲਓ, ਤੇ ਜਿਹੜੇ ਤੇਲ ਲੈ ਕੇ 500-400 ਗ੍ਰਾਮ ਦੇ ਵਿੱਚ ਜਿਹੜੇ ਬੀਜ ਨੇ ਸਾੜ ਕੇ ਉਹ ਲਾਓ, ਤੁਹਾਡੇ ਦਾਗ ਹਟ ਜਾਣਗੇ। ਦਾਗਾਂ ਤਾਂ ਕੋਈ ਇੰਨੀ ਵੱਡੀ ਗੱਲ ਨਹੀਂ ਹੁੰਦੀ, ਪਰ ਜੇ ਅੰਦਰੋਂ ਰੋਗ ਕੱਢੋ ਤੇ ਫੇਰ। ਤੇ ਇੱਕ ਮੈਂ ਤੁਹਾਨੂੰ ਦੱਸਣ ਲੱਗੀ ਹਾਂ, ਮੈਂ ਤੁਹਾਨੂੰ ਫੋੜੇ ਵਾਲਾ ਜ਼ਰੂਰ ਦੱਸਾਂਗੀ। ਇੱਕ ਉਹਨੂੰ ਨਾ ਇਹ ਕਹਿਣਾ, ਹਰੀਆਂ ਸਬਜ਼ੀਆਂ ਜ਼ਰੂਰ ਖਾਣ, ਗਰਮ ਸਬਜ਼ੀਆਂ ਖਾਣ ਜਿੰਨਾ ਵੀ ਹੋ ਸਕੇ, ਇਹਨਾਂ ਨਾਲ ਫਲੈਰੀ ਨੂੰ ਬੜਾ ਫਰਕ ਪੈਂਦਾ ਜੇ। ਇੱਕ ਉਹਨਾਂ ਗੋਡਿਆਂ ਵਾਲਿਆਂ ਨੂੰ ਇਹ ਕਹਿਣਾ, ਜਿਹੜੇ ਉਹ ਗੋਡੇ ਵਾਲੇ ਕਹਿੰਦੇ ਪਏ ਨੇ, ਅਲਸੀ ਦਾ 1 ਚਮਚਾ ਲੈ ਲੈਣ, ਅਲਸੀ ਦਾ ਪਾਊਡਰ 1 ਚਮਚਾ, ਸ਼ਹਿਦ ਪਾ ਲੈਣ, ਦਾਲਚੀਨੀ ਪਾਊਡਰ ਪਾ ਲੈਣ, ਮੋਟੀ ਇਲਾਚੀ ਦਾ ਪਾ ਲੈਣ, ਚੂਨੇ ਦਾ 1 ਪਾ ਕੇ, ਤੇ ਉਹ ਗੋਡੇ ਜਿਨ੍ਹਾਂ ਨੇ ਪਾਣੀ ਨਾ ਉਹ ਗੋਡਿਆਂ ਤੇ ਲੇਪ ਕਰੋ, ਦਰਦ ਵਾਲੇ ਕੋਈ ਵੀ ਕਰੋ, ਬਿਲਕੁਲ ਇੱਥੇ ਕਿਸੇ ਨੂੰ ਆਰਾਮ ਆਇਆ, ਉਹਨੂੰ ਮੈਂ ਇਹੀ ਨੁਸਖਾ ਦੱਸਿਆ ਸੀ। ਇੱਕ ਜਿਹੜੇ ਉਹ ਕਹਿੰਦੇ ਪਏ ਸੀ ਨਾ, ਕੀ ਕਹਿੰਦੇ ਸੀ, ਸੰਗਰਾਣੀ ਦੱਸਦੇ ਪੁੱਛਦੇ ਪਏ ਸੀ
ਜੀ, ਅੱਜ ਤੇ ਨਹੀਂ ਪੁੱਛਿਆ ਹੈਗਾ,
ਨਹੀਂ ਉਹ ਪਤਾ ਨੀ ਬੈਲੈਂਸ ਕੀ ਆਉਂਦੇ ਪਏ ਸੀ,
ਬੈਲੈਂਸ ਨਹੀਂ ਸੀ ਉਹਨਾਂ ਦਾ, ਤੁਰਦੇ ਆ ਜਦੋਂ।
ਹਾਂਜੀ, ਤੇ ਉਹ ਜਾਣਾ, ਇੱਕ ਜਿਹੜੀ ਕੁੜੀ ਕਹਿੰਦੀ ਨਾ ਕੌੜਾ ਜਿਹਾ ਮੂੰਹ ਹੁੰਦਾ, ਇਹ ਕਾਵੀ ਨਾਲ ਰੋਟੀ ਦੇ ਖਾ ਲਵੇ, ਛੋਟਾ ਜਿਹਾ ਇਲਾਜ, ਪੁਦੀਨਾ, ਚਿੱਟਾ ਜੀਰਾ ਭੁੰਨ ਕੇ ਪਾ ਲਓ, ਕਾਲੀ ਮਿਰਚ ਦਾ ਨਮਕ ਪਾ ਲਓ, ਅਦਰਕ ਦਾ ਰਸ ਤੇ ਪੁਦੀਨੇ ਦਾ ਰਸ ਸਾਰਾ ਪਾ ਕੇ 1 ਚਮਚਾ ਰੋਟੀ ਨਾਲ ਖਾਵੇ ਕਰੋ, ਉਹਨੂੰ ਬੜਾ ਫਰਕ ਪਏਗਾ। ਤੇ ਮੈਂ ਟਾਈਮ ਬਹੁਤ ਕੱਢਾਂਗੀ, ਤੁਹਾਨੂੰ ਫੋੜੇ ਵਾਲੀ ਦਵਾਈ ਦੱਸਾਂਗੀ। ਓਕੇ ਬੇਟਾ,
ਧੰਨਵਾਦ, ਸਤਿ ਸ੍ਰੀ ਅਕਾਲ, ਧੰਨਵਾਦ ਜੀ। ਰਾਜ ਆਸਟ੍ਰੇਲੀਆ ਤੋਂ, ਸਤਿ ਸ੍ਰੀ ਅਕਾਲ,
ਸਤਿ ਸ੍ਰੀ ਅਕਾਲ ਆਂਟੀ।
ਹਾਂਜੀ
ਆਂਟੀ ਜੀ, ਮੈਂ ਪਿਛਲੀ ਵਾਰ ਵੀ ਜਿੱਦਾਂ ਫੋਨ ਲਾਇਆ ਸੀ, ਮੈਨੂੰ ਜਿੱਦਾਂ ਪਿਛਲੇ ਸਾਲ ਜਿਹੜਾ ਫੀਵਰ ਹੋਇਆ ਸੀ ਮਲੇਰੀਆ,
ਹਾਂਜੀ,
ਤਾਂ ਉਤਲੇ ਤਾਂ ਆਂਟੀ ਜੀ ਹੁਣ ਜਿੱਦਾਂ ਠੀਕ ਆ, ਹੁਣ ਮੈਨੂੰ ਜਿੱਦਾਂ ਫੇ ਉਹਨਾਂ ਨੇ, ਸੋ ਮੈਂ ਡਾਕਟਰ ਨੂੰ ਪੁੱਛਿਆ ਕੋਈ ਇੰਜੈਕਸ਼ਨ ਵਗੈਰਾ ਤਾਂ ਨਹੀਂ ਲੱਗਣਾ, ਉਹ ਕਹਿੰਦਾ ਨਹੀਂ ਲੋੜ ਨਹੀਂ, ਪਰ ਇੱਕ ਦਿਨ ਮੈਨੂੰ ਚੜਿਆ ਤਾਂ ਜਿੱਦਾਂ ਫੀਵਰ ਫੇ ਦੁਆਰਾ, ਤਾਂ ਮੇਰੇ ਆਂਟੀ ਜਿੱਦਾਂ ਹਟਦਾ ਨਾ ਫੇ, ਜਿੱਦਾਂ ਜਿੱਦਾਂ ਸਲੀਪ ਵੀਕਨੈਸ ਬਹੁਤ ਹੋ ਜਾਂਦੀ ਹੈ ਜੀ।
ਇਹ ਕੀ ਦੱਸਿਆ ਉਹਨਾਂ ਨੇ ਵੀ ਇਹ ਟਾਈਫਾਇਡ ਹੈ ਜਾਂ ਕੀ ਹੈਗਾ?
ਮੈਨੂੰ ਆਂਟੀ ਜੀ ਜਿੱਦਾਂ ਮਲੇਰੀਆ ਸੀ ਹੋ ਗਿਆ ਇੱਥੇ, ਜਿੱਦਾਂ ਕਿਤੇ ਇੰਡੀਆ ਹੋਇਆ ਸੀ ਪਹਿਲਾਂ ਕਾਫੀ ਟਾਈਮ, ਤਾਂ ਦੱਸ ਲਓ ਜੀ ਕਾਫੀ 10-15 ਸਾਲ ਬਾਅਦ ਹੋਇਆ ਦੁਬਾਰਾ, ਜਿੱਦਾਂ ਮੇਰੇ ਜਿੱਦਾਂ ਲੀਵਰ ਨੂੰ ਅਫੈਕਟ ਕੀਤਾ ਸੀ ਹੈ ਨਾ, ਤਾਂ ਉਹ ਜਦੋਂ ਮੈਂ ਕੋਈ ਜਿੱਦਾਂ ਜੀ ਜ਼ੋਰ ਦਾ ਕੰਮ ਕਰਦਾ, ਜਿੱਦਾਂ ਫਿਰ ਮੈਨੂੰ ਜਿੱਦਾਂ ਪਿੱਛੇ ਆਪਣੇ ਪਿੱਠ ਹੁੰਦੀ ਆ ਉਹਨੂੰ ਇੱਦਾਂ ਜਿੱਦਾਂ ਥੋੜੀ ਜਿਹੀ ਜਿੱਦਾਂ ਠੰਡ ਜੀ ਨੀ ਜਿੱਦਾਂ ਲੱਗਣੀ ਜੀ ਸ਼ੁਰੂ ਹੋ ਜਾਂਦੀ ਜੀ, ਇੱਦਾਂ ਹੋ ਜਾਂਦੀ ਸੀਗੀ। ਤਾਂ ਹੁਣ ਜਿੱਦਾਂ ਮੈਂ ਫਿਰ ਇੱਕ ਦਿਨ ਇੱਦਾਂ ਮੈਂ ਕੰਮ ਤੇ ਵੀ ਗਿਆ, ਜਿੱਦਾਂ ਮੈਂ ਕੰਮ ਕੀਤਾ ਜਿੱਦਾਂ ਗਰਮੀ ਜਿਹੀ ਆਈ ਜਿੱਦਾਂ ਬੋਡੀ ਨੂੰ ਪੂਰੇ ਨੂੰ, ਤਾਂ ਉਹਨਾਂ ਹੁਣ ਮੈਨੂੰ ਠੀਕ ਜਿਹਾ ਲੱਗਦਾ, ਸਗੋਂ ਅੱਜ ਮੇਰੀ ਡਾਕਟਰ ਦੇ ਅਪੋਇੰਟਮੈਂਟ ਸੀ ਤੇ ਹੁਣ ਮੈਂ ਸੋਚਦਾ ਅੱਬਲ ਤਾਂ ਹੁਣ ਇਹਨਾਂ ਦਵਾਈਆਂ ਵੀ ਕਿੰਨੀਆਂ ਖਾਈ ਜਾਵੇ ਜੀ, ਬੰਦਾ ਉਹ ਵੀ ਨੀ ਖਾਣ ਨੂੰ ਦਿਲ ਕਰਦਾ। ਤਾਂ ਇੱਕ ਆਂਟੀ ਜਦੋਂ ਮੈਂ ਜਿੱਦਾਂ ਥੋੜੇ ਜਿਹੇ ਦਿਨ ਸੀਗੇ ਮੇਰਾ ਮੂੰਹ ਵੀ ਜਿੱਦਾਂ ਸਵੇਰੇ ਉੱਠਣਾ ਕਾਫੀ ਕੌੜਾ ਜਿਹਾ, ਨਹੀਂ ਤਾਂ ਮੇਰੇ ਨਾਲ ਇੱਦਾਂ ਕਦੀ ਹੋਈ ਨੀ। ਹੁਣ ਜਿੱਦਾਂ 2 ਕੁ ਦਿਨਾਂ ਤੋਂ ਤਾਂ ਉੱਦਾਂ ਠੀਕ ਆ, ਜਿੱਦਾਂ ਹੁਣ ਕੱਲ ਵੀ ਜਿੱਦਾਂ ਅੱਜ ਵੀ ਠੀਕ ਆ, ਸਵੇਰੇ ਜਾਂ ਤਾਂ ਫਿਰ ਬੁਖਾਰ ਜੀ ਹੁਣ ਠੀਕ ਹੋ ਗਿਆ ਹੋਊਗਾ,
ਠੀਕ ਨਿਕਲ ਗਿਆ ਹੁਣ।
ਪਰ ਮੈਨੂੰ ਵੀਕ, ਹਾਂਜੀ ਵੀਕਨੈਸ ਬਹੁਤ ਆਂਟੀ ਜਿੱਦਾਂ ਆ ਜਾਂਦੀ ਜਿੱਦਾਂ ਸਰੀਰ ਨੂੰ, ਜਿੱਦਾਂ ਹੀ ਜਿੱਦਾਂ ਠੰਡ ਜੀ ਨੀ ਜਿੱਦਾਂ ਕੋਈ ਭਾਰਾ ਕੰਮ ਕਰ ਲੈਣਾ, ਜਿੱਦਾਂ ਪਿੱਛੇ ਮੋਰ ਹੁੰਦੇ ਆ ਜਿੱਦਾਂ ਇਹਨਾਂ ਨੂੰ ਜਿੱਦਾਂ ਥੋੜਾ ਜਿੱਦਾਂ ਉੱਦਾਂ ਠੰਡ ਦਾ
ਜਿੱਦਾਂ।
ਹਾਂਜੀ ਜੇ ਆਂਟੀ ਕੋਈ ਹੋਇਆ ਤਾਂ ਇੱਥੋਂ ਕੋਈ ਚੀਜ਼ ਜ਼ਰੂਰ ਦੱਸਣ ਜੀ। ਇੱਕ ਆਂਟੀ ਮੇਰਾ ਫਰੈਂਡ ਆ, ਉਹਦੀ ਤਾਂ ਟੌਂਸਰ ਆ, ਤਾਂ ਉਹਨੂੰ ਜਿੱਦਾਂ ਡਾਕਟਰ ਨੇ ਤਾਂ ਜਿੱਦਾਂ ਆਪਰੇਸ਼ਨ ਕਹਿੰਦੇ ਸੀ ਕਰਾਉਣ ਨੂੰ, ਜਦੋਂ ਜੇ ਕੋਈ ਇੱਦਾਂ ਕਿਸੇ ਦਾ ਹੋ ਜਾਵੇ ਨਾ ਭਲਾ ਤਾਂ ਵਧੀਆ, ਜੇ ਕੋਈ ਹੋਇਆ ਤਾਂ ਉਹ ਵੀ ਜ਼ਰੂਰ ਦੱਸਣ ਜੀ।
ਠੀਕ
ਹੈਲੋ ਹਾਂਜੀ ਥੈਂਕ ਯੂ ਆਂਟੀ,
ਥੈਂਕ ਯੂ ਜੀ, ਥੈਂਕ ਯੂ ਥੈਂਕ ਯੂ। ਆਪਾਂ ਸਾਰਿਆਂ ਨੂੰ ਪੁੱਛਦੇ ਵੀ ਹੈਗੇ ਆ, ਜਿਹਨੂੰ ਪਤਾ ਹੁੰਦਾ ਤੇ ਪਲੀਜ਼ ਜ਼ਰੂਰ ਸ਼ੇਅਰ ਕਰ ਲਿਆ ਕਰੋ ਮੈਨੂੰ।
ਹੈਲੋ ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ।
ਤੇ ਉਹ ਨਾ ਸਾਡੇ ਰਿਸ਼ਤੇਦਾਰਾਂ ਚੋਂ ਨਾ ਇੱਕ ਲੜਕਾ ਤੇ ਉਹਦੀ ਹੈਗੀ 50-55 ਸਾਲ ਉਮਰ
ਜੀ।
ਉਹਦੀ ਨਾ ਹੈਗੀ ਤੇ ਉਹਨੂੰ ਸ਼ੂਗਰ ਆ, ਤੇ ਪਰ ਉਹਦੀ ਅੱਖ ਦੇ ਵਿੱਚ ਪਿੱਛੇ ਖੂਨ ਆ ਗਿਆ, ਖੱਬੀ ਅੱਖ ਦੇ, ਤੇ ਡਾਕਟਰ ਕਹਿੰਦੇ ਵੀ ਸਰਜਰੀ ਕਰਨੀ ਆ, ਤੇ ਇਹਦਾ ਕੋਈ ਇਲਾਜ ਹੈਗਾ ਤੇ ਫਿਰ ਸਾਨੂੰ ਕੋਈ ਦੱਸੇ ਭੈਣ ਭਰਾ ਕੋਈ।
ਠੀਕ ਹੈ ਜੀ,
ਹਾਂਜੀ ਥੈਂਕ ਯੂ ਸੋ ਮਚ।
ਥੈਂਕ ਯੂ ਜੀ, ਥੈਂਕ ਯੂ। ਕਈ ਤੇ ਥਾਂ ਤੇ ਨਾ ਜਿਹੜਾ ਇਲਾਜ ਆ ਉਹ ਐਡਵਾਂਸ ਹੈਗਾ, ਕਈਆਂ ਤੇ ਨਹੀਂ ਹੈਗਾ, ਆਮ ਨਹੀਂ ਹੈਗਾ। ਜਿਹੜਾ ਪਿਛਲੀਆਂ ਨਸਾਂ ਦੇ ਵਿੱਚ ਖੂਨ ਆ, ਜਿਹੜਾ ਕਈਆਂ ਨੂੰ ਬਲੱਡ ਸ਼ੂਗਰ ਹੁੰਦੀ ਆ, ਕਈਆਂ ਨੂੰ ਬਲੱਡ ਪ੍ਰੈਸ਼ਰ ਹੁੰਦਾ ਆ, ਇਹ ਚੀਜ਼ਾਂ ਆ ਕਿਸੇ ਨਾ ਕਿਸੇ ਸਾਡੇ ਔਰਗਨ ਤੇ ਪੈ ਜਾਂਦੀਆਂ ਆ। ਬਹੁਤਿਆਂ ਨੂੰ ਅੱਖਾਂ ਨੂੰ ਪੈਂਦੀਆਂ, ਤੇ ਅੱਖਾਂ ਦੇ ਪਿਛਲੀ ਜਿਹੜੀ ਲਾਈਟ ਆ ਉੱਥੇ ਜਿਹੜੀਆਂ ਨਸਾਂ ਹੁੰਦੀਆਂ ਉਹ ਲੀਕ ਹੋ ਜਾਂਦੀਆਂ। ਉਹਦਾ ਜੇ ਕਿਸੇ ਨੂੰ ਪਤਾ ਹੋਇਆ ਇਲਾਜ, ਮੈਂ ਤਾਂ ਨੀ ਅੱਜ ਤਾਈਂ ਸੁਣਿਆ ਉਹਦਾ, ਤੇ ਜ਼ਰੂਰ ਦੱਸਦਾ ਜੀ। ਰਵਿੰਦਰ ਕੌਰ ਜੀ,
ਸਤਿ ਸ੍ਰੀ ਅਕਾਲ ਭੈਣ ਜੀ।
ਸਤਿ ਸ੍ਰੀ ਅਕਾਲ
ਭੈਣ ਜੀ। ਇੱਕ ਤੇ ਨਾ ਸਾਡੇ ਰਿਸ਼ਤੇਦਾਰੀ ਆ ਤੇ ਛਾਤੀ ਵਿੱਚ ਉਹਨੂੰ ਕੈਂਸਰ ਨਿਕਲੀ ਆ, ਤੇ ਉਹਦਾ ਕੋਈ ਇਲਾਜ ਦੱਸੇ। ਇੱਕ ਭੈਣ ਜੀ ਪਿਛਲੀ ਵਾਰੀ ਮੈਂ ਦੱਸਿਆ ਸੀ ਪੈਰ ਨਾ ਸੁੱਜਿਆ ਆ, ਹੱਡੀ ਵਧੀ ਆ ਪੈਰ ਦੇ ਉੱਪਰੋਂ, ਜਿਹੜੀ ਪੈਰ ਦੀ ਛੱਤ ਹੁੰਦੀ,
ਹਾਂਜੀ,
ਤੇ ਉਹਦੇ ਬਾਰੇ ਕੋਈ ਦੱਸ।
ਠੀਕ ਹੈ ਜੀ,
ਸਤਿ ਸ੍ਰੀ ਅਕਾਲ ਭੈਣ ਜੀ, ਥੈਂਕ
ਯੂ। ਸਤਿ ਸ੍ਰੀ ਅਕਾਲ, ਧੰਨਵਾਦ ਜੀ, ਧੰਨਵਾਦ। ਸਤਨਾਮ ਕੌਰ ਜੀ,
ਹਾਂਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ
ਜੀ, ਮੈਂ ਨਾ ਗੈਂਗਰੀਨ ਦਾ ਇਲਾਜ ਵੰਡੇ ਪਈ ਉਂਗਲ ਦੇ, ਜਿਦਾ ਜ਼ਖਮ ਜਿਹਾ ਹੋ ਗਿਆ, ਨੀਲੀ ਹੋ ਗਈ, ਤੇ ਉਹ ਉਹਨਾਂ ਨੇ ਮਤਲਬ ਕੱਟ ਕਰ ਦੇ, ਤੇ ਉਸ ਤੋਂ ਬਾਅਦ ਉਂਗਲ ਜਿਦਾ ਚੀਸੀ ਨਾਲ ਦੀ ਉਂਗਲ ਜੀ, ਤੇ ਉਹਦੇ ਵਿੱਚ ਜਿਦਾ ਜ਼ਖਮ, ਤੇ ਉਹ ਵੀ ਹੁਣ ਫੇਰ ਉਹਨਾਂ ਨੇ ਕੱਟ ਦੀਆਂ ਜਾਂ ਮਾੜਾ ਇਹਨਾਂ ਕੋਈ ਇਲਾਜ ਵੀ ਕਟਿੰਗ ਕਰ ਦੀ, ਫੇਰ ਬਾਅਦ ਚ ਕਹਿਣ ਲੱਗੇ ਜੀ ਤੁਹਾਡਾ ਇਸ ਨੂੰ ਫੇਰ 50 ਹੀ ਕੱਟਣਾ ਪੈਣਾ, 50 ਵੀ ਕੱਟ ਦਿੱਤਾ ਆ, ਹੁਣ ਉਹ ਹੋ ਗਿਆ, ਜਿੱਦਾਂ ਟਾਂਕੇ ਲੱਗੇ ਉਧਰ ਤਾਂ ਠੀਕ ਹੋ ਗਿਆ, ਚੀਚੀ ਵੱਲੋਂ ਉਹਨਾਂ ਖੁੱਲਾ ਛੱਡਿਆ ਹੋਇਆ ਵੀ ਇਹਦੇ ਵਿੱਚ ਲੀਕੇਜ ਜਿਹੜੀ ਹੋਈ ਚੱਲ, ਤੇ ਹੁਣ ਉਹ ਸਾਰਾ ਠੀਕ ਆ। ਹੁਣ ਚੀਚੀ ਵੱਲੋਂ ਕਹੀ ਜਾਂਦੇ ਆ ਫੇਰ ਦੁਬਾਰਾ ਵੀ ਅੱਜ ਸੁਣਤੇ ਗਿਆ ਸੀ ਉਹ ਜਿਹੜੀ ਬੋਨ ਹੈਗੀ ਆ ਉਹ ਥੋੜੀ ਜਿਹੀ ਇਨਫੈਕਸ਼ਨ ਲੱਗਦੀ ਆ, ਫੇਰ ਉਹਨੂੰ ਹੁਣ ਕਲੀਅਰ ਕਰਕੇ ਫੇਰ ਅਸੀਂ ਟੰਕੇ। ਕੋਈ ਹੈਗਾ ਇੱਦਾਂ ਦਾ ਗੈਂਗਰੀਨ ਦਾ ਕੋਈ ਇਲਾਜ ਹੈਗੀ? ਗੈਂਗਰੀਨ ਦੱਸਦੇ ਹੋਰ ਕੁਛ ਹੈ ਨੀ?
ਹਾਂਜੀ ਹੈਗੀ ਗੈਂਗਰੀਨ, ਠੀਕ ਆ, ਇਲਾਜ ਤਾਂ ਦੱਸਿਆ ਸੀਗਾ, ਆਪਾਂ ਫਿਰ ਦੁਬਾਰਾ ਪੁੱਛ ਲੈਂਦੇ ਜੇ ਕਿਸੇ ਨੂੰ
ਪਤਾ ਨੀ। ਮੈਂ ਗੈਂਗਰੀਨ ਦਾ
ਇਲਾਜ ਕਿਸੇ ਤੋਂ ਹੋ ਨਾ ਨੇ, ਮੈਂ ਤੇ ਵੈਸੇ ਕਿਤੇ ਵੇਖਿਆ ਵੀ ਸੀਗਾ, ਇੰਡੀਆ ਚ ਕਿਸੇ ਨੇ ਦੇਸੀ ਘੇ ਨਹੀਂ ਹਟਾ ਲਈ ਸੀਗੀ, ਡਾਕਟਰ ਨੇ ਕਿਹਾ ਸੀ ਕੱਟਣੀ ਆ ਪਰ ਉਹ ਦੇਸੀ ਘਿਓ ਲਾਉਂਦੇ ਰਹੇ, ਪਤਾ ਨਹੀਂ ਜੀ
ਇੱਥੇ ਤਾਂ ਸਾਨੂੰ ਤੇ ਡਾਕਟਰਾਂ ਨੇ 4 ਮਹੀਨੇ,
ਨਹੀਂ ਡਾਕਟਰਾਂ ਨੇ ਨਹੀਂ ਦੱਸਣੀ ਹੈ ਸਾਨੂੰ,
ਇਹਨਾਂ ਨੇ ਤਾਂ ਸਾਨੂੰ ਇਹ ਭੰਬਲ ਭੁਸੇ ਚ ਪਾਇਆ ਕੁਛ ਨਾ ਚੱਜ ਨਾਸਤਾ,
ਕੋਈ ਨੀ ਆਪਾਂ ਦੇਸੀ ਇਲਾਜ ਪੁੱਛ ਲੈਣੇ ਅੱਜ
ਕੱਟਣ ਤੋਂ ਸਵਾਇਆ ਨਾ ਕੋਈ ਕਮੀ।
ਹਾਂਜੀ ਥੈਂਕ ਯੂ, ਥੈਂਕ ਯੂ ਸਤਨਾਮ ਜੀ। ਬਿਲਕੁਲ ਜੀ, ਜੇ ਕਿਸੇ ਨੂੰ ਪਤਾ ਹੋਇਆ ਤਾਂ ਜ਼ਰੂਰ ਦੱਸਿਓ, ਇਲਾਜ ਤੇ ਹੁੰਦੇ ਆ, ਇਲਾਜ ਦੱਸਿਆ ਵੀ ਗਿਆ ਪਰ ਮੇਰੇ ਹੁਣ ਦਿਮਾਗ ਚੋਂ ਨਿਕਲ ਗਿਆ ਸੀ ਕੀ ਦੱਸਿਆ ਸੀਗਾ। ਜੀਤ ਸਿੰਘ ਜੀ,
ਹਾਂਜੀ, ਸ੍ਰੀ ਅਕਾਲ ਭੈਣ ਜੀ,
ਸਤਿ ਸ੍ਰੀ ਅਕਾਲ।
ਮੈਂ ਕਿਹਾ ਜੀ ਮੈਂ ਅੱਗੇ ਵੀ ਤੁਹਾਨੂੰ ਕਈ ਵਾਰ ਕਿਹਾ ਮੇਰੀ ਲੱਤ ਬਹੁਤ ਦੁਖਦੀ ਆ, ਹੁਣ ਮੈਂ ਦੱਸਦਾ, ਮੈਂ ਜਿੱਦਾਂ ਮੈਂ ਸਰੀਰ ਨੂੰ ਜਾਂਦਾ ਹੋਗਾ ਘਾਵ ਤੁਰਨ, ਤੇ ਮੈਨੂੰ ਜਾਂਦੇ ਨੂੰ ਹੋਗਾ ਖਾਲੋ 25 ਦਿਨ, ਤੇ ਫੇਰ ਇੱਕ ਦਿਨ ਮੈਂ ਕਿ ਪਾਣੀ ਕੋਲ ਲੈ ਜਾਣਾ, ਤੇ ਪਾਣੀ ਲਿਜਾਣ ਨਾਲ ਫੇਰ ਮੈਂ ਪੈਰ ਧੋਣੇ ਜੁੱਤੀ ਪਾ ਲੈਣੀ, ਇੱਕ ਦਿਨ ਮੈਨੂੰ ਫੇਰ ਭਾਂਡਾ ਨਾ ਮਿਲਿਆ, ਮੈਂ ਬਿਨਾਂ ਪਾਣੀ ਤੇ ਜਾਣਾ ਪਿਆ,
ਠੀਕ ਆ,
ਫੇਰ ਮੈਂ ਜੁੱਤੀ ਹੱਥੀ ਜਾ ਕੇ ਘਰ ਨੂੰ ਆ ਗਿਆ, ਆਉਂਦੇ ਹੋਏ ਨੇ ਤੁਰ ਕੇ 300 ਗਜ ਵਾ
ਤੇ
ਉਧਰ ਦਾ ਹੁਣ ਮਾਰਾ ਮਾਰਾ ਫਰਕ ਚੁਭ ਤੁਰ ਵੀ ਲਾ ਪਿਆ ਪੈਰ ਚੁਭਦੇ ਬਹੁਤ ਸੀਗੇ ਹੁਣ ਘੱਟ ਗਏ ਆ ਲੱਤਾਂ ਨੂੰ ਫਰਕ ਪੈ ਗਿਆ ਥੋੜਾ ਥੋੜਾ
ਠੀਕ ਆ
ਇੱਕ ਮੇਰੇ ਕੈਸਟ ਬਹੁਤ ਬਣਦਾ ਦਿਲ ਪਰ
ਠੀਕ ਆ
ਇਹਦੇ ਵਾਸਤੇ ਮੈਂ ਕੈਪਸੂਲ ਲੈਣਾ ਆ ਜੇ ਨਾ ਲਵਾਂ ਤਾਂ ਮੇਰੇ ਦਿਲ ਪਰ ਖਟਿਆਈ ਜੰਮ ਜਾਂਦੀ ਆ ਰੋਟੀ ਖਾਣਾ ਨਾ ਭੁੱਖ ਲੱਗਦੀ ਆ ਨਾ ਹਾਜ਼ਮ
ਠੀਕ ਆ
ਗੋਡਾ ਮੇਰਾ ਸੁੱਜਿਆ ਆ ਜਿਹੜਾ ਮੈਂ ਤੁਹਾਨੂੰ ਦੱਸ ਗਿਆ ਲੱਤ ਦੁੱਖ ਸੀ ਬਹੁਤ ਵਾ
ਜੀ
ਇਹਦੇ ਬਾਰੇ ਭਾਈ ਸੇਠੀ ਸਾਹਿਬ ਨੂੰ ਦੱਸਿਓ ਜੇ ਕੁਛ
ਇਲਾਜ
ਹੋਵੇ ਤਾਂ ਮੈਨੂੰ ਦੱਸੇ
ਸੁਣ ਰਹੇ ਉਹ ਸੁਣ ਰਹੇ ਜੇ ਲਾਈਨ ਉਹਨਾਂ ਦੀ ਮਿਲ ਗਈ ਤਾਂ ਜ਼ਰੂਰ ਦੱਸਣਗੇ ਆ ਜਿਹੜਾ ਤੁਹਾਡਾ ਸਰਕੂਲੇਸ਼ਨ ਸੀਗਾ ਖਰਾਬ ਲੱਤਾਂ ਦਾ ਤੇ ਉਹ ਤੁਹਾਡੇ ਨੰਗੇ ਪੈਰੀ ਤੁਰਨਾ ਠੀਕ ਹੈ ਯੂਕੇ ਤੋਂ ਅਨਿਲ ਕਪੂਰ ਜੀ
ਹਾਂਜੀ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ
ਹਾਂਜੀ ਮੈਨੂੰ ਜੀ ਅਸਥਮਾ ਦੀ ਪ੍ਰੋਬਲਮ ਹੈਗੀ ਹੈ ਇਹਦੇ ਬਾਰੇ ਕੋਈ ਇਲਾਜ ਹੈਗਾ ਤਾਂ
ਅਸਥਮਾ ਦੀ ਪ੍ਰੋਬਲਮ ਹੈ ਠੀਕ ਹੈ ਆਪਾਂ ਅਨਿਲ ਜੀ ਸੁਣਦੇ ਹਾਂ ਵੈਸੇ ਲਸਣ ਸਭ ਤੋਂ ਬੈਸਟ ਆ ਪਰ ਆਪਾਂ ਸੁਣਦੇ ਹਾਂ ਪੁੱਛਦੇ ਹਾਂ
ਲਸਣ ਕਿੱਦਾਂ ਮਤਲਬ ਸੁੱਕਾ ਲਸਣ ਖਾਣਾ ਜਾਂ
ਲਸਣ ਜਿਸ ਤਰ੍ਹਾਂ ਵੀ ਤੁਸੀਂ ਖਾ ਸਕਦੇ ਆ ਉਹਨੂੰ ਕੱਟ ਕੇ ਉਹਦੇ ਵਿੱਚ ਸ਼ਹਿਦ ਪਾ ਕੇ ਰੱਖ ਲਓ ਉਹਨੂੰ ਪਾਣੀ ਦੇ ਨਾਲ ਨਗਾ ਲਓ ਕਿਸੇ ਵੀ ਤਰ੍ਹਾਂ ਨਾ ਉਹ ਸਭ ਤੋਂ ਬੈਸਟ ਆ ਪਰ ਫਿਰ ਵੀ ਆਪਾਂ ਪੁੱਛਦੇ ਜੇ ਹੋਰ ਵੀ ਕਿਸੇ ਨੂੰ ਪਤਾ ਹੋਵੇ ਤਾਂ
ਠੀਕ ਹੈ ਥੈਂਕ ਯੂ ਜੀ
ਥੈਂਕ ਯੂ ਜੀ ਥੈਂਕ ਯੂ ਸਤਿ ਸ਼੍ਰੀ ਅਕਾਲ ਮਹਿੰਦਰ ਕੌਰ ਜੀ
ਹਾਂ ਭੈਣ ਜੀ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ
ਭੈਣ ਜੀ ਮੇਰੀਆਂ ਪਿੰਜਣੀਆਂ ਬੜੀਆਂ
ਸੁੱਜਦੀਆਂ ਦੁਖਦੀਆਂ ਨੇ
ਸੁੱਜਦੀਆਂ ਹਾਂ ਦੁਖਦੀਆਂ ਵੀ ਨੇ ਸੁੱਜ ਵੀ ਜਾਂਦੀਆਂ ਥੱਲਿਓਂ ਪਿੰਜਣੀਆਂ ਸੁਣ
ਠੀਕ ਓਕੇ ਜੀ ਓਕੇ ਜੀ ਬਿਲਕੁਲ ਇਹਦੇ ਲਈ ਐਕਸਰਸਾਈਜ਼ ਹੀ ਬਹੁਤੀ ਦੱਸੀ ਜਾਂਦੀ ਆ ਸਰਕੂਲੇਸ਼ਨ ਵੀ ਠੀਕ ਕਰਨਾ ਚਾਹੀਦਾ ਜਿਹੜੇ ਹੋਲ ਤੇ ਪਲੀਜ਼ ਹੋਲ ਤੇ ਬਣੇ ਰਹਿਣਾ 4082725200 ਸਟੂਡੀਓ ਦਾ ਫੋਨ ਨੰਬਰ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ
ਕਿੱਦਾਂ ਬਈ ਜਵਾਨਾ ਚਲਾਈ ਜਾਣਾ ਫਿਰ 18 ਟੈਰਾ
ਬਸ ਬਾਬੇ ਦੀ ਫੁੱਲ ਕਿਰਪਾ ਆ ਆਪਾਂ 2 ਟਰੱਕ ਪਾ ਲਿਆ ਤੇ ਤੀਜੇ ਦੀ ਤਿਆਰੀ ਆ
ਉਹ ਤੀਜਾ ਟਰੱਕ ਹੁਣ ਤੂੰ ਅਕਤੂਬਰ ਚ ਪਾਈ ਫਿਰ
ਕਿਉਂ ਅਕਤੂਬਰ ਚ ਭਲਾ ਕੀ ਆ
ਉਹ ਭਾਈ ਅਕਤੂਬਰ ਚ ਹੈ ਅਮੈਰੀਕਨ ਟਰੱਕਿੰਗ ਸ਼ੋ ਉੱਥੇ ਜਾ ਕੇ ਪੂਰਾ ਠੋਕ ਵਜਾ ਕੇ ਟਰੱਕ ਖਰੀਦੀ ਨਾਲੇ ਉੱਥੇ FMCSA ਤੇ ਨੈਪਟਾ ਵਾਲੇ ਵੀ ਹੋਣਗੇ ਉਹਨਾਂ ਕੋਲੋਂ ਇੰਡਸਟਰੀ ਦੀ ਸਹੀ ਜਾਣਕਾਰੀ ਲਈ
ਵੈਸਟਰਨ ਟਰੱਕ ਸੈਂਟਰ ਤੇ ਐਪੈਕਸ ਕੈਪੀਟਲ ਪੇਸ਼ ਕਰਦੇ ਹਨ ਅਮੈਰੀਕਨ ਟਰੱਕਿੰਗ ਸ਼ੋ 5-6 ਅਕਤੂਬਰ ਨੂੰ ਕੈਲ ਐਕਸਪੋ ਸੈਕਰਾਮੈਂਟੋ ਕੈਲੀਫੋਰਨੀਆ ਵਿਖੇ ਟਰੱਕ ਟ੍ਰੇਲਰ ਟਾਇਰਸ ਤੇ ਹੋਰ ਵੀ ਬਹੁਤ ਕੁਝ ਲਓ ਸਪੈਸ਼ਲ ਪ੍ਰਾਈਜ਼ ਤੇ ਆਪਣੇ ਪਰਿਵਾਰ ਨਾਲ ਆਓ ਤੇ ਹਰ ਘੰਟੇ ਨਾਮ ਜਿੱਤੋ ਸ਼ੋ ਐਂਡ ਸ਼ਾਈਨ ਤੇ ਹੋਣਗੇ ਲਿਸ਼ ਲਿਸ਼ ਕਰਦੇ ਟਰੱਕ ਫ੍ਰੀ ਐਕਸਪ੍ਰੈਸ ਐਂਟਰੀ ਲਈ ਆਨਲਾਈਨ ਰਜਿਸਟਰ ਕਰੋ ਅਮੈਰੀਕਨ ਟਰੱਕਿੰਗ ਸ਼ੋ .com ਤੇ ਹੋਰ ਜਾਣਕਾਰੀ ਜਾਂ ਬੂਥ ਬੁੱਕ ਕਰਵਾਉਣ ਲਈ ਕਾਲ ਰਮਨ ਢਿੱਲੋਂ 877-806-2525 ਸ਼ੋ ਸਪੋਰਟਡ ਬਾਈ ਨਾਰਥ ਅਮੈਰੀਕਨ ਪੰਜਾਬੀ ਟਰੱਕਿੰਗ ਐਸੋਸੀਏਸ਼ਨ ਐਂਡ ਪੰਜਾਬੀ ਟਰੱਕਿੰਗ ਮੈਗਜ਼ੀਨ
ਓ ਮਾਈ ਗਾਡ ਸਾਡੀ ਸਰਕਾਰ ਕੀ ਗੱਲ ਅੱਜ ਭਾਂਡਿਆਂ ਤੇ ਗੁੱਸਾ ਕੱਢੀ ਜਾਂਦੀ ਆ ਵੇਖੀ ਕਿਤੇ ਲੋਹੇ ਦਾ ਰੰਗ ਹੀ ਨਾ ਲਾਦੀ
ਰਾਣੀ ਬਣਾ ਕੇ ਰੱਖੂਗਾ ਮੈਨੂੰ ਕੀ ਪਤਾ ਸੀ ਰਾਣੀ ਨੀ ਨੌਕਰਾਣੀ ਬਣਾ ਕੇ ਰੱਖਤਾ ਰੁਲ ਗਈ ਮੇਰੀ ਸਾਰੀ ਜ਼ਿੰਦਗੀ ਬੇਸਮੈਂਟਾਂ ਚ ਬੰਦਿਆ ਕਿੱਥੇ ਗਿਆ ਤੇਰਾ ਸੁਪਨੇ ਵਾਲਾ ਘਰ
ਓਏ ਘਰ ਤਾਂ ਭਾਗਵਾਨ ਨੇ ਮੈਂ ਸਵੇਰੇ ਲੈ ਲਾਂ ਪਰ ਕੋਈ ਮੌਰਗੇਜ ਵਾਲਾ ਤਾਂ ਹਾਂ ਕਰੇ ਪਹਿਲਾਂ
ਘਰ ਦੇ ਲਈ ਮੌਰਗੇਜ ਲੈਣਾ ਚਾਹੁੰਦੇ ਹੋ ਤਾਂ ਯਾਦ ਰੱਖੋ ਰੇਟ ਬੀਟ ਮੌਰਗੇਜ ਵਾਲੇ ਨਿਰਮਲ ਮਾਨ ਜੀ ਨੂੰ ਕਿਉਂਕਿ ਇਹ ਸਭ ਤੋਂ ਵਧੀਆ ਰੇਟ ਤੇ ਤੁਹਾਨੂੰ ਰੈਜ਼ੀਡੈਂਸ਼ੀਅਲ ਲੋਨ ਦਵਾ ਸਕਦੇ ਨੇ
ਇੱਕ ਤੋਂ ਵੱਧ ਲੈਂਡਰਸ ਦੇ ਰੇਟਸ ਬਾਰੇ ਦੱਸਣਗੇ ਤੇ ਜੇ ਤੁਸੀਂ ਸੈਲਫ ਇੰਪਲੋਇਡ ਹੋ ਤਾਂ W-2 ਤੇ ਟੈਕਸ ਰਿਟਰਨ ਦੀ ਕੋਈ ਲੋੜ ਨਹੀਂ ਜੇ ਲੋ ਕ੍ਰੈਡਿਟ ਸਕੋਰ ਹੈ ਤਾਂ ਵੀ ਕੋਈ ਪ੍ਰੋਬਲਮ ਨਹੀਂ 500 ਦੇ ਕ੍ਰੈਡਿਟ ਸਕੋਰ ਤੇ ਵੀ ਲੋਨ ਦਵਾ ਦੇਣਗੇ ਸਸਤੀ ਮਾਰਗੇਜ ਲੈਣੀ ਹੈ ਤਾਂ ਰੇਟ ਬੀਟ ਮਾਰਗੇਜ ਵਾਲੇ ਨਿਰਮਲ ਮਾਨ ਕਾਲ 877-877-7575 ਰੇਟ ਬੀਟ ਮਾਰਗੇਜ
ਕਿੱਦਾਂ ਵੀ ਨਿਮਿਆ ਕੀ ਹਾਲ ਆ ਤੇਰਾ
ਮੈਂ ਤਾਂ ਵਧੀਆ ਆ ਟਰੱਕ ਹੀ ਖਰਾਬ ਹੋਇਆ ਪਿਆ ਆ ਐਲਗਰੋਵ ਏਰੀਆ ਤੁਰਿਆ ਫਿਰਦਾ ਆ ਮੋਟਰ ਭਾਲਦਾ ਆ
ਤੈਨੂੰ ਮੈਂ ਐਡਰੈਸ ਦਿੰਦਾ ਲੈ ਐਡਰੈਸ ਨੋਟ ਕਰ
ਦੱਸੋ ਫਿਰ ਜਰਾ
9875 ਡਾਇਨੋ ਡਰਾਈਵ ਐਲਗਰੋਵ
ਬਈ ਮੋਟਰ ਦਾ ਨਾਂ ਕੀ ਆ
ਓਏ ਮੋਟਰ ਨਹੀਂ ਹੈਗਾ ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ ਭਰਜਾਈ ਉਡੀਕਦੀ ਹੁੰਦੀ
US ਟਰੱਕ ਐਂਡ ਟ੍ਰੇਲਰ ਰਿਪੇਅਰ ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ ਟਰਾਂਸਮਿਸ਼ਨ ਰੀਅਰ ਐਂਡ ਕਲਚ ਓਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916-686-2664 916-686-2664 ਤੇ ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ ਐਲਗਰੋਵ ਕੈਲੀਫੋਰਨੀਆ
ਸ਼ਹਿਨਾਈ ਬ੍ਰਾਈਡਲ ਬੁਟੀਕ ਫ੍ਰੀ ਮੋਟ ਵਾਲਿਆਂ ਤੇ ਲੱਗ ਚੁੱਕੀ ਆ 25% ਡਿਸਕਾਊਂਟ ਦੀ ਭਾਰੀ ਸੇਲ
ਸ਼ਹਿਨਾਈ ਬ੍ਰਾਈਡਲ ਬੁਟੀਕ ਸਭ ਤੋਂ ਵੱਡਾ ਸਟੋਰ ਜਿੱਥੋਂ ਖਰੀਦ ਸਕਦੇ ਹੋ ਹਰ ਇੱਕ ਤਰ੍ਹਾਂ ਦੀਆਂ ਸਾੜੀਆਂ ਲਹਿੰਗੇ ਸਲਵਾਰ ਸੂਟ ਅਤੇ ਵਿਆਹ ਵਾਸਤੇ ਲਹਿੰਗਾ ਅਤੇ ਸ਼ੇਰਵਾਨੀ ਬੱਚਿਆਂ ਤੇ ਮਰਦਾਂ ਦੇ ਕੱਪੜੇ ਵੀ ਖਰੀਦ ਸਕਦੇ ਹੋ ਅਤੇ ਖਰੀਦ ਸਕਦੇ ਹੋ ਫੈਸ਼ਨ ਜਿਊਲਰੀ ਵੀ ਅਤੇ ਇਹਨਾਂ ਦੀ ਨਵੀਂ ਕਲੈਕਸ਼ਨ ਤੋਂ ਕਿਸੇ ਵੀ ਤਰ੍ਹਾਂ ਦਾ ਕੱਪੜਾ ਪਸੰਦ ਕਰ ਸਕਦੇ ਹੋ ਅਤੇ ਲੈ ਸਕਦੇ ਹੋ 25% ਸੇਲ ਦਾ ਲਾਭ ਇਸ ਦੇ ਨਾਲ ਹੀ ਇਹਨਾਂ ਦੇ ਸਟੋਰ ਤੇ ਖੁੱਲ ਚੁੱਕਾ ਹੈ ਗੋਲਡ ਪੈਲਸ ਜਿਊਲਰਸ ਜਿੱਥੋਂ ਖਰੀਦ ਸਕਦੇ ਹੋ ਹਰ ਇੱਕ ਤਰ੍ਹਾਂ ਦੇ ਹੀਰੇ ਅਤੇ ਸੋਨੇ ਦੇ ਗਹਿਣੇ ਫਿਰ ਦੇਰ ਕਿਸ ਗੱਲ ਦੀ ਅੱਜ ਹੀ ਗੱਲ ਕਰੋ 5107968658 510-796-8658 ਅਤੇ ਖੁੱਲੇ ਰਹਿੰਦੇ ਹਨ ਮੰਗਲਵਾਰ ਤੋਂ ਐਤਵਾਰ ਸਵੇਰੇ 11 ਵਜੇ ਤੋਂ ਸ਼ਾਮੀ 7:30 ਵਜੇ ਤੱਕ ਸ਼ਹਿਨਾਈ ਬ੍ਰਾਈਡਲ ਬੁਟੀਕ 39189 ਫਾਰਵੈਲ ਡਰਾਈਵ ਫ੍ਰੀਮੌਂਟ ਅੱਜ ਹੀ ਜਾਓ ਤੇ 25% ਸੇਲ ਦਾ ਲਾਭ ਉਠਾਓ
ਇਸ ਹੌਟ ਟਰੱਕਿੰਗ ਮਾਰਕੀਟ ਦੇ ਵਿੱਚ ਜੇਕਰ ਤੁਸੀਂ ਨਵੇਂ ਫਰੇਟ ਲਾਈਨਰ ਦੇ ਟਰੱਕ ਲੱਭ ਰਹੇ ਹੋ ਤਾਂ ਘਬਰਾਉਣ ਦੀ ਜ਼ਰੂਰਤ ਨਹੀਂ ਸਿੱਖ ਟਰੱਕਰਸ ਗਰੁੱਪ ਵਾਲੇ ਐਡਮ ਡੇਵਿਡਸਨ ਤੁਹਾਡੀ ਇਸ ਵਿੱਚ ਮਦਦ ਕਰਨਗੇ ਇਹ ਟਰੱਕਰਸ ਫਲੀਟ ਓਨਰਸ ਦੇ ਨਾਲ ਮਿਲ ਕੇ ਕੰਮ ਕਰਦੇ ਹਨ ਤਾਂ ਜੋ ਤੁਹਾਨੂੰ ਫਾਸਟ ਡਿਲੀਵਰੀ ਅਤੇ ਬਹੁਤ ਹੀ ਵਧੀਆ ਕਸਟਮਰ ਸਰਵਿਸ ਦੇ ਸਕਣ ਇਹ ਪੰਜਾਬੀ ਕਮਿਊਨਿਟੀ ਦੀਆਂ ਜ਼ਰੂਰਤਾਂ ਨੂੰ ਸਮਝਦੇ ਹੋਏ ਟਰੱਕ ਖਰੀਦਣ ਦਾ ਤਜਰਬਾ ਬਹੁਤ ਹੀ ਵਧੀਆ ਮਾਹੌਲ ਦੇ ਕੇ ਬਣਾਉਂਦੇ ਨੇ ਪੰਜਾਬੀਆਂ ਨੂੰ ਬਹੁਤ ਸਾਰੇ ਟਰੱਕ ਵੇਚ ਕੇ ਇਹ ਪੰਜਾਬੀ ਭਾਈਚਾਰੇ ਵਿੱਚ ਆਪਣੀ ਥਾਂ ਮਜ਼ਬੂਤ ਕਰ ਚੁੱਕੇ ਹਨ ਅਤੇ ਇੱਦਾਂ ਹੀ ਮਜ਼ਬੂਤ ਰੱਖਣਾ ਚਾਹੁੰਦੇ ਹਨ ਜੇ ਤੁਸੀਂ ਵੀ ਟਰੱਕ ਖਰੀਦਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਸਿੱਖ ਟਰੱਕਰਸ ਵਾਲੇ ਐਡਮ ਡੇਵਿਡਸਨ ਨੂੰ 1-844-TRUCKS-0 1-844-848-2570 1-844-878-2570 1-844-878-2570 ਜਾਂ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ sikhtruckers.com
ਸਾਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਪੰਜਾਬੀ ਰੇਡੀਓ USA ਧੜਕਦੇ ਦਿਲਾਂ ਦੇ ਨਾਲ ਨਾਲ
ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਤੁਸੀਂ ਜਿਹੜੇ ਹੋ ਪੰਜਾਬੀ ਰੇਡੀਓ USA ਦਾ ਸਿਹਤ ਸੰਭਾਲ ਪ੍ਰੋਗਰਾਮ ਹੈ ਸਿਹਤ ਸੰਭਾਲ ਪ੍ਰੋਗਰਾਮ ਦੇ ਵਿਚ ਆਪਾਂ ਗੱਲਬਾਤ ਕਰਦੇ ਆ ਕਿ ਹੋਮ ਰੈਮਡੀਜ਼ ਦੇ ਨਾਲ ਆਪਣੀ ਸਿਹਤ ਨੂੰ ਕਿਸ ਤਰ੍ਹਾਂ ਠੀਕ ਰੱਖਣਾ ਆ ਹੋਮ ਰੈਮਡੀ ਵਰਤ ਕੇ ਡਾਕਟਰਾਂ ਦੀਆਂ ਦਵਾਈਆਂ ਤੋਂ ਕਿਸ ਤਰ੍ਹਾਂ ਆਪਾਂ ਛੁਟਕਾਰਾ ਪਾਉਣਾ ਆ ਬਿਮਾਰੀ ਤੁਹਾਨੂੰ ਉਹ ਦੱਸ ਦਿੰਦੇ ਆ ਪਰ ਉਸ ਦਾ ਇਲਾਜ ਤੁਸੀਂ ਸਹਿਜੇ ਸਹਿਜੇ ਆਪ ਵੀ ਕਰ ਸਕਦੇ ਆ ਪਰ ਕਈ ਵਾਰੀ ਅਸੀਂ ਬਹੁਤਾ ਯਕੀਨ ਗੋਲੀਆਂ ਖਾਣ 'ਚ ਕਰਦੇ ਹਾਂ ਬਹੁਤ ਸਾਰੇ ਕੰਟਰੀਆਂ ਦੇ ਲੋਕ ਆ ਅੱਜ ਪਾਉਂਦੇ ਲੋਕ ਹੀ ਆ ਬਹੁਤ ਸਾਰੇ ਇਹ ਨਹੀਂ ਹੈਗਾ ਕਿ ਉੱਥੇ ਡਾਕਟਰ ਨਹੀਂ ਡਾਕਟਰ ਹੈਗੇ ਆ ਪਰ ਉਹ ਬਹੁਤਾ ਦਵਾਈਆਂ ਖਾਣ 'ਚ ਯਕੀਨ ਨਹੀਂ ਰੱਖਦੇ ਹੈਗੇ ਜੜੀ ਬੂਟੀਆਂ ਨਾਲ ਆਪਣਾ ਬਹੁਤਾ ਇਲਾਜ ਕਰਦੇ ਆ ਸੋ ਆਪਾਂ ਵੀ ਕੋਸ਼ਿਸ਼ ਕਰੀਏ ਸਾਡੇ ਬਜ਼ੁਰਗ ਵੀ ਕਰਦੇ ਰਹੇ ਆਪਾਂ ਵੀ ਕੋਸ਼ਿਸ਼ ਕਰੀਏ ਕਿ ਜੜੀ ਬੂਟੀਆਂ ਦੇ ਨਾਲ ਆਪਣੇ ਸਰੀਰ ਦਾ ਇਲਾਜ ਕਰੀਏ ਤਾਂ ਕਿ ਕੋਈ ਬਹੁਤੇ ਜਿਹੜੇ ਸਾਈਡ ਇਫੈਕਟ ਆ ਉਹ ਵੀ ਨਾ ਹੋਣ ਕੈਂਸਰ ਤੱਕ ਲੋਕਾਂ ਨੂੰ ਕਈਆਂ ਬਿਮਾਰੀਆਂ ਇਸ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਤੋਂ ਆਰਾਮ ਆ ਜਾਂਦਾ ਹੈ ਪਰ ਜਿਹੜੇ ਲੋਕ ਆਪਣਾ ਇਲਾਜ ਆਪ ਕਰਦੇ ਆ ਪਰ ਉਹਦੇ ਵਿੱਚ ਇਹ ਆ ਕਿ ਜੇ ਤੁਹਾਡੇ ਕੋਲ ਕੋਈ ਵੀ ਨੁਸਖਾ ਹੁੰਦਾ ਆ ਹੋਮ ਰੈਮਡੀ ਹੁੰਦੀ ਆ ਤਾਂ ਉਹ ਤੁਸੀਂ ਜ਼ਰੂਰ ਸ਼ੇਅਰ ਕਰ ਲਿਆ ਕਰੋ ਉਹ ਜ਼ਰੂਰ ਇੱਕ ਦੂਸਰੇ ਨੂੰ ਦੱਸ ਦਿਆ ਕਰੋ ਭਲੇ ਵਿੱਚ ਹੀ ਭਲਾ ਆ ਤਾਂ ਉਸ ਵੇਲੇ ਤੁਸੀਂ ਕਿਸੇ ਦਾ ਭਲਾ ਕਰ ਰਹੇ ਹੁੰਦੇ ਆ 408-272-5200 ਕਿਉਂਕਿ ਇਸ ਪ੍ਰੋਗਰਾਮ ਦੇ ਵਿੱਚ ਕੋਈ ਡਾਕਟਰ ਨਹੀਂ ਹੁੰਦਾ ਸਾਡੇ ਕੋਲ ਸਿਰਫ ਅਤੇ ਸਿਰਫ ਇਹ ਜਿਹੜਾ ਇਲਾਜ ਆ ਇਹ ਕਰਦੇ ਹਾਂ ਆਪਾਂ ਇੱਕ ਦੂਜੇ ਤੋਂ ਸੁਣਦੇ ਹਾਂ ਉਹ ਸਾਡੇ ਸਰੋਤੇ ਹੀ ਡਾਕਟਰ ਹੁੰਦੇ ਆ ਸਰੋਤੇ ਹੀ ਮਰੀਜ਼ ਹੁੰਦੇ ਉਹਦੇ ਵਿੱਚ ਤੁਸੀਂ ਕਾਲ ਕਰਕੇ ਦੱਸ ਸਕਦੇ ਹਾਂ ਚੱਲਦੇ ਹਾਂ ਤੁਹਾਡੀਆਂ ਕਾਲਸ ਵੱਲ ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪੋਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਸਭ ਤੱਕ ਪਹੁੰਚਾਇਆ ਬੀਸਲਾ ਪਰਿਵਾਰ ਬੇਕਰਸਫੀਲਡ ਮਹਿੰਦਰ ਸਿੰਘ ਪੰਗਲਾਂਡਿਆਨਾ ਮਨਜੀਤ ਸਿੰਘ ਚੌਹਾਨ ਵਰਜੀਨੀਆ ਗਰਮੀਤ ਸਿੰਘ ਜੀ ਜੂਕੇ ਤੋਂ ਪਰਵਿੰਦਰ ਸਿੰਘ ਧਾਲੀਵਾਲ ਬਲਵੰਤ ਮਾਂਗਰ ਜੀ ਓਹਾਇਓ ਤਜਿੰਦਰ ਸਿੰਘ ਗਿੱਲ ਬੇਕਰਸਫੀਲਡ ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ ਸੁਰਿੰਦਰ ਕੌਰ ਸੰਘਾ ਸ਼ਿਕਾਗੋ ਜਸਵਿੰਦਰ ਸਿੰਘ ਦਰਸ਼ਨ ਕੌਰ ਗਿੱਲ ਜੁਬਾ ਸਿਟੀ ਮਹਿੰਦਰ ਸਿੰਘ ਚੌਹਾਨ ਯੂਨੀਅਨ ਸਿਟੀ ਗਰਮੀਤ ਸਿੰਘ ਚੱਲੀ ਐਸਕਲੋਨ ਬਹਾਦਰ ਸਿੰਘ ਫੋਲਰ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪੋਂਸਰ ਕੀਤਾ ਸਭ ਤੱਕ ਪਹੁੰਚਾਇਆ ਤੁਹਾਡੀ ਚੰਗੀ ਸਿਹਤ ਲਈ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ ਕਿ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਇਸੇ ਤਰ੍ਹਾਂ ਸੇਵਾ ਕਰਦੇ ਹੋ ਸਭ ਦੀ ਬਹੁਤ ਬਹੁਤ ਧੰਨਵਾਦ ਹੈ ਜੀ ਅਤੇ ਹੁਣ ਤੁਸੀਂ ਕਾਲ ਕਰਕੇ ਆਪਣੀ ਫੀਡਬੈਕ ਦੇਣੀ ਆ ਫੀਡਬੈਕ ਦੇ ਨਾਲ ਨਾਲ ਤੁਸੀਂ ਕੋਈ ਹੋਮ ਰੈਮਡੀ ਆ ਉਹ ਵੀ ਜ਼ਰੂਰ ਪਲੀਜ਼ ਸ਼ੇਅਰ ਕਰ ਲਿਆ ਕਰੋ ਬਹੁਤ ਸਾਰੀਆਂ ਪੁੱਛੀਆਂ ਗਈਆਂ ਇਹ ਬੈਲੈਂਸ ਠੀਕ ਨਹੀਂ ਰਹਿੰਦਾ ਦੋ ਚਾਰ ਹੋਰ ਆ ਉਹਨਾਂ ਦੇ ਜਵਾਬ ਨਹੀਂ ਆਏ ਹਜੇ ਜੁੜੇ ਹੋਏ ਨੇ ਸਾਡੇ ਨਾਲ ਕੁਲਵਿੰਦਰ ਸਤਿ ਸ੍ਰੀ ਅਕਾਲ ਨਕਸੀਰ ਫੁੱਟਦੀ ਆ ਠੀਕ ਆ ਚਲੋ ਠੀਕ ਜ਼ਰੂਰ ਪੁੱਛਦੇ ਜੀ ਥੈਂਕ ਯੂ ਜੀ ਥੈਂਕ ਯੂ ਨਕਸੀਰ ਛੋਟੇ ਬੱਚੇ ਦੀ ਪੁੱਛ ਪੁੱਟਦੀ ਆ, ਓਹਦੇ ਬਾਰੇ ਜੇ ਪਤਾ ਹੋਇਆ ਤੇ ਪਲੀਜ ਜਰੂਰ ਦੱਸ ਦਿਓ। ਧਰਮ ਸਿੰਘ ਜੀ ਸਤਿ ਸ੍ਰੀ ਅਕਾਲ ਜੀ,
ਮੈਂ ਆਪ ਬੋਲ ਰਿਹਾ ਹਾਂ ਜੀ, ਤੇ ਆਪਣਾ ਬੇਨਤੀ ਹੈ ਵੀ ਮੈਂ ਪਿਛਲੇ ਸਾਲ ਭੈਣ ਜੀ ਗੁਰਦੀਪ ਕੌਰ ਦਾ ਪ੍ਰੋਗਰਾਮ ਸੁਣਿਆ ਸੀ ਸੋਨੇ ਬਾਰੇ, ਤੇ ਮੈਂ ਮੇਰੇ ਮੈਂ ਬੇਟੇ ਘਰ ਆ ਗੱਲ ਕੀਤੀ ਤੇ ਉਹਨਾਂ ਨੇ ਇੱਕ ਪੌਦਾ ਮੰਗਾ ਲਿਆ ਤੇ ਉਹ 8 ਫੁੱਟ ਉੱਚਾ ਸੀ ਤੇ ਅਸੀਂ ਲਾਇਆ ਤੇ ਉਹ ਤੁਰ ਪਿਆ ਵਧੀਆ ਅਕਤੂਬਰ ਮਹੀਨੇ ਚ। ਮੁੜ ਕੇ ਫਿਰ ਜੋ ਸਿਆਲ ਆਇਆ ਤੇ ਉੱਤੇ ਟਕਿਆ ਟੁਕਿਆ ਬੜਾ ਪਲਾਸਟਿਕ ਨਾਲ ਤੇ ਉਹ ਸੁੱਕ ਗਿਆ ਮੁੜ ਕੇ ਫਿਰ, ਤੇ ਅਸੀਂ ਹਾਂ ਬੇਨਤੀ ਹੈ ਵੀ ਪਹਿਲਾਂ ਤੁਹਾਨੂੰ ਬੂਟੇ ਨੂੰ ਢੱਕਣ ਵਾਸਤੇ ਕੋਈ ਚੀਜ਼ ਉਹ ਹੀ ਮਿਲੇ ਜਿਹਦੇ ਨਾਲ ਢੱਕ ਸਕੀਏ। ਤੇ ਮੇਰੇ ਬੇਟੇ ਨੇ ਇੱਕ ਬੋਤਲ ਮਾਂ ਬੀਬੀਆਂ ਨੇ ਮੰਗਾ ਲਈ 100 ਗ੍ਰਾਮ ਤੇ ਉਹ ਅਸੀਂ ਬੀਜੇ ਆ ਤੇ ਉਹ 10-15-16 ਆ ਮੇਰੇ ਕੋਲ, ਤੇ 5-6 ਗਮਲਿਆਂ ਚ ਤੇ 5-6 ਅਸੀਂ ਉਸ ਤਰ੍ਹਾਂ ਬੀਜੇ ਆ ਜ਼ਮੀਨ ਚ, ਤੇ ਉਹ ਨਾਲ ਫੁੱਲ ਲੱਗ ਗਏ ਤੇ ਉਹਨੂੰ ਕੀ ਕਰਨਾ ਚਾਹੀਦਾ? ਹੁਣ
ਕੀ ਬੀਜਿਆ ਸੀ ਜਿਹਨੂੰ ਫੁੱਲ ਲੱਗ ਗਏ?
ਸਵਾਂਜ ਨੇ ਬੀਜਿਆ ਤੇ ਉਹ 8 ਫੁੱਟ ਚਲੇ ਗਏ ਆ ਤੇ ਉਹਨਾਂ ਨੂੰ ਫੁੱਲ ਲੱਗੇ ਆ।
ਅੱਛਾ 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 ਅੱਛਾ।
ਉਹ ਥਾਂ ਚ ਬੀਜਿਆ ਥੱਲੇ ਉਸ ਤਰ੍ਹਾਂ ਖੁੱਲੇ ਬੀਜੇ ਤੇ ਕੋਈ ਗਮਲਿਆਂ ਲਾਏ ਆ, ਤੇ ਉਹਨਾਂ ਨੂੰ ਜੋ ਫੁੱਲ ਆ ਕੀ ਕਿਸ ਤਰ੍ਹਾਂ ਕਰਨਾ ਚਾਹੀਦਾ? ਫਣੀਆਂ ਡਿੱਕੀਏ ਜਾਂ ਹੋਰ ਕੋਈ ਕੰਮ ਕਰੀਏ ਉਹਨਾਂ ਨਾਲ? ਕੋਈ ਆਂਦੇ ਪੱਤੇ ਵੀ ਕੰਮ ਆਉਂਦੇ, ਫੁੱਲ ਵੀ ਆ ਜਾਂਦੇ, ਮੈਂ ਫੋਨ ਵਾਲੇ ਸੁਣਿਆ ਭੈਣ ਜੀ ਤੋਂ, ਉਹ ਭੈਣ ਜੀ ਦੱਸਣ ਦੇ ਸਿਆਲ ਸਾਡੇ।
ਹਾਂਜੀ, ਫੁੱਲਾਂ ਬਾਰੇ ਤਾਂ ਜ਼ਰੂਰ ਪੁੱਛਦੇ ਆ ਕਿਉਂਕਿ ਹਰੇਕ ਜਗ੍ਹਾ ਤੇ ਮੌਸਮ ਹੈ ਨਾ ਜਿਹੜਾ ਉਹ ਵੱਖਰਾ ਹੁੰਦਾ ਆ, ਤੁਹਾਡੇ ਵੱਲ ਕੋਰਾ ਵੀ ਪੈਂਦਾ ਆ, ਤੁਹਾਡੇ ਵੱਲ ਇਸ ਦਾ ਬਚਾਅ ਕਰਨਾ ਪੈਂਦਾ ਆ, ਤੇ ਜੇ ਗਰਮੀ ਪੈਂਦੀ ਤੇ ਕੋਰਾ ਵੀ ਬਹੁਤ ਪੈਂਦਾ ਆ, ਉਹ ਤੁਸੀਂ ਬਚਾਅ ਜ਼ਰੂਰ ਕਰਿਓ। ਪਰ ਬੂਟੇ ਆ ਜਿਹੜੇ ਇਹਨਾਂ ਦੇ ਪੱਤੇ ਵੀ ਤੁਸੀਂ ਲਾ ਕੇ ਸੁਕਾ ਸਕਦੇ ਆ, ਇਹਨਾਂ ਨੂੰ ਉਬਾਲ ਕੇ ਪੀਂਦੇ ਆ ਲੋਕੀ।
ਠੀਕ ਆ ਜੀ, ਤੇ ਉਹ ਜਿਹੜੇ ਫੁੱਲ ਉਹ ਦੇਖੀਏ ਜਾਂ
ਜ਼ਰੂਰ ਪੁੱਛਦੇ ਆਪਾਂ, ਕਿਉਂਕਿ ਮੈਂ ਕਦੀ ਉਹਦੀਆਂ ਪੱਤਿਆਂ ਵਾਲਾ ਵੇਖਿਆ ਪਰ ਮੈਂ ਉਹ ਨੀ ਵੇਖਿਆ ਕਿ ਉਹਨੂੰ ਫੜੀਆਂ ਲੱਗਦੀਆਂ ਜਾਂ ਨਹੀਂ।
ਮੈਂ ਇੰਡੀਆ ਗਿਆ ਗਰਮੀਆਂ ਦੇ ਵਿੱਚ ਨਾ, ਉੱਥੇ ਸਵਾਂਜਣਾ ਬਹੁਤ ਲੱਗਾ ਤੇ ਨਾਲੇ ਲੱਗੇ ਆ ਸ਼ਾਹ ਲੋਕ ਆਪਣਾ ਪ੍ਰਦੂਸ਼ਣ ਨੂੰ ਸਾਫ਼ ਕਰਨ ਵਾਸਤੇ ਲਾਏ ਆ।
ਕੋਈ ਗੱਲ ਨੀ, ਤੁਸੀਂ ਅਜੇ ਪੁੱਛਦੇ ਹੈਗੇ ਆ, ਜੇ ਸ਼ੁਕਰਵਾਰ ਵੀ ਕੋਈ ਦੱਸ ਦੂਗਾ ਤੇ ਵਧੀਆ ਆ, ਪਰ ਇਹਨੂੰ ਹੁਣ ਤੁਸੀਂ ਬਚਾ ਕੇ ਰੱਖੋ, ਜੇ ਵਾਧੂ ਆ ਤਾਂ ਦੱਸ ਦਿਓ, ਕੋਈ ਨਾ ਕੋਈ ਤੁਹਾਡੇ ਤੋਂ ਲੈ ਲਊਗਾ ਜੇ ਤੁਸੀਂ ਕਿਸੇ ਨੂੰ ਵੀ ਦੇਣੇ, ਪਰ ਬਚਾ ਕੇ ਬਹੁਤ ਰੱਖਣੇ ਪੈਂਦੇ ਆ ਇਹ। ਰਣਜੀਤ ਕੌਰ ਜੀ
ਸਤਿ ਸ੍ਰੀ ਅਕਾਲ। ਬਲਵਿੰਦਰ ਭੈਣ ਜੀ
ਸਤਿ ਸ੍ਰੀ ਅਕਾਲ।
ਇੱਕ ਭੈਣ ਜੀ ਪੁੱਛਦੇ ਸੀ ਨਾ, ਜਿਹੜੇ ਪੈਰਾਂ ਤੇ ਗੈਂਗਰੀਨ ਹੋ ਜਾਂਦੇ ਆ।
ਹਾਂਜੀ ਹਾਂਜੀ।
ਤੋਂ ਮੈਂ ਰੇਡੀਓ ਤੋਂ ਸੁਣ ਕੇ ਲਿਖਿਆ ਸੀ, ਉਹ ਗੇਂਦੇ ਦੇ ਫੁੱਲ ਲੈ ਕੇ ਉਹਦੇ ਵਿੱਚ ਐਲੋਵੇਰਾ ਦਾ ਗੁੱਦਾ ਪਾਉਣਾ।
ਗੇਂਦੇ ਦੇ ਫੁੱਲ ਤੇ
ਐਲੋਵੇਰਾ ਦਾ ਗੁੱਦਾ ਪਾ ਕੇ ਉਹਨੂੰ ਚੰਗੀ ਤਰ੍ਹਾਂ ਦਾ ਪੇਸਟ ਬਣਾ ਲੈਣਾ, ਤੇ ਪੇਸਟ ਬਣਾ ਕੇ ਫਿਰ ਜ਼ਖਮਾਂ ਤੇ ਲਾਉਣ। ਮਤਲਬ ਉਹ ਤਾਂ ਚਲੋ ਹੁਣ ਆਪਣੇ ਤਰ੍ਹਾਂ ਹੀ ਆ, ਭਾਵੇਂ 2 ਵਾਰਾਂ ਲਾ ਲੈਣ, 3 ਵਾਰਾਂ ਲਾ ਲੈਣ,
ਠੀਕ ਆ।
ਉਹਦੇ ਨਾਲ ਫਿਰ ਅੰਗ ਨੀ ਕਟਾਉਣਾ ਪੈਂਦਾ, ਮਤਲਬ ਮੈਂ ਰੇਡੀਓ ਤੋਂ ਸੁਣ ਕੇ ਲਿਖਿਆ।
ਹਾਂਜੀ ਹਾਂਜੀ ਹਾਂਜੀ।
ਤੇ ਇੱਕ ਜਿਹੜਾ ਸਵੰਜਣ ਨੀ ਹੁੰਦੀ, ਇਹ ਗੱਲ ਕਰਦੇ ਸੀ ਨਾ ਹੁਣ,
ਹਾਂਜੀ,
ਉਹਦੀਆਂ ਜੜਾਂ ਦਾ ਅਚਾਰ ਬਣਦਾ।
ਅੱਛਾ, ਜੜਾਂ ਦਾ ਅਚਾਰ ਜਦੋਂ ਵੱਡਾ ਹੋ ਜਾਂਦਾ।
ਹਾਂਜੀ ਹਾਂਜੀ, ਜਦੋਂ ਜੜਾਂ ਪੁੱਟਦੇ ਆ ਨਾ, ਉਹਦੀਆਂ ਜੜਾਂ ਦਾ ਅਚਾਰ ਬਣਦਾ, ਉਹਨੂੰ ਫਲੀਆਂ ਲੱਗਦੀਆਂ, ਲੰਬੀਆਂ ਲੰਬੀਆਂ।
ਅੱਛਾ, ਫਲੀਆਂ ਲੱਗਦੀਆਂ।
ਹਾਂਜੀ, ਫਲੀਆਂ ਲੱਗਦੀਆਂ, ਮੇਰੇ ਵੀ ਲੱਗੀਆਂ, ਮੈਂ 2-3 ਵਾਰ ਸਬਜ਼ੀ ਬਣਾਈ ਸੀ ਉਹਨਾਂ ਦੀ।
ਅੱਛਾ ਜੀ।
ਹਾਂਜੀ, ਹਾਜ ਮੈਂ ਦੱਸਣਾ ਸੀ, ਮੈਂ ਕਿਹਾ ਉਹ ਜਿਹੜਾ ਅੰਗ ਕਟਾਈ ਜਾਂਦੇ, ਮਤਲਬ ਇਹਦੇ ਉੱਤੇ ਤੇ ਪੂਰਾ ਲਿਖਿਆ ਕਿ ਅੰਗ ਕਟਾਉਣ ਦੀ ਲੋੜ ਨੀ ਪੈਂਦੀ, ਜੇ ਗੇਂਦੇ ਦੇ ਫੁੱਲਾਂ ਦੇ ਨੂੰ ਪੇਸਟ ਬਣਾ ਕੇ ਤੇ ਐਲੋਵੇਰਾ ਵਿੱਚ ਪਾ ਕੇ,
ਠੀਕ ਹੈ ਜੀ,
ਇਹ ਲਾਈ ਜਾਣ ਤੇ ਫਿਰ ਅੰਗ ਕਟਾਉਣ ਦੀ ਲੋੜ ਨੀ।
ਠੀਕ ਹੈ ਜੀ।
ਹਾਂਜੀ, ਓਕੇ ਭੈਣ ਜੀ,
ਥੈਂਕ ਯੂ, ਸਤਿ ਸ੍ਰੀ ਅਕਾਲ,
ਸਤਿ ਸ੍ਰੀ ਅਕਾਲ,
ਬਹੁਤ ਬਹੁਤ ਧੰਨਵਾਦ ਜੀ। ਜੋ ਵੀ ਤੁਸੀਂ ਲਿਖਿਆ ਉਹਨਾਂ ਨੂੰ ਦੱਸਿਆ, ਡਾਕਟਰ ਕੋਲ ਜਾਓਗੇ, ਡਾਕਟਰ ਨੇ ਆਪਣਾ ਇਲਾਜ ਦੱਸਣਾ ਆ, ਕਿਉਂਕਿ ਉਹਨਾਂ ਨੇ ਉਹਦੀ ਪੜ੍ਹਾਈ ਕੀਤੀ ਹੁੰਦੀ ਹੈ। ਮੈਂ ਵੀ ਜਾਣਦੀ ਹਾਂ ਕਿਸੇ ਨੂੰ, ਉਹ ਉਹਨਾਂ ਦਾ ਮੇਰੇ ਖਿਆਲ 'ਚ ਗਿੱਟੇ ਤੋਂ ਥੱਲੇ ਪੈਰ ਵੱਢਣ ਨੂੰ ਕਰਦੇ ਸੀ, ਪਰ ਐਂਡ ਤੱਕ ਉਹਨਾਂ ਦਾ ਉਹ ਵੱਢਿਆ ਨਹੀਂ ਸੀ ਗਿਆ। ਸੋ ਡਾਕਟਰ ਵੀ ਚੇਂਜ ਕਰਕੇ ਦੇਖ ਸਕਦੇ ਆ, ਤੁਸੀਂ ਸੈਕਿੰਡ ਓਪੀਨੀਅਨ ਜ਼ਰੂਰ ਲੈ ਲਿਆ ਕਰੋ ਜੀ। ਬਲਵੀਰ ਕੌਰ ਜੀ, ਬਲਵੀਰ ਕੌਰ ਜੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਭੈਣ ਜੀ,
ਹਾਂਜੀ,
ਠੀਕ ਠਾਕ ਹੋ?
ਬਿਲਕੁਲ ਠੀਕ ਹੈ ਜੀ।
ਹਾਂਜੀ, ਮੈਂ ਨਾ ਪੁੱਛਣਾ ਸੀ, ਮੇਰਾ ਹੈਗਾ ਬੇਟਾ ਇੰਡੀਆ,
ਹਾਂਜੀ,
ਤੇ ਉਹਦੇ ਗੁਰਦੇ 'ਚ ਪੱਥਰੀ ਆ,
ਠੀਕ ਆ।
ਉਹ ਦਰਦ ਬਹੁਤ ਜ਼ਿਆਦਾ ਹੁੰਦੀ ਹੈ ਤੇ ਮੈਂ ਆਂਦੀ ਹਾਂ ਵੀ ਉਹਦਾ ਕੋਈ ਇਲਾਜ ਹੋਵੇ ਦੇਸੀ ਤੇ ਉਹ ਨਿਕਲ ਜਾਵੇ। ਬੜੀ ਦਵਾਈ ਦਵੂਈ ਤੇ ਵਿਚਾਰੇ ਨੇ ਬੜੀ ਖਾਧੀ ਆ, ਉਹ ਦਰਦ ਬਹੁਤ ਜ਼ਿਆਦਾ ਹੁੰਦੀ।
ਠੀਕ ਆ।
ਤੇ ਪਿਸ਼ਾਬ ਦਵਾਈ ਹੋਰ ਜਿੰਨੀ ਦਵਾਈ ਖਾਧੀ ਕਈ ਵਾਰੀ ਪਿਸ਼ਾਬ ਵੀ ਬਹੁਤ ਆਉਂਦਾ ਵਾ ਪਰ ਅਜੇ ਉਹ ਦਰਦ ਹੁੰਦੀ ਨਿਕਲੀ ਨੀ।
ਠੀਕ ਆ।
ਪਤਾ ਨੀ ਕਿਸ ਤਰ੍ਹਾਂ ਉਹਨੂੰ, ਜੇ ਕਿ ਭੈਣ ਭਰਾ ਨੂੰ ਪਤਾ ਹੋਵੇ ਨਾ
ਜਰੂਰ ਪੁੱਛਦੇ ਆ। ਗੁਰਦੇ ਦੇ ਵਿਚ ਪੱਥਰੀ ਆ। ਸੁਰਿੰਦਰ ਕੌਰ ਜੀ, ਸਤਿ ਸ੍ਰੀ ਅਕਾਲ।
ਮੇਰੀ ਢੂਈ ਬਹੁਤ ਦੁਖੀ, ਢੂਈ ਬਾਰੇ ਵੀ ਦੱਸਿਓ। ਇੱਕ ਮਹੀਨੇ ਬਾਥਰੂਮ ਬਹੁਤ ਆਉਂਦਾ।
ਠੀਕ ਆ।
ਬਾਥਰੂਮ ਜਾਂਦੀ ਤੱਕ ਮੇਰਾ ਵੱਜ ਵੇਲੇ ਰੁਕਦਾ ਨੀ ਹੈਗਾ, ਇੰਨਾ ਕੰਟਰੋਲ ਨੀ ਕਰੂ।
ਠੀਕ ਆ।
ਇਹਦੇ ਬਾਰੇ ਕੁਛ ਦੱਸਿਓ। ਇੱਕ ਮਹੀਨੇ ਇੱਕ ਦੁੱਖ ਦੀ, ਇਹਦੇ ਬਾਰੇ ਕੁਛ ਦੱਸਿਓ, ਕੀ ਲਾਵਾਂ, ਕੀ ਕਰਾਂ, ਕੀ ਖਾਵਾਂ।
ਠੀਕ ਹੈ ਜੀ। ਧੰਨਵਾਦ ਜੀ। ਬੈਕ ਤੋਂ ਤਾਂ ਹੁਣੇ ਬੁੱਤੇ ਦੱਸ ਕੇ ਗਏ ਆ ਕਿ ਨੰਗੇ ਪੈਰੀ ਤੁਰਦੇ ਸੀ, ਉਹ ਸੜਕ ਤੇ ਤੁਰਦੇ ਸੀ, ਜਿਹੜੀਆਂ ਪੱਟੀਆਂ ਜਿਹੀਆਂ ਸੀ ਉਹਦੇ ਨਾਲ ਵੀ ਆਰਾਮ ਆ ਗਿਆ ਆ ਉਹਨਾਂ ਨੂੰ। ਬਾਕੀ ਕੋਈ ਨਾ ਕੋਈ ਬਾਕੀ ਦੇ ਜਰੂਰ ਦੱਸੂਗਾ ਰਾਜ।
ਹਾਂਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ।
ਇੱਕ ਤਾਂ ਮੈਂ ਹੁਣੇ ਕਿਸੇ ਨੇ ਪੁੱਛਿਆ ਸੀਗਾ ਅਸਥਮੇ ਬਾਰੇ।
ਹਾਂਜੀ।
ਉਹਦੇ ਲਈ ਹੈ ਜੀ ਦਾਲਚੀਨੀ ਦਾ ਪਾਊਡਰ ਇੱਕ ਚਮਚਾ ਛੋਟਾ, ਆਪਣੇ ਜਿਹੜਾ ਇੰਡੀਆ ਚਾਹ ਲਈ ਯੂਜ਼ ਕਰੀਦਾ ਟੀਸਪੂਨ
ਦਾਲਚੀਨੀ ਦਾ ਪਾਊਡਰ। ਠੀਕ ਆ।
ਹਾਂਜੀ, ਦਾਲਚੀਨੀ ਦਾ ਪਾਊਡਰ ਤਾਂ ਉਹਦੇ ਨਾਲ ਇੱਕ ਚਮਚਾ ਉਦਾਂ ਹੀ ਸ਼ਹਿਦ ਜਾਂ ਆਪਣੇ ਗੁੜ।
ਠੀਕ ਆ।
ਉਹ ਗਰਮ ਪਾਣੀ ਦੇ ਨਾਲ ਸਵੇਰੇ ਨਿਰਣੇ ਕਾਲਜੇ ਲੈਣਾ ਜੀ।
ਨਿਰਣੇ ਕਾਲਜੇ ਨਿੱਘੇ ਪਾਣੀ।
ਨਿੱਘੇ ਪਾਣੀ ਨਾਲ ਤੇ ਸਵੇਰੇ ਸੁੱਤੇ ਉੱਠੇ ਬਰਸ਼ ਬਰੁਸ਼ ਕੁਛ ਨੀ ਕਰ ਸਕਦਾ, ਪਹਿਲਾਂ ਹਫਤੇ ਦੇ ਅੰਦਰ ਅੰਦਰ ਇਹਦਾ ਰਿਜ਼ਲਟ ਜਿਹੜੇ ਚੇਂਜ ਹੋ।
ਠੀਕ ਹੈ।
ਤੇ ਇੱਕ ਮੈਂ ਪੁੱਛਣਾ ਸੀਗਾ ਕਿ ਬਲੱਡ ਤੇ ਯੂਰਿਨ ਦੇ ਵਿੱਚ ਬਲੱਡ ਆਉਂਦਾ ਹੈਗਾ, ਉਹਦਾ ਜੇ ਕਿਨੂੰ ਕੁਝ ਪਤਾ ਸਾਂਝਾ ਕਰਨ।
ਠੀਕ ਹੈ ਜੀ,
ਚੰਗਾ ਜੀ,
ਸਤਿ ਸ੍ਰੀ ਅਕਾਲ। ਥੈਂਕ ਯੂ ਜੀ, ਥੈਂਕ ਯੂ। ਨਿਰਮਲ ਸਿੰਘ
ਜੀ, ਸਤਿ ਸ੍ਰੀ ਅਕਾਲ ਭੈਣ ਜੀ।
ਸਤਿ ਸ੍ਰੀ ਅਕਾਲ।
ਹਾਂਜੀ, ਮੈਂ ਹੁਣੇ ਸੁਣਿਆ ਸੀਗਾ ਵੀ ਉਹ ਕਹਿੰਦੇ ਸੀ ਗੈਂਗਰੀ ਕਿਸੇ ਹੈਗੀ ਆ ਨਾ
ਗੈਂਗਰੀ।
ਹਾਂਜੀ, ਸਿਆਸੀ ਵੀ ਜਿਹੜੇ ਆਪਣੀਆਂ ਕਾਲੀਆਂ ਤੋਰੀਆਂ ਨੀ ਆਪਾਂ ਬੀਜ ਦੇ,
ਹਾਂਜੀ,
ਇਹਨਾਂ ਦੇ ਪੱਤਿਆਂ ਦਾ ਜੂਸ ਕੱਢ ਲੈਣਾ ਤਾਂ ਓਨਾ ਹੀ ਅਦਰਕ ਦਾ ਲਸਣ ਦਾ ਜੂਸ ਕੱਢ ਲੈਣਾ।
ਅਦਰਕ ਦਾ ਜਾਂ ਲਸਣ ਦਾ?
ਨਹੀਂ ਜੀ, ਲਸਣ ਦਾ।
ਲਸਣ ਦਾ, ਠੀਕ ਹੈ।
ਉਹ ਕਹਿੰਦੇ ਵੀ ਉਹ ਤੁਸੀਂ ਲਾਓ ਜ਼ਖਮ ਦੇ ਉੱਪਰ ਤੇ ਤੁਹਾਨੂੰ ਜਾਂ ਕੋਈ ਅੰਗ ਕਟਾਉਣ ਦੀ ਲੋੜ ਨੀ। ਈਵਨ ਕਹਿੰਦੇ ਬੰਦੇ ਦੇ ਕੋੜ ਵੀ ਹੋਇਆ ਹੋਵੇ ਨਾ ਤੇ ਇੱਕ ਮਹੀਨਾ ਯੂਜ ਕਰੋ ਤਾਂ ਤੁਸੀਂ ਉਹਦੇ ਨਾਲ ਤੁਹਾਡਾ ਕੋੜ ਵੀ ਠੀਕ ਹੋ ਜਾਵੇ।
ਠੀਕ ਹੈ ਜੀ, ਧੰਨਵਾਦ ਜੀ। ਕਰਨੈਲ ਸਿੰਘ ਜੀ।
ਹਾਂਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ।
ਹਾਂਜੀ, ਮੈਂ ਇੱਕ ਪੁੱਛਣਾ ਸੀ, ਮੇਰੇ ਇੱਕ ਝਾੜ ਹੈ ਨਾ ਜਿਹਦਾ ਦਾੜ ਆਪਣੇ ਹੈ ਨਾ ਤੇ ਉਹ ਸੁੰਨ ਹੋ ਗਈ ਤੇ ਸੋਜ ਪੈ ਗਈ ਹੈ ਨਾ, ਦੁਖਦੀ ਨੀ ਹੈਗੀ ਤੇ ਡਾਕਟਰ ਕੋ ਗਏ ਸੀ, ਉਹ ਕਹਿੰਦੇ ਇਹਨੇ ਆਪਣੇ ਆਪ ਹਟਣਾ ਰੂਟ ਕਨਾਲ ਕਰਤੀ, ਬਟ ਜਿਹੜੀ ਨੰਬਨੈਸ ਆ ਨਾ ਉਹ ਕਹਿੰਦੇ ਵੀ 2-3 ਮਹੀਨੇ ਲੱਗਣੇ ਆ ਕੇ ਇਹ ਤੋਂ ਜ਼ਿਆਦਾ ਵੀ ਲੱਗ ਸਕਦਾ ਨਾ। ਜੇ ਕਿਸੇ ਨੂੰ ਇਹਦੇ ਬਾਰੇ ਕੋਈ ਐਕਸਪੀਰੀਅੰਸ ਹੋਵੇ ਜਾਂ ਕੋਈ ਪਤਾ ਹੋਵੇ ਮਾੜਾ ਜਿਹਾ ਪਲੀਜ਼।
ਠੀਕ ਹੈ ਜੀ, ਨੁਕਸਾਨ ਨੀ ਹੋਊਗਾ, ਅਜ ਫਾਇਦਾ ਨੀ ਤੇ ਨੁਕਸਾਨ ਉਸਦਾ ਕੋਈ ਨੀ ਹੋਊਗਾ। ਸੁਰਿੰਦਰ,
ਹੈਲੋ,
ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ। ਇਹ ਭੈਣ ਜੀ ਜਿਹੜੇ ਦੱਸ ਦੇ ਕੇ ਕਹਿੰਦੀ ਨਾ ਪੱਥਰੀਆਂ ਮੁੰਡੇ ਦੇ ਲਗਾਤਾਰ ਇੱਕ ਮਹੀਨਾ ਛੋਲਿਆਂ ਦੀ ਤਰੀ ਪੀਵੇ ਮੁੰਡਾ,
ਅੱਛਾ
ਬਣਨੀਆਂ ਹੀ ਨੀ ਮੁੜ ਕੇ ਕਦੀ ਵੀ ਨਾ ਸਰ ਜੇ। ਇੱਕ ਬਹੁਤ ਪੁਰਾਣਾ ਦੇਸੀ ਇਲਾਜ ਆਇਆ ਇਹ,
ਪਰ ਨਿਕਲਣਗੀਆਂ ਕਿਵੇਂ?
ਨਿਕਲਣਗੀਆਂ ਚੂਰਾ ਚੂਰਾ ਆਪੇ ਹੋ ਜਾਣੀਆਂ।
ਅੱਛਾ, ਉਹਦੇ ਨਾਲ?
ਹਾਂ, ਛੋਲਿਆਂ ਤਰੀ ਨਾ, ਛੋਲੇ ਨਾ ਖਾਵੇ, ਤਰੀ ਪੀਵੇ, ਤਰੀ ਨਾ ਰੋਟੀ ਖਾਵੇ ਇੱਕ ਮਹੀਨਾ
ਛੋਲਿਆਂ ਦੀ ਤਰੀ। ਠੀਕ ਹੈ ਜੀ।
ਹਾਂ, ਉਹਦੇ ਨਾਲ ਹੀ ਬਸ ਆਪੇ ਖੁਰ ਜਾਣੀਆਂ, ਬਣਨੀਆਂ ਹੀ ਨੀ ਕਦੀ ਵੀ ਮੁੜ ਕੇ।
ਠੀਕ ਆ,
ਹੁਣ ਖੋਰ ਦਿੰਦੇ ਜਰੂਰ ਦੱਸਦਾ ਬੇਚਾਰਿਆਂ ਨੂੰ ਹੈ।
ਸੁਣ ਰਹੇ ਆ, ਥੈਂਕ ਯੂ ਜੀ, ਸੁਣ ਰਹੇ ਆ ਜੀ।
ਕਬਜ਼ ਬਾਰੇ ਜਿਹੜਾ ਕੁਝ ਦੱਸਿਆ ਸੀ ਮੈਂ ਕਰਕੇ ਦੇਖਿਆ, ਮੈਨੂੰ ਫਰਕ ਨੀ ਕੋਈ ਵਾਲਾ ਪਿਆ ਹੈਗਾ
ਜੀ।
ਤੇ ਮੇਰਾ ਉਦਾਂ ਵੀ ਜਿਵੇਂ ਮਤਲਬ ਇਹ ਪਿਛਲੇ ਵੀਕ ਤੋਂ ਪਹਿਲਾਂ ਦੀ ਗੱਲ ਆ, ਮੈਂ ਡਾਕਟਰ ਤੋਂ ਦਵਾਈ ਵੀ ਲਿਆਂਦੀ ਹੋਈ ਆ, ਗੋਲੀਆਂ। ਮੇਰਾ ਜਿਵੇਂ ਆਪਾਂ ਵੱਧ ਰੋਟੀ ਖਾ ਲਈਏ ਬੱਖੀ ਭਰ ਜਾਂਦੀ ਆ ਇੱਕ ਪਾਸੇ ਨਾ, ਰਾਈਟ ਸਾਈਡ ਦੀ, ਏਦਾਂ ਹੋ ਜਾਂਦਾ। ਡਾਕਟਰ ਨੇ ਮੈਨੂੰ ਦੱਸਿਆ, ਉਹਨੇ ਮੇਰਾ ਟੈਸਟ ਕਰਾਇਆ, ਉਹ ਕਹਿੰਦਾ ਵੀ ਤੇਰਾ ਮਤਲਬ ਪੂਰਾ ਜਿਵੇਂ ਵੀ ਪੂਰੀ ਟੋਇਲਟ ਆਉਂਦੀ ਨੀ ਵੀ ਤਾਂ ਭਰ ਜਾਂਦੀ ਆ, ਵੀ ਜੇ ਕਿਸੇ ਨੇ ਕੋਈ ਹੋਰ ਇਲਾਜ ਹੋਵੇ ਤਾਂ ਦੱਸਿਓ। ਤੇ ਨਾਲ ਮੈਨੂੰ ਤਾਂ ਹੁਣ ਮਤਲਬ ਕਮਜ਼ੋਰੀ ਵੀ ਵਾਹਵਾ, ਸਰੀਰ 30-35 ਪਾਉਂਡ ਵਜਨ ਵੀ ਘਟਿਆ ਆ, ਵੀ ਆਉਂਦੀ ਨੀ ਟੋਇਲਟ। ਸਾਰੇ ਉਹ ਜਿਹੜੇ ਨੁਕਤੇ ਦੱਸੇ ਕਰਕੇ ਦੇਖ ਲਏ, ਕੋਈ ਫਰਕ ਫੁਰਕ ਖਾਸ ਪਿਆ ਨੀ ਹੈਗਾ।
ਠੀਕ ਹੈ ਜੀ, ਬੋਡੀ ਆਪੋ ਆਪਣੀ ਹੈ ਨਾ।
ਹਾਂਜੀ ਉਹ ਤਾਂ ਹੈਗਾ ਓਹਦੇ ਨਾਲ ਤਾਂ ਹੁੰਦਾ, ਪਰ ਫੇਰ ਵੀ ਜੇ ਕਿਸੇ ਨੂੰ ਕੋਈ ਕਿਸੇ ਦਾ ਹੋਰ ਕਿਸੇ ਨਾਲ ਐਪਨ ਹੋਇਆ ਹੁੰਦਾ, ਮੈਨੂੰ ਇਹ ਲੈ ਕੇ ਸਾਲ ਡੇਢ ਸਾਲ ਦਾ ਹੈਗੀ ਪ੍ਰੋਬਲਮ ਵੀ ਡਾਕਟਰ ਦੇ ਜਾਣਾ। ਡਾਕਟਰ ਕਹਿੰਦਾ ਪ੍ਰੋਬਲਮ ਕੋਈ ਨੀ, ਕੋਈ ਟੈਸਟ ਨੀ ਛੱਡਿਆ ਜਿਹੜਾ ਮੈਂ ਨਹੀਂ ਕਰਾਇਆ ਹੈਗਾ।
ਪਰ ਤੁਸੀਂ ਓੜ ਪੋੜ ਕੀ ਕੀਤਾ ਤਾਂ ਕਿ ਕੋਈ ਹੋਰ ਦੁਬਾਰਾ ਹੋਏ ਨਾ, ਦੱਸਦੇ?
ਆਹੀ ਕੀਤਾ ਜਿਵੇਂ ਔਰੰਜ ਉਹਨਾਂ ਸੰਤਰੇ ਜੂਸ ਕਿਹਾ ਸੀਗਾ ਵੀ ਆਪਣੇ ਸ਼ਹਿਦ ਪਾ ਕੇ ਪੀ ਕੇ ਦੇਖੋ, ਉਹ ਵੀ ਪੀ ਲਿਆ, ਤੇ ਦੁੱਧ ਦੇ ਵਿੱਚ ਉਹ ਕਿਹਾ ਸੀਗਾ ਆਪਣੇ ਕੈਸਟਰੋਲ ਉਹਦਾ ਰੈਂਡੀ ਦਾ ਤੇਲ ਰਿੰਡਾਂ ਦਾ ਪਾ ਕੇ ਦੇਖਿਆ, ਉਹ ਵੀ ਪੀ ਕੇ ਦੇਖ ਲਿਆ, ਤੇ ਹੋਰ ਇੱਕ ਦੋ ਨੁਕਤੇ ਏਦਾਂ ਕਰਕੇ ਦੇਖ ਲਏ, ਪਰ ਉਹ ਫਰਕ ਜਿਹਾ ਕੋਈ ਖਾਸ ਲੱਗਦਾ ਨੀ ਹੈਗਾ ਉਹਦੇ ਨਾਲ।
ਠੀਕ ਆ ਠੀਕ ਆ, ਸੁਣਦੇ ਰਹੋ।
ਜੇ ਆਉਂਦੀ ਵੀ ਆ ਮਤਲਬ ਬਹੁਤ ਹੀ ਮਤਲਬ ਔਖਾ ਜਿਹਾ ਵੀ ਏਦਾਂ,
ਸੁਣਦੇ ਰਹੋ, ਸ਼ਾਇਦ ਕੋਈ ਹੋਰ ਕੋਈ ਦੱਸ ਦੋਗਾ, ਕੋਈ ਨੀ, ਤੂੰ ਜਰੂਰ ਦੱਸਿਓ ਜੀ ਇਹਨਾਂ ਨੂੰ ਆ ਜੇ ਹੋਵੇ ਕੋਈ। ਵੈਸੇ ਜਿੰਨੀ ਕੁ ਤੁਹਾਨੂੰ ਪੁਰਾਣੀ ਬਿਮਾਰੀ ਆ ਨਾ, 6-7 ਦਿਨ ਤਾਂ ਇੱਕ ਚੀਜ਼ ਤੁਹਾਨੂੰ ਕਰਨੀ ਜ਼ਰੂਰ ਪਊਗੀ, ਤਾਂ ਜਾ ਕੇ ਤੁਹਾਨੂੰ ਪਤਾ ਲੱਗ ਜਾਊਗਾ ਕੋਈ ਨਾ ਕੋਈ। ਬਲਵੰਤ ਕੌਰ ਜੀ ਕੈਨੇਡਾ ਤੋਂ, ਸਤਿ ਸ੍ਰੀ ਅਕਾਲ।
ਹਾਂਜੀ ਸਤਿ ਸ੍ਰੀ ਅਕਾਲ ਭੈਣ ਜੀ ਬਲਵਿੰਦਰ,
ਸਤਿ ਸ੍ਰੀ ਅਕਾਲ।
ਹਾਂਜੀ ਮੈਂ ਬਲਵੰਤ ਕੌਰ ਬੋਲ ਰਿਹਾ, ਤੇ ਭੈਣ ਜੀ ਮੈਨੂੰ ਨਾ ਗੈਸ ਹੈਗੀ ਆ ਬਹੁਤ 30-35 ਸਾਲ ਦੀ ਪੁਰਾਣੀ ਆ, ਤੇ ਮਤਲਬ ਹੁਣ ਮੈਨੂੰ ਉਹਦੇ ਨਾਲ ਮਤਲਬ ਗੈਸ ਦੇ ਨਾਲ ਖਾਣਾ ਵੀ ਨਹੀਂ ਕਈ ਵਾਰ ਪਚਦਾ, ਲੂਜ਼ ਮੋਸ਼ਨ ਲੱਗ ਜਾਂਦੀਆਂ ਨੇ, ਤੇ ਮੇਰਾ ਮੂੰਹ ਪੱਕ ਜਾਂਦਾ, ਮੂੰਹ ਸੁੱਕਦਾ, ਕਿਉਂਕਿ ਇਹਨਾਂ ਮੈਂ ਮੈਡੀਸਨ ਬਹੁਤ ਲਈਆਂ ਨੇ, ਕਿਉਂਕਿ ਮੈਨੂੰ ਆਰਥਰਾਈਟਸ ਵੀ ਹੈਗਾ, ਤੇ ਇਸ ਕਰਕੇ ਗੈਸ ਦੇ ਨਾਲ ਮੈਂ ਬਹੁਤ ਦੁਖੀ ਹਾਂ, ਤੇ ਹੁੰਦੇ ਆ ਬਈ ਮਤਲਬ ਦਵਾਈਆਂ ਮੈਂ ਨੈਕਸੀਮ ਲੈਂਦੀ ਹਾਂ, ਤੇ ਜ਼ਿਆਦਾ ਸਰ ਵੀ ਲੈਂਦੀ ਹਾਂ, ਇੰਡੀਆ ਤੋਂ ਵੀ ਮੰਗਵਾਈਆਂ ਨੇ, ਦੇਸੀ ਦਵਾਈਆਂ ਵੀ ਖਾਧੀਆਂ ਨੇ, ਪਰ ਕੋਈ ਖਾਸ ਮੈਨੂੰ ਗੈਸ ਦਾ ਫਰਕ ਨਹੀਂ ਪੈਂਦਾ ਹੈਗਾ, ਬਸ ਸਾਰਾ ਦਿਨ ਜੇ ਮੈਂ ਰੋਟੀ ਖਾ ਲੈਂਦਾ ਮੇਰੇ ਸਿਰ ਨੂੰ ਦਿਮਾਗ ਨੂੰ ਕੁਛ ਚੜ੍ਹ ਜਾਂਦਾ, ਤੇ ਮੈਨੂੰ ਚੱਕਰ ਆਉਣੇ ਸ਼ੁਰੂ ਹੋ ਜਾਂਦੇ ਆ। ਬੰਬ ਨੁਕਸਾ ਹੈਗਾ ਗੈਸ ਦਾ, ਉਹ ਮੈਂ ਉਹਦੇ ਰਿਕਾਰਡ ਨੀ ਕਰ ਸਕੀ ਹੈ, ਤੇ ਉਹ ਆਲੂ ਵਾਲਾ ਤਾਂ ਮੈਨੂੰ ਪਤਾ, ਦੂਸਰਾ ਨੀ ਕਰ ਸਕੀ, ਤੇ ਹਾਂਜੀ ਪਲੀਜ਼ ਮੈਨੂੰ ਦੱਸਿਓ ਜੇ ਕਿਆ ਹੁੰਦੇ ਮੈਨੂੰ ਫਰਕ ਹੋਈ ਪੈ ਰਿਹਾ। ਬਹੁਤ ਬਹੁਤ ਤੁਹਾਡੀ ਧੰਨਵਾਦ ਕਰਦੀ ਹਾਂ, ਤੁਹਾਡਾ
ਥੈਂਕ ਯੂ ਜੀ, ਥੈਂਕ ਯੂ,
ਓਕੇ ਜੀ, ਓਕੇ,
ਥੈਂਕ ਯੂ ਬਲਵੰਤ ਕੌਰ ਜੀ, ਬਹੁਤ ਬਹੁਤ ਧੰਨਵਾਦ। ਵੈਸੇ ਐਪਲ ਸਾਈਡਰ ਪੀਣ ਨੂੰ ਕਹਿੰਦੇ ਹੁੰਦੇ ਆ ਕਿ ਪਾਣੀ ਦੇ ਵਿੱਚ ਪਾ ਕੇ 2 ਚਮਚੇ ਨਾ ਗਲਾਸ 'ਚ ਪੀ ਲਓ ਤੁਸੀਂ ਰੋਟੀ ਤੋਂ ਪਹਿਲਾਂ, ਜੇ ਬਾਅਦ ਪੀ ਸਕਦੇ ਤਾਂ ਬਾਅਦ ਵਿੱਚ ਪੀ ਲਓ ਠਹਿਰ ਕੇ, ਪਰ ਇਹ ਚੀਜ਼ਾਂ ਦੱਸੀਆਂ ਤਾਂ ਜ਼ਰੂਰ ਜਾਂਦੀਆਂ ਆ। ਅੱਗੇ ਬਹਾਦਰ ਸਿੰਘ ਜੀ,
ਹੈਲੋ,
ਸਤਿ ਸ਼੍ਰੀ ਅਕਾਲ ਜੀ,
ਹਾਂਜੀ, ਆ ਮਲੇਰੀਆ ਬੁਖਾਰ ਵਾਲੇ ਜਿਹੜੇ ਭਾਈ ਸਾਹਿਬ ਉਹਨਾਂ ਕਾਲ ਕੀਤੇ ਸੀਗੇ ਆਪਣੇ ਆਸਟ੍ਰੇਲੀਆ ਤੋਂ, ਉਹਨਾਂ ਦਾ ਮੂੰਹ ਕੌੜਾ ਜਿਹੜਾ ਨਾ ਉਹ ਕਾਰਨ ਦਵਾਈਆਂ ਨੇ ਜਿਹੜੀਆਂ ਉਹਨਾਂ ਨੇ ਦਵਾਈਆਂ ਖਾਧੀਆਂ ਨੇ ਉਹਦੇ ਕਾਰਨ ਉਹਨਾਂ ਨੂੰ ਕੌੜਾ ਲੱਗਦਾ। ਵੈਸੇ ਡਰਨ ਵਾਲੀ ਤਾਂ ਕੋਈ ਗੱਲ ਹੈ ਨੀ ਗੀ, ਇੱਕ ਵਾਰੀ ਮਲੇਰੀਆ ਉਹ ਹਟ ਗਿਆ ਮੁੜ ਕੇ ਹੋਣਾ ਨੀ ਉਹਨਾਂ ਨੂੰ, ਹਾਂਜੀ ਡਰਨ ਆ, ਪਰ ਜਿਹੜੀ ਹੁਣ ਉਹਨਾਂ ਨੂੰ ਕਮਜ਼ੋਰੀ ਹੋਈ ਹੋਈ ਆ ਉਸ ਚੀਜ਼ ਤੋਂ ਉਹ ਕੋਈ ਵੀ ਚੀਜ਼ਾਂ ਆਮ ਛੋਲਿਆਂ ਦੀ ਤਰੀ ਵੀ ਹੁਣ ਦੱਸਿਆ ਸੀਗਾ ਹੋਰ ਚੀਜ਼ ਵਾਸਤੇ, ਪਰ ਛੋਲਿਆਂ ਦੀ ਤਰੀ ਸਾਨੂੰ ਸਾਡੀ ਜਿਹੜੀ ਕਮਜ਼ੋਰੀ ਉਹ ਠੀਕ ਕਰ ਦਿੰਦੀ ਆ, ਜਾਂ ਰਾਜਮਾਂਹ ਨੇ ਜਿਹੜੇ ਲਾਲ ਕਿਡਨੀ ਵਾਲੇ ਉਹ ਵੀ ਸਾਡੀ ਕਮਜ਼ੋਰੀ ਠੀਕ ਕਰ ਦਿੰਦੇ ਨੇ ਅਗਰ ਜ਼ਿਆਦਾ ਅਸੀਂ ਲੈਂਦੇ ਹਾਂ। ਬਾਕੀ ਗੈਸ ਦੀਆਂ ਕਾਫੀ ਗੱਲਾਂ ਆਈਆਂ ਤੇ ਐਸਿਡਿਟੀ ਦੀਆਂ ਗੱਲਾਂ ਆਈਆਂ, ਅਸਲ ਦੇ ਵਿੱਚ ਭੈਣ ਜੀ ਸਾਡੇ ਆਪਣੇ ਜਿਹੜੇ ਖਾਣ ਵਾਲੀਆਂ ਚੀਜ਼ਾਂ ਨਾਲ ਅਸੀਂ ਮੁੱਢ ਤੋਂ ਸ਼ੁਰੂ ਤੋਂ ਖਾਂਦੇ ਹਾਂ ਆਟਾ ਤੇ ਤੜਕੇ ਲਾ ਕੇ, ਇਹ ਚੀਜ਼ਾਂ ਬੰਦ ਕਰ ਦਿੱਤੀਆਂ ਜਾਣ, ਤੜਕਾ ਬੰਦ ਕਰ ਦਿੱਤੇ ਜਾਵੇ ਤੇ ਚਿੱਟਾ ਆਟਾ, ਚਿੱਟਾ ਲੂਣ, ਚਿੱਟੀ ਖੰਡ, ਚਿੱਟੇ ਚੌਲ, ਇਹ ਚੀਜ਼ਾਂ ਬੰਦ ਕਰ ਦੇਣ ਤੇ ਬਿਲਕੁਲ ਠੀਕ ਹੋ ਜਾਣਗੇ ਜੀ, ਕੋਈ ਪ੍ਰੋਬਲਮ ਨਹੀਂ ਆਉਣੀ। ਜਿਨ੍ਹਾਂ ਦੇ ਗਲ ਬਲੈਡਰ ਹੈ ਨਹੀਂ ਗਾ ਉਹਨਾਂ ਨੂੰ ਪ੍ਰੋਬਲਮ ਆਉਂਦੀ ਆ ਜੀ, ਇਹ ਆਪਾਂ ਨੂੰ ਡਾਕਟਰ ਨਹੀਂ ਦੱਸਦੇ ਕਿ ਤੁਸੀਂ ਪ੍ਰਕਾਸ਼ ਨਾ ਰੱਖੋ ਗਲ ਬਲੈਡਰ ਜਿਨ੍ਹਾਂ ਦੇ ਨਿਕਲ ਜਾਂਦਾ, ਉਹਨਾਂ ਨੂੰ ਤਾਂ ਖਾਸ ਕਰਕੇ ਇਹ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਜੀ। ਹਾਂਜੀ ਭੈਣ ਜੀ, ਪ੍ਰੈਸ਼ਰ ਪੁਆਇੰਟਾਂ ਲਈ ਜਿਹੜੇ ਕਹਿੰਦੇ ਨੰਗੇ ਪੈਰ ਤੁਰਦੇ ਆ ਤਾਂ ਸਾਨੂੰ ਆਹ ਚੀਜ਼ਾਂ ਠੀਕ ਹੋ ਜਾਂਦੀਆਂ ਨੇ, ਹੁਣ ਜ਼ਿਆਦਾ ਲੋਕ ਨੰਗੇ ਤੁਰ ਨਹੀਂ ਸਕਦੇ ਜੀ ਬਾਹਰ ਦੂਰ ਤਾਂ ਹੀ, ਕਈ ਵਾਰੀ ਥੋੜਾ ਜਿਹਾ ਬਾਹਰ ਜਾਣ ਨਾਲ ਕੋਈ ਮੇਖ ਹੁੰਦੀ ਆ ਜਾਂ ਕੋਈ ਕਿਸੇ ਤਰ੍ਹਾਂ ਦੀ ਕੋਈ ਮਿੱਟੀ ਮਾੜੀ ਹੁੰਦੀ ਆ, ਉਹਦੇ ਨਾਲ ਸਾਨੂੰ ਪ੍ਰੋਬਲਮ ਆ ਸਕਦੀ ਆ ਜੀ, ਜ਼ਖਮ ਹੁੰਦਾ ਪੈਰਾਂ ਦੇ ਵਿੱਚ ਜਾਂ ਕੁਛ। ਅਗਰ ਘਰੇ ਆਪਣੇ ਛੋਲੇ ਹੈਗੇ ਨਹੀਂ ਜੀ, ਚਿੱਟੇ ਚਿੱਟੇ ਛੋਲਿਆਂ ਨੂੰ ਦਰੀ ਤੇ ਪਾ ਲਓ, ਤੇ ਦਰੀ ਤੇ ਪਾ ਕੇ ਉਹਨਾਂ ਦੇ ਉੱਪਰ ਅਸੀਂ ਖੜ ਸਕਦੇ ਹਾਂ, ਜਾਂ ਪ੍ਰੈਸ਼ਰ ਪੁਆਇੰਟ ਕਰਨ ਵਾਲੀਆਂ ਪਲੇਟਾਂ ਆਉਂਦੀਆਂ ਨੇ ਉਹ ਵੀ ਉਹੀ ਕੰਮ ਕਰਨਗੀਆਂ। ਪਰ ਇਹਨਾਂ ਚੀਜ਼ਾਂ ਲਈ ਜਿਹੜੀਆਂ ਚੀਜ਼ਾਂ ਸਾਡਾ ਜਿਵੇਂ ਸਾਡੀ ਬੈਕ ਦੁਖਦੀ ਆ, ਲੱਤਾਂ ਦੁਖਦੀਆਂ ਨੇ, ਸਾਡਾ ਕਾਰਨ ਹੁੰਦਾ ਜੀ ਵਿਟਾਮਿਨਾਂ ਦੀ ਘਾਟ। ਜੇ ਵਿਟਾਮਿਨ ਅਸੀਂ ਪ੍ਰੋਪਰ ਲੈ ਲੈਂਦੇ ਹਾਂ, ਡਾਕਟਰ ਤੋਂ ਚੈੱਕ ਕਰਾ ਲੈਣੇ ਚਾਹੀਦੇ ਨੇ, ਤੇ ਉਹ ਵਿਟਾਮਿਨ ਪੂਰੇ ਹੋਣ ਨਾਲ ਵੀ ਸਾਰਾ ਕੁਛ ਹੋ ਜਾਂਦਾ, ਪਰ ਜਿਹੜੇ ਪ੍ਰੈਸ਼ਰ ਪੁਆਇੰਟਾਂ ਵਾਲਾ ਕੰਮ ਇਹ ਸੇਮ ਡੇ ਸੇਮ ਟਾਈਮ ਠੀਕ ਹੋ ਜਾਂਦਾ ਜੀ, ਬਹੁਤ ਹੀ ਵਧੀਆ ਚੀਜ਼ ਆ ਜੀ ਇਹ। ਤੇ ਇੱਕ ਕਿਸੇ ਨੇ ਕਾਲ ਕੀਤੀ ਸੀ ਬੈਲੈਂਸ ਵਾਸਤੇ, ਬੈਲੈਂਸ ਨਹੀਂ ਬਣਦਾ ਜੀ। ਭੈਣ ਜੀ ਬੈਲੈਂਸ ਬਣਾਉਣ ਲਈ ਕੋਨੀਅਮ ਮੈਕ ਆਉਂਦੀ ਆ ਦਵਾਈ ਹੋਮਿਓਪੈਥੀ ਦੀ, ਉਹ ਲੈ ਲੈਣ ਜੀ, ਥੋੜੇ ਦਿਨ ਉਹਨਾਂ ਦਾ ਬੈਲੈਂਸ ਠੀਕ ਹੋ ਸਕਦਾ ਜੀ।
ਆਪਣਾ ਇਸ ਤਰ੍ਹਾਂ ਕਰੋ ਬਹਾਦਰ ਸਿੰਘ ਜੀ, ਉਹਦੇ ਨਾ ਸਪੈਲਿੰਗ ਬੋਲ ਦੋ, ਯੂਕੇ ਦੇ ਵਿੱਚ ਹੈਗੇ ਆ।
ਓ ਓਕੇ ਜੀ, CONIUM ਕੋਨੀਅਮ MAC ਕੋਨੀਅਮ ਮੈਕ। ਹਾਂਜੀ, ਇਹ 200 ਦੀ ਲਈ ਜਾਵੇ ਤਾਂ ਉੱਥੋਂ ਆਪਣੇ ਜਿੰਨੇ ਵੀ ਡਰੱਗ ਸਟੋਰ ਨੇ ਉਹਨਾਂ ਤੋਂ ਸਾਰਿਆਂ ਤੋਂ ਮਿਲ ਜਾਂਦੀ ਆ ਜੀ ਇਹ ਇੰਗਲੈਂਡ ਦੇ ਵਿੱਚ। ਤੇ ਦੂਸਰੀ ਚੀਜ਼ ਇੱਕ ਹੋਰ ਆ ਭੈਣ ਜੀ, ਇਹ ਦਵਾਈ ਆ ਨਾ ਜਿਹੜੀ ਇਹ ਕੈਂਸਰ ਨੂੰ ਵੀ ਠੀਕ ਕਰ ਦਿੰਦੀ ਆ, ਅਗਰ ਅਸੀਂ ਪਹਿਲੀ ਸਟੇਜ ਦੇ ਵਿੱਚ ਸਾਨੂੰ ਪਤਾ ਲੱਗ ਜਾਂਦਾ ਨਾ ਕੈਂਸਰ ਦਾ। ਇਹ ਇੱਕ ਜਿਹਾ ਇਹ ਇੱਕ ਨਾ ਪੋਇਜ਼ਨ ਤੋਂ ਹੀ ਬਣਾਈ ਜਾਂਦੀ ਆ, ਤੇ ਦੀ ਬੈਸਟ ਦਵਾਈ ਆ ਜੀ, ਬਹੁਤ ਹੀ ਵਧੀਆ ਦਵਾਈ ਆ, ਤੇ ਇਹਦੇ ਨਾਲ ਠੀਕ ਹੋ ਜਾਂਦਾ ਜੀ ਕੈਂਸਰ। ਤੇ ਜਿਹੜਾ ਜਿਹੜਾ ਸੁਹੰਜਨਾ ਆਪਣੇ ਹੁਣ ਗੱਲ ਕਰ ਰਹੇ ਸੀਗੇ, ਇਹ ਸਾਡੇ ਅੰਦਰ ਜਿਹੜੇ ਵਾਈਟਾਮਿਨ ਨੇ ਉਹਨਾਂ ਦੀ ਘਾਟ ਨੂੰ, ਕਾਫੀ ਵਾਈਟਾਮਿਨਾਂ ਦੀ ਘਾਟ ਨੂੰ ਪੂਰਾ ਕਰਦਾ ਜੀ। B12 ਬਹੁਤ ਜ਼ਿਆਦਾ ਹੁੰਦਾ ਇਹਦੇ ਵਿੱਚ, ਤੇ ਇਹ ਲੈਣਾ ਬਹੁਤ ਜ਼ਿਆਦਾ ਵਧੀਆ ਜੀ। ਪੱਥਰੀ ਜਿਹੜੀ ਹੈਗੀ ਆ ਜੀ, ਆਪਣੇ ਇੱਕ ਭਾਈ ਨੇ ਕਾਲ ਕੀਤੀ ਸੀ, ਉਹਨਾਂ ਦੇ ਨਾ ਪਿਸ਼ਾਬ ਦੇ ਵਿੱਚ ਖੂਨ ਆਉਂਦਾ, ਉਹਨਾਂ ਦੇ ਵੀ ਪੱਥਰੀ ਹੋ ਸਕਦੀ ਆ ਇਸ ਕਰਕੇ ਖੂਨ ਆਉਂਦਾ, ਅਗਰ ਉਹਨਾਂ ਨੂੰ ਪ੍ਰੋਸਟੇਟ ਦੀ ਪ੍ਰੋਬਲਮ ਹੈ ਨਹੀਂ ਗੀ, ਕਈ ਵਾਰੀ ਉਹਦੇ ਨਾਲ ਵੀ ਆ ਜਾਂਦਾ। ਜਿਹੜੀ ਪੱਥਰੀ ਆ ਸਾਡੇ ਚਾਹੇ ਹੋਵੇ ਪਿੱਤੇ ਚ, ਚਾਹੇ ਹੋਵੇ ਕਿਡਨੀ ਦੇ ਵਿੱਚ, ਅਗਰ ਅਸੀਂ ਓਲਿਵ ਓਇਲ ਲੈਂਦੇ ਹਾਂ ਜੀ, ਇਹ ਉਹਦੇ ਨਾਲ ਹੌਲੀ ਹੌਲੀ ਟੁੱਟ ਕੇ ਨਿਕਲ ਜਾਂਦੀ ਆ। ਅਗਰ ਵੱਡੀ ਹੈਗੀ ਆ, ਇਹਨੂੰ ਆਪਣੇ ਛੱਲੀਆਂ ਦੇ ਜਿਹੜੇ ਬਾਲ ਨੇ ਉਹ ਵੀ ਕਰ ਦਿੰਦੇ ਨੇ ਠੀਕ, ਤੇ ਆਪਣੇ ਧਨੀਆ ਸੁੱਕਾ ਪੀਤਾ ਜਾਵੇ ਉਬਾਲ ਕੇ ਉਹ ਵੀ ਠੀਕ ਕਰ ਦਿੰਦਾ ਜੀ। ਪਿੱਛੇ ਆਪਾਂ ਇਹਦੇ ਬਾਰੇ ਗੱਲਬਾਤ ਕੀਤੀ ਸੀਗੀ। ਤੇ ਹੁਣ ਕਬਜ਼ੀ ਬਾਰੇ ਭਾਈ ਸਾਹਿਬ ਦਾ ਫੋਨ ਆਇਆ ਸੀ ਇੱਕ ਦਾ, ਤੇ ਉਹਨਾਂ ਨੇ ਕੈਸਟਰ ਓਇਲ ਵੀ ਕਰ ਲਿਆ ਜੀ ਜੂਸ, ਤੇ ਉਹਨਾਂ ਨੂੰ ਨਿਰਣੇ ਕਾਲਜੇ ਗਰਮ ਪਾਣੀ ਦੇ ਵਿੱਚ ਇਸਬਗੋਲ ਦਾ ਵਰਦਾ ਬਹੁਤ ਜ਼ਿਆਦਾ ਜ਼ਰੂਰੀ ਆ ਜੀ ਉਹ ਲੈਣ। ਪਰ ਰੋਟੀ, ਜਿਹੜੀ ਰੋਟੀ ਦੀ ਆਪਾਂ ਗੱਲ ਕਰ ਰਹੇ ਹਾਂ, ਚਿੱਟਾ ਆਟਾ, ਚਿੱਟਾ ਲੂਣ, ਚਿੱਟੀ ਖੰਡ, ਚਿੱਟੀ ਖੰਡ ਕੈਂਸਰ ਪੈਦਾ ਕਰਦੀ ਆ ਜੀ। ਜਿਸ ਕਿਸੇ ਦੇ ਵੀ ਕੈਂਸਰ ਹੋ ਗਿਆ, ਉਹ ਚਿੱਟੀ ਖੰਡ ਬੰਦ ਕਰ ਦੇਣ, ਚਿੱਟੀਆਂ ਚੀਜ਼ਾਂ ਬੰਦ ਕਰ ਦੇਣ, ਕੈਂਸਰ ਵਧੂਗਾ ਨਹੀਂ ਜੀ ਉਹਨਾਂ ਦਾ। ਤੇ ਆਪਾਂ ਕਬਜ਼ੀ ਦੀ ਕਰ ਰਹੇ ਸੀ ਗੱਲ, ਇਹ ਨਾ ਮੈਗਨੀਸ਼ੀਅਮ ਸਿਟਰਸ ਇੱਕ ਆਉਂਦਾ ਜੀ ਆਪਣੇ ਆਪਣੇ ਜਿਵੇਂ ਪਾਣੀ ਦਾ ਬੱਤਾ ਜਿਹਾ ਹੁੰਦਾ, ਇਹ ਹਰ ਇੱਕ ਡਰੱਗ ਸਟੋਰ ਤੋਂ ਮਿਲ ਜਾਂਦਾ, ਜਿਵੇਂ ਵਾਲਮਾਰਟ ਤੋਂ ਵੀ ਮਿਲ ਜਾਂਦਾ, ਜਾਂ ਹੋਰ ਜਿਹੜੀਆਂ ਡਰੱਗ ਵਾਲੀਆਂ ਆਪਣੇ ਕੋਈ ਵੀ ਸਟੋਰ ਹੈਗੇ ਉੱਥੋਂ ਮਿਲ ਜਾਂਦਾ। ਇਹ ਡਾਲਰ ਦੀ ਸ਼ੀਸ਼ੀ ਆਉਂਦੀ ਹੈ 89.79 ਦੀ, ਕਿਸੇ ਵੀ ਆਪਾਂ ਜਿਵੇਂ ਸੰਤਰੇ ਦਾ ਹੋਇਆ, ਜਾਂ ਲੈਮਨ ਦਾ ਹੋਇਆ, ਜਾਂ ਕੋਈ ਹੋਰ ਸਟ੍ਰੋਬਰੀ ਵਗੈਰਾ ਦਾ, ਕੋਈ ਜਿਹਨੇ ਲੈਣਾ ਉਸ ਤਰ੍ਹਾਂ ਦਾ ਲੈ ਸਕਦਾ। ਇਹ ਜਿਸ ਦਿਨ ਲੈਣੀ ਆ ਅਸੀਂ ਸ਼ਾਮ ਨੂੰ ਲੈਣੀ ਆ ਜੀ, ਇੱਕ ਬੋਤਲ ਸਾਰੀ ਪੀ ਲੈਣੀ ਆ, ਸਵੇਰ ਨੂੰ ਅੰਦਰੋਂ ਸਾਰਾ ਸਾਫ਼ ਕਰ ਦਿੰਦੀ ਆ। ਜਿਹੜਾ ਅੰਦਰ ਮਲ ਫਸਿਆ ਹੁੰਦਾ ਅਸਲ ਦੇ ਵਿੱਚ, ਉਹ ਸਾਡੇ ਲਈ ਕੱਢਣਾ ਬਹੁਤ ਜ਼ਰੂਰੀ ਹੋ ਜਾਂਦਾ। ਜਿਹਨਾਂ ਲੋਕਾਂ ਨੂੰ ਗੈਸ ਦੀ ਪ੍ਰੋਬਲਮ ਹੈਗੀ ਆ ਜਾਂ ਐਸਿਡਿਟੀ ਦੀ ਪ੍ਰੋਬਲਮ ਹੈਗੀ ਆ, ਉਹਨਾਂ ਨੂੰ ਪਹਿਲਾਂ ਆਪਣਾ ਪੇਟ ਸਾਫ਼ ਕਰਨਾ ਚਾਹੀਦਾ ਜੀ। ਜਿੰਨਾ ਚਿਰ ਪੇਟ ਸਾਫ਼ ਨਹੀਂ ਹੁੰਦਾ ਚੰਗੀ ਤਰ੍ਹਾਂ, ਅੰਦਰ ਫਸਿਆ ਹੋਇਆ ਮਲ ਨਹੀਂ ਨਿਕਲਦਾ, ਉਹਨਾਂ ਚਿਰ ਉਹਨਾਂ ਨੂੰ ਇਹ ਪ੍ਰੋਬਲਮ ਆ ਸਕਦੀ ਆ। ਮੈਗਨੀਸ਼ੀਅਮ ਸਿਟਰਸ ਇਹ 2 ਹਫ਼ਤਿਆਂ ਬਾਅਦ ਇੱਕ ਵਾਰੀ ਕਰ ਲਵੇ ਚੰਗਾ ਜੀ, ਇਹ 2-3 ਵਾਰੀ ਵੀ ਕਰਨ ਦੀ ਜ਼ਰੂਰਤ ਹੈ। ਜੇ ਜ਼ਿਆਦਾ ਵਾਰੀ ਕਰਾਂਗੇ ਤਾਂ ਸਾਡੇ ਅੰਦਰ ਨੂੰ ਇਹ ਕਾਲਾ ਕਰ ਦਿੰਦੀ ਆ ਜੀ, ਜੇ ਜ਼ਿਆਦਾ ਵਾਰੀ ਨਹੀਂ ਕਰਨਾ। ਕਈ ਵਾਰੀ ਅਸੀਂ ਲੋਕ ਸੋਚਦੇ ਹਾਂ ਲਓ ਮੈਂ ਤਾਂ ਹੁਣ ਕਰ ਲਿਆ ਕਰੂੰਗਾ ਹਰ ਰੋਜ਼ ਜੀ, ਤੇ ਨਹੀਂ ਕਰਨਾ। ਅਨਲਿਮਿਟਡ ਪੀਤਾ ਹੋਇਆ ਪਾਣੀ ਵੀ ਸਾਡੇ ਲਈ ਬਹੁਤ ਵੱਡੀ ਪ੍ਰੋਬਲਮ ਬਣ ਜਾਂਦਾ। ਅਸੀਂ ਕਦੇ ਵੀ ਅਨਲਿਮਿਟਡ ਚੀਜ਼ਾਂ ਨੂੰ ਨਹੀਂ ਖਾਣਾ ਨਹੀਂ ਪੀਣਾ ਜੀ, ਸਾਰੀਆਂ ਚੀਜ਼ਾਂ ਲਿਮਿਟ ਦੇ ਵਿੱਚ ਅਸੀਂ ਕਰਦੇ ਹਾਂ ਤਾਂ ਅਸੀਂ ਠੀਕ ਹੋ ਜਾਂਦੇ ਹਾਂ ਜੀ। ਹੁਣ ਪੀਤਾ ਹੋਇਆ ਪਾਣੀ ਤੁਸੀਂ ਗੱਲ ਕਰ ਰਹੇ ਸੀਗੇ ਭੈਣ ਜੀ, ਖੜ ਕੇ ਪਾਣੀ ਨਹੀਂ ਪੀਣਾ ਚਾਹੀਦਾ, ਬੈਠ ਕੇ ਪਾਣੀ ਪੀਣਾ ਚਾਹੀਦਾ। ਹੁਣ ਜਿਹੜੇ ਲੋਕ ਘੱਟ ਪਾਣੀ ਪੀਂਦੇ ਆ ਉਹਨਾਂ ਨੇ ਵੀ ਕਬਜ਼ੀ ਹੁੰਦੀ ਆ, ਤੇ ਬੈਠ ਕੇ ਪਾਣੀ ਪੀਣਾ ਚਾਹੀਦਾ। ਪਾਣੀ ਜਿਹਨਾਂ ਨੂੰ ਕਬਜ਼ੀ ਦੀ ਪ੍ਰੋਬਲਮ, ਉਹਨਾਂ ਦੀ ਕਬਜ਼ੀ ਦੀ ਪ੍ਰੋਬਲਮ ਵੀ ਠੀਕ ਹੋਜੂ। ਹਰੇਕ ਘੰਟੇ ਬਾਅਦ ਉਹ ਇੱਕ ਛੋਟੀ ਕੱਪੀ ਪਾਣੀ ਦੀ ਪੀਣੀ ਸ਼ੁਰੂ ਕਰ ਲੈਣ, ਤੇ 2-3 ਵਾਰੀ ਗਰਮ ਪਾਣੀ ਪੀ ਲੈਣ ਜੀ, ਸਾਰਾ ਕੁਛ ਠੀਕ ਹੋ ਜਾਂਦਾ। ਤੇ ਡਾਲਰ ਸਟੋਰਾਂ ਤੇ ਨਾ ਭੈਣ ਜੀ ਕਾਲੀ ਗਰਲ ਨਾਂ ਦੀ ਇੱਕ ਚਾਹ ਪੱਤੀ ਆਉਂਦੀ ਆ ਗ੍ਰੀਨ ਟੀ, ਉਹ ਨਾ ਡਾਰਕ ਗ੍ਰੀਨ ਰੰਗ ਦੀ ਹੁੰਦੀ ਆ, ਉਹਦੇ ਚ ਬੈਗ ਹੁੰਦੇ ਨੇ, ਉਹ ਬਹੁਤ ਫਾਇਦਾ ਕਰਦੀ ਆ। ਸਾਈਡ ਇਫੈਕਟ ਤਾਂ ਕੋਈ ਨੀ ਹੈਗਾ, ਕਿਸੇ ਨੂੰ ਹੋਵੇ ਤਾਂ ਮੈਂ ਕਹਿ ਨਹੀਂ ਸਕਦਾ, ਉਹ ਬਹੁਤ ਫਾਇਦਾ ਕਰਦੀ ਆ ਜੀ। ਉਹਦੇ ਨਾਲ ਠੀਕ ਹੋ ਜਾਂਦਾ ਜੀ ਸਿਸਟਮ ਆਪਣਾ। ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ, ਬਹੁਤ ਧੰਨਵਾਦ ਜੀ। ਆਪਾਂ ਇੱਕ ਬ੍ਰੇਕ ਲਵਾਂਗੇ। ਮਨਜਿੰਦਰ ਸਿੰਘ ਜੀ,
ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ।
ਹਾਂਜੀ ਭੈਣ ਜੀ, ਮੇਰੇ ਵੀ ਗੈਸ ਐਸਿਡਿਟੀ ਵਾਲੀ ਪ੍ਰੋਬਲਮ ਹੀ ਆ ਸੇਮ ਨਾ। ਮਤਲਬ ਹਾਜ਼ਮ ਨਹੀਂ ਹੋ ਰਿਹਾ ਕੋਈ ਵੀ ਚੀਜ਼ ਨਾ, ਤੇ ਪੇਟ ਭਰੀ ਜਾਂਦਾ, ਤੇ ਮੈਂ ਟੈਸਟ ਵੀ ਕਰਵਾਇਆ ਸੀਗਾ ਤੇ ਉਹ ਡਾਕਟਰ ਕਹਿੰਦਾ ਵੀ ਜਿਹੜਾ ਖਾਣਾ ਤੇਰੇ ਪੇਟ ਚ ਜਾਣਾ ਪੈਣਾ ਚਾਹੀਦਾ ਉਹ ਤੇਰੇ ਗਲ ਨੂੰ ਆ ਰਿਹਾ, ਉਹਦੇ ਨਾਲ ਗਲ ਵੀ ਨਾ ਬਰਨੇ ਹੋ ਰਿਹਾ।
ਹਾਂਜੀ,
ਸਾਲ ਡੇਢ ਸਾਲ ਹੋ ਗਿਆ। ਹਾਂਜੀ, ਪ੍ਰੋਬਲਮ ਨਾ ਹੁਣ ਤਾਂ ਕਾਫੀ, ਕਈ ਤਿੰਨ ਤਿੰਨ ਦਿਨ ਭੁੱਖ ਹੀ ਨੀ ਲੱਗਦੀ,
ਮਤਲਬ
ਐ ਪੇਟ ਭਰਿਆ ਭਰਿਆ ਰਹਿੰਦਾ। ਹਾਂਜੀ
ਠੀਕ ਹੈ। ਹਾਂਜੀ ਜਰੂਰ ਦੱਸਿਆ ਜੀ, ਹੁਣੇ ਦੱਸਿਆ ਵੀ ਚਿੱਟੀਆਂ ਚੀਜ਼ਾਂ ਤੁਸੀਂ ਛੱਡ ਲਓ, ਆਟਾ ਜਿਹੜਾ ਰੋਟੀ ਖਾਣੇ ਉਹ ਛੱਡ ਕੇ ਥੋੜਾ ਚਿਰ ਛੱਡ ਕੇ ਦੇਖ ਲਓ, ਉਸ ਦੀ ਜਗ੍ਹਾ ਤੇ ਕੀਨਵਾ ਖਾ ਲਓ, ਕੋਈ ਹੋਰ ਚੀਜ਼ ਹੈ ਜਿਹੜੀ ਉਹ ਖਾ ਲਓ, ਤੇ ਸ਼ਾਇਦ ਉਹਦੇ ਨਾਲ ਫਰਕ ਵੀ ਪੈ ਜਾਵੇ। ਜਿਹਨਾਂ ਨੂੰ ਵੈਸੇ ਕਬਜ਼ ਦੀਆਂ ਜਿਹੜੀਆਂ ਬਹੁਤੀਆਂ ਜਿਹੜੀਆਂ ਕਾਲਜ਼ ਆਈਆਂ, ਪੀ ਨਾ ਸਟਾਰਟ ਹੁੰਦੇ ਆ ਜਿਹੜੇ ਫਰੂਟ ਆ, ਪੇਅਰ ਹੋ ਗਈ, ਪੀਚ ਹੋ ਗਿਆ, ਪਪੀਤਾ ਹੋ ਗਿਆ, ਪਪਾਇਆ ਜਿਹਨੂੰ ਕਹਿੰਦੇ ਆ, ਉਹ ਤੁਸੀਂ ਕਈ ਹੋਰ ਵੀ ਚੀਜ਼ਾਂ ਤੁਹਾਨੂੰ ਮਿਲ ਜਾਣਗੀਆਂ, ਉਹ ਤੁਸੀਂ ਲੈ ਸਕਦੇ ਆ, ਟਰਾਈ ਕਰਕੇ ਦੇਖਣ 'ਚ ਕੁਛ ਨਹੀਂ ਹੁੰਦਾ। 4082725200 ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
ਤੁਸੀਂ ਸੁਣ ਰਹੇ ਹੋ KOBU University 1450 AM, KIID Sacramento 1470 AM, KWRU Fresno 1300 AM, KLHC Bakersfield 1350 AM।
ਆਪਣੀ ਸ਼ੁੱਧਤਾ ਅਤੇ ਸਵਾਦ ਦੇ ਨਾਲ ਜਾਣੇ ਜਾਂਦੇ ਹਨ ਵੇਰਕਾ ਵਾਲੇ। ਇਸ ਵਾਰ ਦੀਵਾਲੀ ਨੂੰ ਹੋਰ ਵੀ ਖੂਬਸੂਰਤ ਕਰੋ ਵੇਰਕਾ ਘਿਓ ਦੇ ਨਾਲ। ਦੀਵਾਲੀ ਦੇ ਤਿਉਹਾਰ ਤੇ ਦੇਸੀ ਘਿਓ ਦੇ ਨਾਲ ਵੰਨ ਸਵੰਨੀਆਂ ਮਠਿਆਈਆਂ ਬਣਾਉਣ ਦੇ ਲਈ ਅੱਜ ਹੀ ਜਾਓ ਆਪਣੇ ਨੇੜਲੇ ਇੰਡੀਅਨ ਗ੍ਰੋਸਰੀ ਸਟੋਰਸ ਤੇ ਅਤੇ ਲੈ ਆਓ ਵੇਰਕਾ ਦਾ ਖਾਲਸ ਦੇਸੀ ਘਿਓ। ਅਤੇ ਦੇਸੀ ਘਿਓ ਖਰੀਦ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਪੈਕਿੰਗ ਦੇ ਵਿੱਚ, 7 ਔਂਸ ਤੋਂ ਲੈ ਕੇ 16 ਪਾਉਂਡ ਦੀ ਬਾਲਟੀ ਵੀ ਖਰੀਦ ਸਕਦੇ ਹੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਆਪਣੇ ਨੇੜਲੇ ਇੰਡੀਅਨ ਗ੍ਰੋਸਰੀ ਸਟੋਰਸ ਵਾਲਿਆਂ ਨਾਲ, ਜਾਂ ਫਿਰ ਗੱਲ ਕਰ ਸਕਦੇ ਹੋ 408-292-0500-408-292-0500।
ਪੰਮੀ ਸੱਚ ਪੁੱਛੇ ਤਾਂ ਟਰੱਕਿੰਗ ਬਿਜ਼ਨਸ ਤੋਂ ਮੈਂ ਬਿਲਕੁਲ ਥੱਕ ਚੁੱਕਾ ਆ, ਦਿਲ ਕਰਦਾ ਕੋਈ ਹੋਰ ਕੰਮ ਸ਼ੁਰੂ ਕਰ ਦਵਾਂ। ਕਈ ਵਾਰ ਤੇ ਇਦਾਂ ਲੱਗਦਾ ਟਰੱਕ ਚਲਾ ਕੇ ਕਮਾ ਕਮਾ ਕੇ ਕਿਸੇ ਹੋਰ ਨੂੰ ਦੇਈ ਜਾਂਦਾ ਆ, ਮਹੀਨੇ ਦੇ ਅਖੀਰ ਤਾਈਂ ਕੁਛ ਬਚਦਾ ਹੀ ਨਹੀਂ।
ਜੀ ਕੱਲ ਪ੍ਰੀਤ ਤੋਂ ਮਿਲੀ ਸੀ, ਉਹਦੇ ਘਰ ਵਾਲੇ ਨੇ ਅਵਲ ਵਾਲਿਆਂ ਤੋਂ ਬਿਜ਼ਨਸ ਚਲਾਉਣ ਦੀ ਟ੍ਰੇਨਿੰਗ ਲਈ ਆ। ਤੁਸੀਂ ਕਿਉਂ ਨਹੀਂ ਅਵਲ ਵਾਲਿਆਂ ਨਾਲ ਗੱਲ ਕਰ ਲੈਂਦੇ? ਅਵਲ ਕੰਸਲਟਿੰਗ ਟੀਮ ਲੈ ਕੇ ਆਏ ਹਨ ਟਰੱਕਿੰਗ ਨਾਲ ਜੁੜੇ ਹੋਏ ਢੇਰ ਸਾਰੇ ਕੋਰਸ, ਜਿਨ੍ਹਾਂ ਨੂੰ ਕਰਕੇ ਤੁਸੀਂ ਆਪਣੀ ਨਵੀਂ ਜੌਬ ਜਾਂ ਫਿਰ ਆਪਣੀ ਟਰੱਕਿੰਗ ਕੰਪਨੀ ਖੋਲ ਸਕਦੇ ਹੋ। ਅਵਲ ਵਾਲਿਆਂ ਤੋਂ ਤੁਸੀਂ ਲੈ ਸਕਦੇ ਹੋ ਡਿਸਪੈਚ ਕੋਰਸ ਦੀਆਂ ਕਲਾਸਿਸ, ਅਤੇ ਇਹਨਾਂ ਤੋਂ ਤੁਸੀਂ ਟਰੱਕਿੰਗ ਨਾਲ ਰਿਲੇਟਡ ਕੋਈ ਵੀ ਪਰਮਿਟ ਵੀ ਲੈ ਸਕਦੇ ਹੋ। ਅਤੇ ਇਹਨਾਂ ਦੇ ਸੋਫਟਵੇਅਰ ਅਵਲ ਐਕਸਪ੍ਰੈਸ ਅਤੇ AFM ਤੁਹਾਨੂੰ ਟਰੱਕਿੰਗ ਕੰਪਨੀ ਵਿੱਚ ਵਧਣ ਦੇ ਲਈ ਮਦਦ ਕਰ ਸਕਦੇ ਹਨ। ਅਵਲ ਕੰਸਲਟਿੰਗ ਟੀਮ 2520 ਵੈਂਚਰ ਓਕ ਵੇ ਸਵੀਟ 245 ਸੈਕਰਾਮੈਂਟੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9165734205, 9165734205।
ਅਵਲ ਟੈਕਨੋਲੋਜੀ ਦੇ ਦੁਆਰਾ 28-28-29-31 ਨੂੰ ਸੈਕਰਾਮੈਂਟੋ ਆਫਿਸ ਦੇ ਵਿੱਚ 2:00 to 7:00 ਤੱਕ ਕਲਾਸਿਸ ਲੱਗਣਗੀਆਂ। ਟਰੱਕਰ ਵੀਰਾਂ ਲਈ ਖੁਸ਼ਖਬਰੀ, ਹੁਣ ਟਰੱਕ ਅਤੇ ਟ੍ਰੇਲਰ ਦੇ ਲੋਨ ਕਰਾਉਣੇ ਹੋਏ ਆਸਾਨ। ਖੁੱਲ ਚੁੱਕਾ ਹੈ ਸਿੰਘ ਲੈਂਡਿੰਗ, ਜੋ ਕਿ ਹਰ ਤਰ੍ਹਾਂ ਦੇ ਕਮਰਸ਼ੀਅਲ ਟਰੱਕ ਅਤੇ ਟ੍ਰੇਲਰ ਦੇ ਲੋਨ ਬਹੁਤ ਹੀ ਤੇਜ਼ੀ ਦੇ ਨਾਲ ਅਪਰੂਵਲ ਕਰਾ ਕੇ ਦਿੰਦੇ ਹਨ। ਚਾਹੇ ਵਰਕ ਪਰਮਿਟ ਤੇ ਹੋ ਜਾਂ ਬੈਡ ਕ੍ਰੈਡਿਟ ਹੈ, ਇਹ ਤਾਂ ਵੀ ਤੁਹਾਡੀ ਲੋਨ ਕਰਾਉਣ ਦੇ ਵਿੱਚ ਮਦਦ ਕਰਨਗੇ। ਤਾਂ ਅੱਜ ਹੀ ਕਾਲ ਕਰੋ ਸਿੰਘ ਲੈਂਡਿੰਗ ਸਟਾਕਟਨ ਵਾਲੇ, ਕਾਲ 209-490-5880 ਜਾਂ 1-888-344-2710, 1-888-344-2710। ਸਿੰਘ ਲੈਂਡਿੰਗ ਸਟਾਕਟਨ।
ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ, ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ, 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408-272-2500-408-272-2500। ਖਾਲਸਾ ਇੰਸ਼ੋਰੈਂਸ ਏਜੰਸੀ 408-272-2500।
ਸਕਾਈ ਟਰਾਂਸਪੋਰਟ ਸੋਲਿਊਸ਼ਨਸ ਟ੍ਰੇਸੀ, ਇਹ ਤੁਹਾਡੀ ਨਵੀਂ ਟਰੱਕਿੰਗ ਕੰਪਨੀ ਖੋਲਣ ਦੇ ਵਿੱਚ ਹੈਲਪ ਕਰਦੇ ਹਨ। IRP ਪਲੇਟਸ ਸੇਮ ਡੇ ਲੈ ਸਕਦੇ ਹੋ। ਹਰ ਤਰ੍ਹਾਂ ਦੇ ਟਰੱਕਿੰਗ ਪਰਮਿਟਸ ਲੈਣ ਦੇ ਲਈ ਡਰੱਗ, ਅਲਕੋਹਲ ਅਤੇ ਰੈਂਡਮ ਟੈਸਟਿੰਗ ਦੇ ਵਿੱਚ ਹੈਲਪ, ਕੁਆਟਰਲੀ ਇਫਟਾ ਫਾਈਲਿੰਗ, ਆਡਿਟ ਕੰਪਲਾਇੰਸ, ਕਾਰਪੋਰੇਟ ਅਤੇ LLC ਫਾਈਲਿੰਗ ਦੇ ਵਿੱਚ ਤੁਹਾਡੀ ਮਦਦ ਕਰਦੇ ਹਨ। ਇਹ ਸਾਰੀਆਂ ਸੇਵਾਵਾਂ ਲੈਣ ਦੇ ਲਈ ਅੱਜ ਹੀ ਕਾਲ ਕਰੋ ਸਕਾਈ ਟਰਾਂਸਪੋਰਟ ਸੋਲਿਊਸ਼ਨਸ ਟ੍ਰੇਸੀ ਵਾਲੇ, ਜਿਨ੍ਹਾਂ ਦਾ ਨੰਬਰ 209-855-6938, 209-855-6938। ਇਹਨਾਂ ਦਾ ਪਤਾ ਹੈ 2680 ਨਾਰਥ ਟ੍ਰੇਸੀ ਬੁਲੇਵਾਰਡ। ਨੰਬਰ ਇੱਕ ਵਾਰੀ ਫੇਰ ਨੋਟ ਕਰ ਲਓ, ਸਕਾਈ ਟਰਾਂਸਪੋਰਟ ਸੋਲਿਊਸ਼ਨਸ 209-855-6938, 209-855-6938। ਹੋਰ ਜਾਣਕਾਰੀ ਲਈ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ skytransportsolutions.com। खुशखबरी खुशखबरी खुशखबरी, आप सब नु जान के खुशी होवेगी कि मंटीका विच सनशाइन आटो केयर रिपेयर दी दुकान है। पंजाबी वीरां दी ए दुकान पिछले 40 सालां तो है। इत्थे हर तरह दीआं गड्डियां ट्रकां ट्रेलर्स दी पूरी रिपेयर सर्विस कीती जांदी है। इन्हां दे मकैनिक भी बहुत तजर्बेकार हन। इन्हां कोल कारां ट्रकां ट्रक ट्रेलर्स दे सारे पार्ट्स मौजूद हन। काम बड़ा ही भरोसेयोग अते तसल्ली बख्श कीता जांदा है। नजदीकी कस्टमरां नु खुद लियाउण अते छड्ड के आउण दा वी खास प्रबंध है। पंजाबी रेडियो USA दी ऐड दा हवाला देण ते 5% दी छोट। होर जानकारी लई कॉल 209-239-1551 209-239-1551 एड्रेस 1003 मॉफिट बुलेवार्ड मंटीका सनशाइन ऑटो केयर रिपेयर मंटीका। ट्रकिंग कंपनीज लई खुशखबरी, हुण ट्रक ड्राइवर्स लभणे होए आसान। छोटी तो वड्डी ट्रकिंग कंपनी दे लई एक नवी ऐप ट्रक बुक, जिस दे जरिए तुसी बहुत ही आसानी दे नाल अपने राउट्स ते लोड दी जानकारी पा के अनलिमिटेड ड्राइवर्स अते ओनर ऑपरेटर लभ सकदे हो। पूरे अमेरिका दे विच ट्रक ट्रेलर रिपेयर शॉप्स ऐप दे नाल लभ सकदे हो। तुसी ट्रक बुक ऐप ते अपने ट्रक ट्रेलर रेंट ते लभ अते पा सकदे हो अते ट्रक ट्रेलर्स नू खरीद अते वेच भी सकदे हो। अज ही अपने स्मार्टफोन टैबलेट दे उत्ते ट्रक बुक ऐप डाउनलोड करो या वेबसाइट विजिट करो truckbook.us। होर जानकारी लई कॉल 916-400-0002 truckbook.us ट्रक बुक ऐप अ कंप्लीट ट्रकिंग सॉल्यूशन। निर्देशक ईशान चोपड़ा दी पेशकश मूवी दूरबीन, एक एडवेंचर कॉमेडी पंजाबी मूवी आ रही है तुहाडे नजदीकी सिनेमाघरां दे विच 27 सितंबर तो। स्टारिंग निंजा, भूमिका गब्बी, जस बाजवा, जैस्मिन बाजवा।
दारू तां जेड़ी कढ़दे हो कढ़दे हो, आ एक दूजे नूं समझाउण दा तरीका कित्थों कढ़दे हो?
की कहां जनाब, इह तां गल्लां ही बणियां ने, साडा तां नां जिहा लग जांदा।
पंजाबी मूवी दूरबीन आ रही है तुहाडे नजदीकी सिनेमाघरां दे विच 27 सितंबर तो।
ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡੀ ਆਪਣੀ ਪੂਜਾ। ਨੱਚਦੇ ਨਚਾਉਂਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।
ਪੰਜਾਬੀ ਰੇਡੀਓ ਚੁਆਸੀ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਇੱਕ ਵਾਰੀ ਫਿਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਕੁਛ ਕਮੈਂਟ ਰਹਿ ਗਏ, ਉਸ ਵਿੱਚ ਆਪਾਂ ਗੱਲਾਂ ਬਾਤਾਂ ਕਰਦੇ ਹਾਂ। ਇਹ ਪ੍ਰੋਗਰਾਮ 4 ਵਜੇ ਤੋਂ ਲੈ ਕੇ 5:30 ਵਜੇ ਤੱਕ ਹੁੰਦਾ। ਕੋਸ਼ਿਸ਼ ਕਰਿਆ ਕਰੋ ਕਿ ਤੁਸੀਂ ਕਾਗਲ ਚ ਜਿਹੜੀਆਂ ਬੇਸ਼ੱਕ 4 ਵਜੇ ਤੋਂ ਪਹਿਲਾਂ ਕਰ ਲਿਆ ਕਰੋ, ਕਿਉਂਕਿ ਅਖੀਰ ਦੇ ਵਿੱਚ ਤੁਹਾਡਾ ਜਿਹੜਾ ਰਸ਼ ਪੈਂਦਾ ਨਾ, ਉਹਦੇ ਨਾਲ ਫਿਰ ਗੱਲਬਾਤ ਬਣਦੀ ਨਹੀਂ। ਉਹ ਕੋਸ਼ਿਸ਼ ਕਰਿਆ ਕਰੋ 4 ਵਜੇ ਤੋਂ ਸ਼ੁਰੂ ਹੋ ਜਾਇਆ ਕਰੋ ਕਾਲਸ ਕਰਨੀਆਂ। ਹਰਮਿੰਦਰ ਜੀ ਸਤਿ ਸ਼੍ਰੀ ਅਕਾਲ।
ਹੈਲੋ, ਸਤਿ ਸ਼੍ਰੀ ਅਕਾਲ ਜੀ।
ਹਾਂਜੀ,
ਸਤਿ ਸ਼੍ਰੀ ਅਕਾਲ।
ਹਾਂਜੀ ਜੀ ਜੀ, ਕੀ ਦੱਸਣਾ ਜੀ?
ਜਿੱਦਾਂ ਉਹ ਇੱਕ ਭਾਜੀ ਨੂੰ ਕਹਿੰਦੇ ਸੀ ਕਾਬਜਾ ਬਹੁਤ,
ਹਾਂਜੀ,
ਉਹ ਤਿਰਪਲਾ ਚੂਰਨ ਜਿੱਦਾਂ ਸ਼ਾਮ ਨੂੰ ਭੇਜ ਰਿਹਾ ਕਰਨ, ਤਾਂ ਸਵੇਰ ਨੂੰ ਜਿੱਦਾਂ ਉਹ ਜਦ ਉੱਠਦੇ ਆ ਹਨਾ, ਬੁਰਸ਼ ਬਾਅਦ ਚ ਕਰਨ, ਪਹਿਲਾਂ ਉਹ ਪੀ ਲਿਆ ਕਰਨ ਪਾਣੀ। ਹਾਂਜੀ, ਤਿਰਪਲਾ ਚੂਰਨ, ਭਾਜੀ ਨੇ ਦੱਸਿਆ ਸੀ ਉਹ ਜਿਹੜੇ ਦੱਸਦੇ ਹੁੰਦੇ, ਉਹ ਤਿਰਪਲਾ ਚੂਰਨ 4-5 ਦਫਾ ਪੀਣ, ਉਹ ਸਾਰਾ ਅੰਦਰ ਸਾਫ਼ ਹੋ ਜਾਣਾ।
ਠੀਕ
ਹੈ, ਰਹਿਣੀ
ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਅੱਗੇ ਸ਼ਿੰਦਰ ਕੌਰ ਜੀ।
ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ।
ਸਤਿ ਸ੍ਰੀ ਅਕਾਲ।
ਮੈਂ ਨਾ ਪੁੱਛਣਾ ਸੀ ਜੀ, ਮੇਰੇ ਹਸਬੈਂਡ ਦੇ ਜਿਹੜੇ ਨੌ ਆ ਨਾ ਹੱਥਾਂ ਦੇ, ਉੱਥੇ ਫੰਗਸ ਆ ਜੀ।
ਫੰਗਸ ਆ, ਠੀਕ ਆ।
ਹਾਂਜੀ, ਉਹਦੇ ਬਾਰੇ ਕਿਸੇ ਨੂੰ ਪਤਾ ਹੋਵੇ ਤਾਂ ਦੱਸੋ। ਇੱਕ ਵਾਰੀ ਦੱਸਿਆ ਸੀਗਾ, ਉਹ ਮੇਰੇ ਤੋਂ ਪ੍ਰਿੰਟ ਹੋ ਗਿਆ, ਸਮਝ ਲੱਗੀ ਪਤਾ ਨੀ ਵਿਨੇਗਰ ਚ ਪਾਉਣਾ।
ਵਿਨੇਗਰ ਹੀ ਆ, ਹਾਂਜੀ।
ਉਹਦੇ ਵਿੱਚ ਪਿਆਉਣਾ ਕਿ ਉੱਤੇ ਲਾਉਣਾ ਜੀ ਰੂੰ ਨਾਲ?
ਤੁਸੀਂ ਜੇ ਟਾਈਮ ਹੈਗਾ ਤਾਂ ਭੀ ਕੇ ਬਹਿ ਲਓ ਥੋੜਾ ਚਿਰ, ਨਹੀਂ ਤਾਂ ਹਿਲਾ ਲਓ ਜੇ ਕੰਮ ਕਾਰ ਤੇ ਹੁੰਦੇ ਤਾਂ।
ਅੱਛਾ ਜੀ, ਤੇ ਇੱਕ ਨਾ ਜੀ ਮੇਰੇ ਪੈਰ ਸੁਣਦੇ ਆ ਜੀ ਕੰਮ ਕਰਦੀ।
ਓਦਾਂ ਬੈਠਿਆਂ ਦੇ ਨਹੀਂ ਸੁਣਦੇ ਨਾ?
ਨਾ ਜੀ, ਜਦੋਂ ਮੈਂ ਮਤਲਬ ਵੇਟ ਜਿਵੇਂ ਆਉਂਦਾ, ਜਿਵੇਂ ਵੈਕਿਊਮ ਕਰਦੀ ਉੱਠੋਂ ਜਾਂਦੇ, ਜਾਂ ਮੈਂ ਵੀ ਭਾਂਡੇ ਕਿੰਝ ਕਰਾਂ ਸਾਫ਼, ਤਾਂ ਉਦੋਂ ਜਿਵੇਂ ਵੇਟ ਆਉਂਦਾ ਆਪਦਾ ਉੱਤੇ ਵੀ ਜ਼ਿਆਦੇ, ਉਦੋਂ ਸੌ ਜਾਂਦੇ। ਊ ਮੈਂ ਕੰਮ ਕਰਦੀ ਹਾਂ 8-7 ਘੰਟੇ, ਉੱਥੇ ਪੈਰ ਹਿਲਦਾ ਰਹਿੰਦਾ ਉੱਥੇ।
ਬਸ ਤੁਹਾਨੂੰ ਤੁਸੀਂ ਉਦੋਂ ਇੱਥੇ ਹਿਲਾਈ ਜਾਇਆ ਕਰੋ, ਪਰ ਇਹਨਾਂ ਨੂੰ ਦੱਸਿਓ ਨਾ ਤੁਸੀਂ ਕੰਮ ਕਰਨ ਲੱਗੇ ਘਰ ਦਾ।
ਅੱਛਾ ਜੀ,
ਹਾਂ, ਚੇਤਾ ਭੁਲਾ ਕੇ ਦੇਖਿਓ।
ਠੀਕ ਹੈ ਜੀ,
ਇਹ ਹੁੰਦਾ ਤੁਹਾਡਾ, ਥੈਂਕ ਯੂ ਜੀ। ਜਿਹੜਾ ਦਿਮਾਗ ਆ ਉਹ ਸੁਨੇਹਾ ਭੇਜਦਾ ਬੋਡੀ ਨੂੰ, ਉਹ ਵੀ ਬਹੁਤਾ ਕੰਮ ਕਰ ਲੈਂਦਾ। ਜਸਮੇਰ ਕੌਰ ਜੀ,
ਹਾਂਜੀ ਸਤਿ ਸ੍ਰੀ ਅਕਾਲ ਜੀ,
ਸਤਿ ਸ੍ਰੀ ਅਕਾਲ
ਹਾਂਜੀ ਮੈਂ ਦੱਸਣਾ ਸੀ ਉਹ ਕਬਜ਼ੀ ਬਾਰੇ ਕਹਿੰਦੇ ਸੀ ਨਾ, ਇੱਕ ਤਾਂ ਰਾਤ ਨੂੰ ਗੁੜ ਖਾਣ ਤੇ ਫਿਰ ਬਾਅਦ ਚ ਪਾਣੀ ਨੀ ਪੀਣਾ।
ਅੱਛਾ, ਗੁੜ ਖਾ ਕੇ ਪਾਣੀ ਨੀ ਪੀਣਾ?
ਹਾਂਜੀ, ਤੇ ਇੱਕ ਦਹੀਂ ਦੇ ਵਿੱਚ ਲਾਲ ਪਿਆਜ਼ ਪਾ ਕੇ ਖਾਣ,
ਦਹੀਂ ਦੇ ਵਿੱਚ।
ਹਾਂਜੀ, ਉਹਦੇ ਨਾਲ ਵੀ ਫਾਇਦਾ ਹੁੰਦਾ, ਮੈਂ ਤੇ ਯੂਜ਼ ਕੀਤਾ ਸੀ। ਤੇ ਰੋਟੀ ਜਿਹੜੀ ਆ ਉਹ ਵੀ ਬਹੁਤ ਚਬਾ ਚਬਾ ਕੇ ਖਾਣ।
ਠੀਕ ਹੈ ਜੀ।
ਤੇ ਇੱਕ ਜਿਹੜਾ ਪਾਣੀ ਪੀਣਾ, ਜਿਵੇਂ ਜਿਹੜਾ ਕਹਿੰਦੇ ਸੀ ਸਾਡਾ ਹਾਜ਼ਮਾ ਜਿਹਾ ਹੁੰਦਾ, ਪੇਟ ਐ ਫੁੱਲਿਆ ਜਿਹਾ ਰਹਿੰਦਾ, ਜਦੋਂ ਪਾਣੀ ਪੀਣਾ ਨਾ ਬੈਠ ਕੇ ਤੇ ਬਹੁਤ ਹੀ ਹੌਲੀ ਹੌਲੀ ਛੋਟੀ ਛੋਟੀ ਸਿਪ ਲੈਣ, ਜਿਵੇਂ ਨਾ ਆਪਾਂ ਨੂੰ ਸਾਹ ਚੜਦਾ ਕਿਸੇ ਚੀਜ਼ ਨਾਲ, ਐਵੇਂ ਕਰਕੇ ਪੀਣ। ਤੇ ਜਦੋਂ ਫਿਰ ਜ਼ਿਆਦਾ ਸਾਹ ਚੜਦਾ ਪਾਣੀ ਛੱਡ ਦੇਣ, ਤੇ ਸਾਹ ਵਿੱਚ ਨੀ ਗਲਾਸ ਤੇ ਕਰਨਾ, ਉਹ ਤਿੰਨ ਵਾਰੀ ਪੀਣ ਐਵੇਂ ਪਾਣੀ,
ਠੀਕ
ਹੈ, ਇੱਕ ਗਲਾਸ ਨੂੰ। ਉਹਦੇ ਨਾਲ ਵੀ ਇਕਦਮ ਹੀ ਡਕਾਰ ਆ ਜਾਂਦਾ।
ਠੀਕ ਹੈ
ਹਾਂਜੀ। ਤੇ ਇੱਕ ਜਿਹੜਾ ਉਹ ਦੁੱਧ, ਇਹ ਤੇ ਇੱਕ ਜਿਹੜਾ ਉਹ ਮੈਦੇ ਦੀ ਵੀ ਹੈਗੀ ਆ ਨਾ, ਲਿਵਰ ਦੀ ਵੀ ਪ੍ਰੋਬਲਮ। ਤੇ ਜਿਹੜਾ ਆਪਣਾ ਰਾਈਟ ਹੈਂਡ ਆ, ਉਹਦੀ ਜਿਹੜੀ ਚੀਚੀ ਆ, ਉਹਦੇ ਵੱਡੇ ਦੇ ਲਾਗੇ ਨਾ ਥੱਲੇ ਜਿਹੜੀ ਆਪਣੀ ਲਾਈਨ ਆ, ਤੇ ਉਹਦੇ ਲਾਗੇ ਪ੍ਰੈਸ ਕਰਿਆ ਕਰਨ ਰੋਟੀ ਖਾਣ ਤੋਂ ਥੋੜੀ ਦੇਰ ਪਹਿਲਾਂ, ਜਿੰਨੀ ਵਾਰੀ ਵੀ ਕੁਛ ਖਾਂਦੇ ਆ, ਉਹਦੇ ਨਾਲ ਫਿਰ ਉਹ ਜਿਹੜਾ ਲਿਵਰ ਆ ਉਹ ਠੀਕ ਹੋ ਜਾਂਦਾ, ਤੇ ਉਹ ਵੀ ਇਹ ਹਾਜ਼ਮੇ ਦੀ ਪ੍ਰੋਬਲਮ ਜਿਹੜੀ ਇਹ ਵੀ ਖਤਮ ਹੋ ਜਾਂਦੀ।
ਠੀਕ ਹੈ ਜੀ,
ਹਾਂਜੀ,
ਥੈਂਕ ਯੂ ਜੀ,
ਸਤਿ ਸ੍ਰੀ ਅਕਾਲ।
ਰਾਜਵਿੰਦਰ ਜੀ,
ਹੈਲੋ ਭੈਣ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ
ਭੈਣ ਜੀ, ਮੈਂ ਪੁੱਛਣਾ ਸੀਗਾ, ਮੇਰਾ ਬੇਟਾ ਆ 4 ਸਾਲ ਦਾ ਆ ਜਿਦਾਂ, ਤੇ ਉਹਨੂੰ ਸਿਆਲਾਂ ਵਿੱਚ ਤਾਂ ਸਾਹ ਦੀ ਪ੍ਰੋਬਲਮ ਹੋ ਜਾਂਦੀ।
ਠੀਕ ਆ।
ਤੇ ਜਿਦਾਂ ਹੁਣ ਜਦੋਂ ਦੌੜਦਾ ਆ ਤੇ ਉਹਦੇ ਸਿਰ ਨੂੰ ਪਸੀਨਾ ਬਹੁਤ ਆਉਂਦਾ,
ਸਿਰ ਨੂੰ ਪਸੀਨਾ ਆਉਂਦਾ। ਠੀਕ ਆ,
ਹਾਂਜੀ, ਇਲਾਜ ਜੇ ਕੋਈ ਪਤਾ ਹੋਵੇ ਹਨਾ।
ਜ਼ਰੂਰ ਜ਼ਰੂਰ,
ਹਾਂਜੀ, ਥੈਂਕ ਯੂ।
ਥੈਂਕ ਯੂ ਜੀ, ਥੈਂਕ ਯੂ। ਛੋਟਾ ਬੱਚਾ ਹੈ ਜੀ, ਬੱਚੇ ਬਾਰੇ ਜੇ ਪਤਾ ਹੋਵੇ ਤੇ ਜ਼ਰੂਰ ਦੱਸਿਓ, ਜਦੋਂ ਦੌੜਦਾ ਭੱਜਦਾ ਸਿਰ ਨੂੰ ਪਸੀਨਾ ਆਉਂਦਾ। ਬਿੰਦਰ ਜੀ,
ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ।
ਸਤਿ ਸ੍ਰੀ ਅਕਾਲ।
ਇੱਥੇ ਹੁਣ ਦੱਸਿਆ ਸੀ ਉਹਨਾਂ ਨੇ ਵੀ 35 ਸਾਲ ਹੋ ਗਏ ਮੈਨੂੰ, ਮਤਲਬ ਪੇਟ ਖਰਾਬ ਹੋਏ ਨੂੰ।
ਹਾਂਜੀ।
ਤੇ ਉਹ ਇਹੀ ਜੋ ਉਹਨਾਂ ਨੇ ਦੱਸਿਆ ਨਾ, ਮੇਰੇ ਨਾਲ ਵੀ ਹੋ ਗਈ ਸੀ ਹੁਣ, ਬਹੁਤ ਜ਼ਿਆਦਾ ਹੋ ਗਈ 6-7 ਤਰ੍ਹਾਂ।
ਠੀਕ ਆ।
ਤੇ ਉਹ ਮੈਂ ਤਾਂ ਹਾਰ ਕੇ ਇੱਕ ਦਿਨ ਮੈਂ ਲੱਸੀ ਪੀ ਲਈ, ਉਹ ਲੱਸੀ ਮੈਂ ਹੁਣ ਰੋਜ਼ ਹੀ ਪੀਣ ਲੱਗ ਗਈ ਆ, ਬਿਲਕੁਲ ਠੀਕ ਹੋ ਗਈ।
ਪ੍ਰੋਬਲਮ ਕੀ ਸੀਗੀ?
ਹਾਂਜੀ, ਪ੍ਰੋਬਲਮ ਪੇਟ ਖਰਾਬ ਹੋ ਗਿਆ ਸੀ ਬਹੁਤ ਜ਼ਿਆਦਾ।
ਅੱਛਾ ਜੀ।
ਲੀਵਰ ਚ ਨੁਕਸ ਹੋ ਗਿਆ ਸੀ, ਹੋ ਸਕਦਾ ਕੋਈ ਗਰਮੀ ਗੁਰਮੀ, ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਨਾ ਬਈ ਮੈਂ ਬਾਹਰ ਉਸੇ ਖਾਣੀ ਆ ਤੇ ਮੈਨੂੰ ਪਚਦਾ ਨੀ ਗਾ, ਉਸੇ ਟਾਈਮ ਟੋਇਲਟ ਜਾਣਾ ਪੈਂਦਾ, ਸੇਮ ਚੀਜ਼ ਸੀ ਮੇਰੀ। ਮੈਂ ਤਾਂ ਹੁਣ ਲੱਸੀ ਸ਼ੁਰੂ ਕਰਤੀ ਆ।
ਠੀਕ ਆ।
ਹਾਂਜੀ, ਤੇ ਬਹੁਤ ਹੀ ਜ਼ਿਆਦਾ ਫਰਕ ਪੈ ਗਿਆ, ਹੁਣ ਤਾਂ ਮੈਂ ਕੰਮ ਤੇ ਵੀ ਬਹੁਤ ਵਧੀਆ ਕੰਮ ਕਰਦੀ ਆ, ਇਸੇ ਤਰ੍ਹਾਂ ਚੱਕਰ ਆਉਂਦੇ ਸੀ ਜਿਸ ਤਰ੍ਹਾਂ ਇਹਨਾਂ ਨੂੰ ਆਉਂਦੇ।
ਠੀਕ ਆ।
ਹਾਂਜੀ,
ਥੈਂਕ ਯੂ ਜੀ।
ਰੋਟੀ ਦੇ ਨਾਲ ਇਹ ਲੱਸੀ ਜ਼ਰੂਰ ਪੀਣ, ਰੋਟੀ ਦੇ ਨਾਲ ਗਲਾਸ ਭਰ ਕੇ ਰੱਖ ਲੈਣ, ਉਹ ਪੀਣ, ਬਹੁਤ ਸੌਖਾ ਇਲਾਜ ਆ।
ਠੀਕ ਆ,
ਓਕੇ ਜੀ,
ਓਕੇ, ਥੈਂਕ ਯੂ ਜੀ, ਥੈਂਕ ਯੂ। ਬਿਲਕੁਲ ਜੀ, ਤੁਸੀਂ ਕਰਕੇ ਦੇਖ ਸਕਦੇ ਆ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ। ਕਿਰਨ,
ਹੈਲੋ, ਹਾਂਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ।
ਹਾਂਜੀ, ਇਹ ਇੱਕ ਜਿਹੜਾ ਮੱਕੀ ਦੀ ਰੋਟੀ ਵੀ ਦਹੀਂ ਦੇ ਨਾਲ ਖਾ ਸਕਦੇ ਆ।
ਠੀਕ
ਆ। ਜਿਹੜੇ ਕਿਤੇ ਆਪਣੇ ਖਾਂਦੇ ਸਾਰੇ ਟੋਇਲਟ ਜਾਣਾ ਪੈਂਦਾ, ਇਹ ਸਗਰੈਣੀ ਵੀ ਹੋ ਸਕਦੀ ਆ ਕਈਆਂ ਨੂੰ, ਇਹਦੀ ਵੀ ਪ੍ਰੋਬਲਮ ਹੋ ਸੀ। ਜਿੰਨੀ ਮਰਜ਼ੀ ਜ਼ਿਆਦਾ ਪੁਰਾਣੀ ਤੋਂ ਪੁਰਾਣੀ ਹੋਵੇ, ਤੇ ਦਹੀਂ ਦੇ ਨਾਲ ਮੱਕੀ ਦੀ ਰੋਟੀ 3 ਦਿਨ ਖਾਣੀ ਆ, ਤੇ ਉਹਦੇ ਨਾਲ ਕਾਫੀ ਫਰਕ ਪੈਂਦਾ ਜੀ।
ਠੀਕ ਆ।
ਤੇ ਮੈਂ ਅੱਜ ਰੇਡੀਓ ਤੋਂ ਲੇਟ ਸੁਣਿਆ, ਤੇ ਮੈਂ ਪੁੱਛਣਾ ਸੀਗਾ, ਮੇਰੀ ਆਪਣੇ ਰਿਸ਼ਤੇਦਾਰ ਆ, ਉਹਨਾਂ ਦੀ ਜਿੱਦਾਂ ਛਾਤੀ ਦੇ ਵਿੱਚ ਥੋੜੀ ਪ੍ਰੋਬਲਮ ਆਈ ਆ, ਕਹਿੰਦੇ ਸੀ ਪਤਾ ਨੀ ਥੋੜੀ ਜਿਹੀ ਡਾਊਟਿੰਗ ਹੋਈ ਆ, ਪਰ ਸ਼ੋਅ ਨੀ ਹੈਗੀ, ਤੇ ਕਿਸੇ ਨੂੰ ਜੇ ਪਤਾ ਹੋਵੇ ਤਾਂ ਜ਼ਰੂਰ ਦੱਸਿਓ।
ਕੀ ਬਲੌਕੇਜ ਦੱਸਿਆ? ਕੀ ਦੱਸਿਆ ਉਹਨਾਂ ਨੇ?
ਬਲੌਕੇਜ ਦੱਸਿਆ ਕਹਿੰਦੇ ਵੀ, ਪਰ ਥੋੜੀ ਆ, ਜ਼ਿਆਦਾ ਨੀ ਹੈਗੀ।
ਠੀਕ ਆ।
ਤੇ ਉਹਦੇ ਬਾਰੇ ਜੇ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਿਓ। ਤੇ ਇੱਕ ਕਹਿੰਦੇ ਧੁੰਨੀ ਦੇ ਕੋਲ ਜਿੱਦਾਂ ਥੋੜੀ ਜਿਹਾ ਫੁੱਲਿਆ ਪਰ ਹਾਨੀਆਂ ਨੀ ਹੈਗੀਆਂ, ਪਰ ਇਹ ਪਤਾ ਨੀ ਕਿਉਂ ਹੈਗਾ, ਕਿਸੇ ਦੀ ਜੇ ਇੱਦਾਂ ਪ੍ਰੋਬਲਮ ਹੋਵੇ ਤਾਂ ਕਾਹਦੇ ਲਈ ਠੀਕ, ਕਿਹਦੇ ਨਾਲ ਠੀਕ ਹੋ ਸਕਦੀ ਆ। ਠੀਕ ਹੈ ਜੀ, ਓਕੇ, ਸਤਿ ਸ੍ਰੀ ਅਕਾਲ, ਥੈਂਕ ਯੂ ਸੋ ਮਚ।
ਸਤਿ ਸ੍ਰੀ ਅਕਾਲ ਜੀ, ਥੈਂਕ ਯੂ ਜੀ। ਸਰਜੀਤ ਕੌਰ ਜੀ।
ਹਾਂਜੀ, ਸਤਿ ਸ੍ਰੀ ਅਕਾਲ ਬਲਵਿੰਦਰ ਕੌਰ ਜੀ।
ਸਤਿ ਸ੍ਰੀ ਅਕਾਲ।
ਦੋ ਭੈਣਾਂ ਨੇ ਪੁੱਛਿਆ ਸੀਗਾ ਤੇਜ਼ਾਬ ਬਾਰੇ, ਹੈ ਨਾ, ਆਸਟੀਡੀਜਨ ਨੂੰ ਕਹਿੰਦੇ ਆ ਤੇਜ਼ਾਬ ਬਣਦੀ ਆ, ਤੇ ਜਗਵੀਰ ਭਾਜੀ ਨੇ ਦੱਸਿਆ ਸੀਗਾ ਅੱਬ ਪੀਤੀ ਕਰ ਚੂਰਨ ਲਿਆਓ, ਕਹਿੰਦੇ ਕੋਕੋਨਟ ਦੇ ਪਾਣੀ ਨਾਲ।
ਠੀਕ ਹੈ।
ਅੱਬ ਪੀਤੀ ਕਰ ਚੂਰਨ ਇੰਡੀਆ ਤੋਂ ਮਿਲਦਾ, ਇੱਥੋਂ ਤਾਂ ਸਾਨੂੰ ਨਹੀਂ ਮਿਲਿਆ, ਕੈਨੇਡਾ ਤੋਂ ਇੰਡੀਆ ਤੋਂ ਮੰਗਾਇਆ ਸੀ, ਤੇ ਬਹੁਤ ਵਧੀਆ ਚੀਜ਼ ਆ ਉਹ।
ਠੀਕ ਹੈ,
ਓਕੇ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ, ਥੈਂਕ ਯੂ ਜੀ। ਅੱਗੇ ਨੂਰਪੁਰੀ।
ਭੈਣ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ।
ਤੁਹਾਡੇ ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
ਜੀ ਜੀ।
ਭੈਣ ਜੀ, ਮੇਰਾ ਮੂੰਹ ਬਹੁਤ ਪੱਕਿਆ ਹੋਇਆ, ਵੀ ਜੇ ਕੋਈ ਦੱਸੋ ਇਲਾਜ ਇਹਦਾ, ਜਾਣੀ ਜੇ ਤੁਸੀਂ ਲੂਣ ਦੇ ਰਗੜਾਰੇ ਹੋ ਤਾਂ ਮੈਂ ਬਹੁਤ ਕਰ ਚੁੱਕਾ ਆ ਹਨਾ।
ਨਹੀਂ ਨਹੀਂ ਇੱਕ ਹੋਰ ਪ੍ਰੋਬਲਮ ਹੈ ਤੁਹਾਡੇ ਢਿੱਡ ਚ ਪ੍ਰੋਬਲਮ ਹੈ ਤਾਂ।
ਹਾਂ ਮੇਰਾ ਮੂੰਹ ਪੱਕਿਆ ਹੋਇਆ ਬਹੁਤ ਹਨਾ, ਜਿੱਦਾਂ ਗਲਾ ਵੀ ਥੋੜਾ ਜਿਹਾ ਇੱਦਾਂ ਲੱਗਦਾ ਜਿੱਦਾਂ ਅੰਦਰੋਂ ਸੁੱਜਾ ਹੁੰਦਾ।
ਠੀਕ ਆ,
ਕੋਈ ਹੋਇਆ ਦੇਸੀ ਇਲਾਜ ਤਾਂ ਦੱਸਿਓ।
ਜ਼ਰੂਰ ਜ਼ਰੂਰ ਜੀ।
ਓਕੇ ਸਤਿ ਸ਼੍ਰੀ ਅਕਾਲ।
ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਇਹਦੇ ਨਾਲ ਕਹਿੰਦੇ ਕਿ ਪੇਟ ਚ ਪ੍ਰੋਬਲਮ ਹੁੰਦੀ ਹੈਗੀ ਆ, ਉਹ ਤੁਸੀਂ ਜਾਂ ਪੇਟ ਨੂੰ ਕੋਈ ਕਬਜ਼ ਹੁੰਦੀ ਆ ਜਾਂ ਕੁਛ ਵੀ ਹੈਗਾ, ਉਹਨੂੰ ਜ਼ਰੂਰ ਕਲੀਨ ਕਰੋ ਪਹਿਲਾਂ। ਪ੍ਰੀਤ
ਕਲਵਿੰਦ ਜੀ,
ਸਤਿ ਸ਼੍ਰੀ ਅਕਾਲ।
ਪ੍ਰੋਗਰਾਮ ਬਹੁਤ ਵਧੀਆ ਚੱਲਦਾ।
ਥੈਂਕ ਯੂ ਜੀ।
ਹਾਂਜੀ, ਦੋ ਕਾਲਰਾਂ ਨੇ ਪੁੱਛਿਆ ਵੀ ਬ੍ਰੈਸਟ ਤੇ ਥੋੜਾ ਜਿਹਾ ਕੋਈ ਸ਼ਿਕਾਇਤ ਆ ਕੈਂਸਰ ਵਗੈਰਾ ਦੀ।
ਦੱਸ ਦੋ ਦੱਸ ਦੋ। ਹਾਂਜੀ
ਹਾਂਜੀ, ਉਹ ਜਿੱਦਾਂ ਇੱਕ ਤਾਂ ਜਿਹੜੇ ਵਾਈਟ ਪੀਚ ਹੁੰਦੇ ਆ ਉਹ ਜਰੂਰ ਖਾਣ, ਇੱਕ ਜਿਹੜੀਆਂ ਖੁੰਬਾਂ ਹੁੰਦੀਆਂ ਵਾਈਟ ਉਹ ਜਿੱਦਾਂ ਦੋ ਜਾਂ ਤਿੰਨ ਦਿਹਾੜੀ ਦੀਆਂ ਕੱਚੀਆਂ ਜਰੂਰ ਖਾਣ।
ਠੀਕ ਆ,
ਬਾਕੀ ਜਿਹੜਾ ਡਾਕਟਰ ਇਲਾਜ ਹੈ ਉਹ ਤਾਂ ਕਰਨ ਇਹਨਾਂ ਕਾਫੀ ਜਿੱਦਾਂ ਗਾਹ ਨਹੀਂ ਵੱਧਦਾ ਕੁਛ ਵੀ।
ਠੀਕ ਹੈ ਜੀ।
ਜੇ ਉਹਨਾਂ ਨੇ ਸਰਜਰੀ ਵਗੈਰਾ ਕਰਾ ਵੀ ਲਈ ਆ ਫੇਰ ਆਪਣੀ ਦਵਾਈ ਦੇ ਨਾਲ ਵੀ ਇਹ ਦੋ ਚੀਜ਼ਾਂ ਜਰੂਰ ਖਾਣ ਉਹ।
ਠੀਕ ਹੈ,
ਓਕੇ ਜੀ, ਥੈਂਕ ਯੂ।
ਥੈਂਕ ਯੂ ਜੀ, ਥੈਂਕ ਯੂ। ਓਕੇ ਜਸਮੇਰ ਕੌਰ ਜੀ,
ਸਤਿ ਸ਼੍ਰੀ ਅਕਾਲ ਜੀ। ਮੈਂ ਫਿਰ ਦੁਬਾਰਾ ਆ ਗਈ। ਮੈਂ ਸੁਣਿਆ ਸੀ ਹੁਣੇ ਭਾਈ ਸਾਹਿਬ ਕਹਿੰਦੇ ਸੀ ਨਾ ਵੀਰ ਜੀ ਭਾਈ ਮੈਨੂੰ ਮੇਰਾ ਮੂੰਹ ਬਹੁਤ ਪੱਕਿਆ।
ਹਾਂਜੀ,
ਤੇ ਉਹ ਮੈਂ ਅੱਗੇ ਵੀ ਬਹੁਤ ਵਧੀਆ ਉਵੇਂ ਦੱਸਿਆ ਰੇਡੀਓ ਤੇ, ਮੇਰਾ ਵੀ ਬਹੁਤ ਜ਼ਿਆਦਾ ਪੱਕਿਆ ਸੀ। ਮੈਂ ਤਾਂ ਉਹ ਨਾ ਕੀ ਕਰਨ ਜਿਵੇਂ ਗੁਲਾਬ ਦੀਆਂ ਪੱਤੀਆਂ 10-15 ਲੈ ਲੈਣ ਤੇ ਅੱਧਾ ਚਮਚ ਜੀਰੇ ਦਾ ਪਾਊਡਰ ਤੇ ਅੱਧਾ ਧਨੀਏ ਦਾ।
ਠੀਕ ਆ,
ਜੇ ਤੇ ਮਨੱਕੇ ਹੈਗੇ ਤੇ ਮਨੱਕੇ 2-4 ਪਾ ਲੈਣ, ਨਹੀਂ ਤੇ ਉਹਨੂੰ ਰਾਤ ਨੂੰ ਭਿਉਂ ਦੇਣ ਤੇ ਸਵੇਰੇ ਛਾਣ ਕੇ ਤੇ ਉਹਦੇ ਚ ਥੋੜਾ ਜਿਹਾ ਮਿੱਠਾ ਪਾ ਕੇ ਉਹਨੂੰ ਪੀ ਲੈਣ।
ਠੀਕ ਆ,
ਸਵੇਰੇ ਨਵੇਂ ਪੱਤੇ ਭਿਉਂ ਦੇਣ ਤੇ ਉਹ ਸ਼ਾਮ ਨੂੰ ਪੀਣ, ਇਸ ਤਰ੍ਹਾਂ ਲਗਾਤਾਰ ਪੀਣੇ। ਮੇਦੇ ਦੇ ਵਿੱਚ ਨਾ ਗਰਮੀ ਦਾ ਕਰਕੇ ਮੈਂ ਤੇ ਇਸ ਤਰ੍ਹਾਂ ਕੀਤਾ ਸੀ, ਮੇਰੇ 4-5 ਮਹੀਨੇ ਬਹੁਤ ਔਖੀ ਹੋਈ ਸੀ ਤੇ ਫੇਰ ਮੈਂ ਤਾਂ ਇਹੀ ਪੀਤਾ ਸੀ ਵੀ ਤੇ ਸੁਣਿਆ ਸੀਗਾ ਕਿਸੇ ਵੈਦ ਦਾ, ਮੇਰਾ ਤੇ ਉਦੋਂ ਦਾ ਨੀ ਪੱਕਦਾ ਮੂੰਹ, ਜੇ ਮਾੜਾ ਜਿਹਾ ਕਿਤੇ ਹੋਵੇ ਮੈਂ ਇੱਕ ਟਾਈਮ ਹੀ ਪੀ ਲੈਂਦੀ ਫਿਰ ਠੀਕ ਹੋ ਜਾਂਦਾ।
ਠੀਕ ਹੈ ਜੀ,
ਇਹ ਦੱਸ ਦਿਆ ਕਰੋ ਇਹ ਪੀਣ, ਇਹਦੇ ਨਾਲ ਬਹੁਤ ਛੇਤੀ ਆਰਾਮ ਆਉਂਦਾ।
ਠੀਕ,
ਅਲਸਰ ਵੀ ਪੇਟ ਦਾ ਖਤ ਜਾਂਦਾ ਜਿਹੜਾ ਅਲਸਰ ਹੋਇਆ ਹੁੰਦਾ ਪੇਟ।
ਠੀਕ ਹੈ ਜੀ,
ਸਰਨਾ ਦੇ ਪੱਤੇ ਕਹਿੰਦੇ ਆ, ਸਰਨਾ ਦੇ ਪੱਤੇ ਪਾਲਣ 100 ਗ੍ਰਾਮ, ਜਿੰਨੀ ਕੁ ਪੂਜਾ ਮਿਸ਼ਰੀ ਖਾਣ ਦੇ, ਮਿੱਠਾ ਕੋਈ ਥੋੜਾ ਖਾਂਦਾ ਥੋੜੀ ਪਾਲਣ, ਨਹੀਂ ਤਾਂ ਬਹੁਤੀ ਪਾਲਣ, ਬਦਾਮ ਤੇ ਮਣਕਾ, ਇਹ ਚਾਰੇ ਚੀਜ਼ਾਂ ਪੀ ਕੇ ਗਰਮ ਚੀਜ਼ ਨਾ ਖਾਣੀ, ਨਾ ਕਿ ਠੰਡੇ ਨਾਲ, ਜੇ ਠੰਡੇ ਨਾਲ ਕਾਫੀ ਅਸਰ ਨਹੀਂ ਕਰਦੇ।
ਠੀਕ ਹੈ ਜੀ,
ਗਰਮ ਚੀਜ਼ ਨਾ ਖਾਣੀ ਆ, ਫਿਰ ਉਹ ਜੇ ਸ਼ਾਮ ਨੂੰ ਬੈੱਡ ਟਾਈਮ ਖਾ ਲੈਣ ਜਾਂ ਪਹਿਲਾਂ ਖਾ ਲੈਣ ਤੇ ਸਵੇਰ ਨੂੰ ਤੁਹਾਡਾ ਸਰੀਰ ਜਿਹੜਾ ਢਿੱਡ ਆ ਹਲਕਾ ਹੋਊਗਾ ਜ਼ਰੂਰ। ਤੇ ਦੂਜਾ ਜਿਹੜਾ ਗੈਸ ਤੋਂ ਇੱਕੋ ਜਿਹੀਆਂ ਚੀਜ਼ਾਂ ਲੈਣੀਆਂ, ਮਿੱਠੀ ਸੌਂਫ ਤੇ ਜੀਰਾ, ਇਹ ਤਿੰਨੇ ਚੀਜ਼ਾਂ ਹਲਕੀ ਅੱਗ ਤੇ ਸੇਕ ਥੋੜਾ ਜਿਹਾ ਲਾਉਣਾ ਜਾਂ ਜਲਣੇ ਨਹੀਂ, ਥੋੜਾ ਜਿਹਾ ਕਰਕੇ ਤੇ ਵਿੱਚ 20-20 ਗ੍ਰਾਮ ਦੇ ਵਿੱਚ 1 ਚਮਚਾ ਪਾਉਣਾ ਆ ਹਿੰਗ ਦਾ, ਕੱਚੀ ਹਿੰਗ, ਇਹ ਪਾ ਕੇ ਚੂਰਨ ਬਣਾ ਲੈਣਾ। ਤੁਸੀਂ ਹਰ ਵੇਲੇ ਖਾਣੇ ਤੋਂ ਬਾਅਦ 1 ਚੁਟਕੀ ਕੇ ਨਾ ਖਾ ਲਓ ਤਾਂ ਤੁਹਾਨੂੰ ਗੈਸ ਨਹੀਂ ਬਣਦੀ। ਇਹ ਮੇਰੇ ਆਪਣੇ ਕੁਛ, ਮੈਂ ਰੇਡੀਓ ਤੋਂ ਵੀ ਸੁਣੀ, ਕੁਛ ਮੈਂ ਆਪਣੇ ਰੂਪ ਤੋਂ ਦੇਖ ਕੇ ਇਹ ਕੀਤੀ ਵਾ, ਬਹੁਤ ਜ਼ਿਆਦਾ ਗੈਸ ਸੀ। ਪਰ ਠੀਕ ਹੈ, ਮੈਂ ਲਾਸਟ ਵੀਕ ਭੈਣ ਜੀ ਕਾਲ ਕੀਤੀ, ਮੇਰੇ ਰਿਸ਼ਤੇਦਾਰਾਂ ਦੇ ਫੂਡ ਆਇਆ ਅੱਜ ਟੋਲਟ ਵਾਲੇ ਥਾਂ ਦੇ ਕੋਲ, ਉਹ ਟਰੱਕ ਡਰਾਈਵਰ ਆ, ਪਰ ਜਿਹੜੀ ਭਾਜੀ ਬਹਾਦਰ ਭਾਜੀ ਨੇ ਦਵਾਈ ਤਾਂ ਦੱਸੀ ਆ ਪਰ ਉਹ ਸਾਨੂੰ ਤਾਂ ਪਤਾ ਨੀ ਮਿਲਦੀ ਕਿੱਥੋਂ ਆ ਤੇ
ਕੋਈ ਨੀ, ਸੁਣਦੇ ਰਹੇ ਹੁਣ ਗੁਰਦੀਪ ਕੌਰ ਹੋਣੀ ਵੀ ਲਾਈਨ ਤੇ ਸ਼ਾਇਦ ਦੱਸਦੇ।
ਓਕੇ ਜੀ, ਉਹ ਫੋੜਾ ਇੱਦਾਂ ਬਰਫ ਸਣਿਆ,
ਹਾਂਜੀ ਹਾਂਜੀ ਹਾਂਜੀ, ਉਹ ਹਟਦਾ ਨੀਗਾ।
ਹਾਂਜੀ
ਠੀਕ ਆ,
ਥੈਂਕ
ਯੂ ਜੀ, ਥੈਂਕ ਯੂ। ਅੱਗੇ ਜੁੜੇ ਹੋਏ ਨੇ ਗੁਰਦੀਪ ਕੌਰ ਜੀ। ਗੁਰਦੀਪ ਕੌਰ ਜੀ, ਸਤਿ ਸ਼੍ਰੀ ਅਕਾਲ।
ਹੈਲੋ,
ਹਾਂਜੀ ਦੁਬਾਰਾ ਦੱਸੋ ਜੀ।
ਜਿਹੜਾ ਛੋਟਾ ਬੱਚਾ ਹੈ ਨਾ, ਉਹਨੂੰ ਨਕਸੀਰ ਹੈ, ਇੱਕ ਸਰ ਇੱਕੋ ਤੋਂ ਵੱਧ ਚਮਚਾ ਡੇਢ ਚਮਚਾ ਰਾਤ ਕਤੀਰਾ ਗੂੰਦ ਭੇਜਣ ਦੁੱਧ ਚ, ਸਵੇਰੇ ਸ਼ੱਕਰ ਪਾ ਕੇ ਰੋਜ਼ ਖਵਾ ਦੇਣ। ਸੁਹਾਂਜਣੇ ਵਾਲੇ ਨੇ ਮੈਂ ਕਿਹਾ ਸੀ ਵੀ ਫੁੱਲ ਜਿਹੜੇ ਲੱਗਦੇ ਨਾ ਫੁੱਲਾਂ ਚ ਤੁਸੀਂ ਸੁੱਕੀ ਸਬਜ਼ੀ ਬਣਾ ਕੇ ਖਾ ਸਕਦੇ ਹੋ, ਪੱਤੇ ਸੁਕਾ ਕੇ ਤੁਸੀਂ 1 ਚਮਚ ਸਬਜ਼ੀ ਖਾਣ ਲੱਗੇ ਘੋਲ ਕੇ ਖਾ ਸਕਦੇ ਹੋ, ਚਮਚਾ 1 ਚਾਹ ਚ ਪਾ ਕੇ ਖਾ ਸਕਦੇ ਹੋ, ਉਹਦੀਆਂ ਫਲੀਆਂ ਦਾ ਚਾਰ ਬਣਾ ਕੇ ਖਾ ਸਕਦੇ ਹੋ, ਉਹਦੇ ਤੁਸੀਂ ਜੜੀ ਵਿੱਚ ਗੁੱਲੀ 1 ਨਿਕਲਦੀ ਉਹਨੂੰ ਤੁਸੀਂ ਸਬਜ਼ੀ ਬਣਾ ਖਾ ਸਕਦੇ, ਉਹਦੀ ਸੱਕ ਵੀ ਉਬਾਲ ਕੇ ਤੁਸੀਂ ਪੀ ਸਕਦੇ ਹੋ, ਹੁਣ ਉਬਾਲ ਕੇ ਲੱਕੜ ਵੀ ਤੁਸੀਂ ਜਿਹੜੀ ਲਾਮਤ ਛਿੱਲ ਲਾ ਕੇ ਚਾਹ ਚੁਬਾ ਕੇ ਪੀ ਸਕਦੇ ਹੋ, ਉਹ ਇੱਕ ਮੈਡੀਸਨ ਹੀ ਦਰਖਤ ਹੈ ਬਸ। ਇਲਾਚੀ, ਹਿੰਗ, ਦਾਲਚੀਨੀ, ਸੌਂਫ ਤੇ ਜਵੈਣ ਕੁੱਟ ਕੇ ਰੋਟੀ ਖਾਣ ਤੋਂ 2 ਚੁਟਕੀਆਂ ਪਹਿਲਾਂ ਪਾਣੀ ਨਾਲ ਖਾ ਲੈਣ, 10 ਮਿੰਟਾਂ ਬਾਅਦ ਰੋਟੀ ਲੈ ਲੈਣ, 1 ਚਮਚਾ ਐਪਲ ਸਾਈਡਰ, 1 ਹਰੇ ਨਿੰਬੂ ਦਾ ਰਸ 1 ਗਲਾਸ ਚ ਘੋਲ ਕੇ ਬਹਿ ਕੇ ਆਰਾਮ ਨਾਲ ਪੀਣ, 10-12 ਮਿੰਟ ਰੋਟੀ ਖਾਣ, ਉਹਨਾਂ ਪੇਟ ਪੂਟ ਤੇ ਡਕਾਰ ਚਕਾਰ ਸਾਰੇ ਹੀ ਅੱਜ ਜਾਣਗੇ। ਕਿਸੇ ਵੀਰ ਨੇ ਕਿਹਾ ਨਾ ਮੇਰਾ ਪਿਸ਼ਾਬ ਚ ਖੂਨ ਆਉਂਦਾ ਹੈ
ਜੀ।
ਅੱਛਾ, ਪਿਸ਼ਾਬ ਚ ਨਾ ਉਹ ਖੂਨ ਆਉਂਦਾ ਤਿੰਨ ਨੁਸਖੇ ਕਰ ਲੈਣ, ਇੱਕ ਆਪਣਾ ਚੁਕੰਦਰ ਤੇ ਗਲੋਹ ਦਾ ਜੂਸ ਪੀਣ, ਬਰਾਬਰ ਬਰਾਬਰ ਪਾ ਕੇ ਥੋੜਾ, ਇੱਕ ਅੱਧਾ ਚਮਚ ਸੁੰਡ ਤੇ ਮਿਸ਼ਰੀ ਪਾ ਕੇ ਦੁੱਧ ਕੱਢ ਕੇ ਪੀ ਲੈਣ, ਇੱਕ ਨਾਰੀਅਲ ਦਾ ਪਾਣੀ ਵੀ ਪੀ ਕੇ ਵੇਖ ਲੈਣ। ਤੇ ਮੈਂ ਤੈਨੂੰ ਦੱਸਣ ਲੱਗੀ, ਉਹ ਕਹਿੰਦੇ ਨਾ ਰਸੌਲ ਆਪਣੀ ਛੋਲੇ ਤਰੀ ਨਾਲ ਲਈ ਚੱਲੋ, ਇਹਦੇ ਨਾਲ ਛੇਤੀ ਪੱਤਰੀਆਂ ਨਿਕਲ ਜਾਣਗੀਆਂ। ਇੱਕ ਤੋਂ ਜਿਹੜੀ ਆਪਣੇ ਪੀਲੇ ਨਿੰਬੂ ਚ ਕੌਡੀਆਂ ਵਾਲੀਆਂ ਬੜੀਆਂ ਨਿਕਲੀਆਂ ਜੀ, ਉਹ ਕਿਡਨੀ ਜਿਹਦੀ ਡੈਮੇਜ ਸੀ ਉਹ ਵੀ ਆਰਾਮ ਆ ਗਿਆ ਜੀ।
ਠੀਕ ਹੈ।
ਜੌਂ ਖਾਰ ਤੇ ਪੱਖੜਾ ਮਿਕਸ ਕਰਕੇ ਅੱਧਾ ਚਮਚਾ ਜਿਹੜਾ ਨਾ ਬੱਕਰੀ ਦੇ ਦੁੱਧ ਦੀ ਕੱਚੀ ਲੱਸੀ ਨਾਲ ਰੋਜ਼ ਲਵੋ, ਕਿਡਨੀ ਦੀ ਪੱਥਰੀ ਵਾਲੇ। ਦਹੀਂ ਦੀ ਸੰਘਣੀ ਲੱਸੀ ਵਿੱਚ ਜੌਂ ਖਾਰ ਘੋਲ ਕੇ ਤੁਸੀਂ ਰੋਜ਼ ਲਵੋ। ਪੱਖੜਾ ਤੇ ਜੌਂ ਖਾਰ ਜਿਹੜਾ ਨਾ ਅੱਧਾ ਚਮਚਾ ਰੋਜ਼ ਬੱਕਰੀ ਦੀ ਕੱਚੀ ਲਈ, ਇਹਦੇ ਨਾਲ ਬੜਾ ਫਰਕ ਪਿਆ। ਦਹੀਂ ਦੀ ਸੰਘਣੀ ਲੱਸੀ ਵਿੱਚ ਜੌਂ ਖਾਰ ਘੋਲ ਕੇ ਲਈ ਨੇ, ਉਹਦੇ ਨਾਲ ਕਿਡਨੀ ਬੜੇ ਫਰਕ ਪਿਆ। ਪੱਥਰ ਚੱਟ ਦੇ ਪੱਤੇ ਲੈ ਕੇ ਦੋ ਚਮਚੇ ਰੋਜ਼ ਪੀਵੋਗਾ ਜੂਸ ਨੂੰ, ਹੈ ਨਾ, ਉਹਦੇ ਨਾਲ ਬਹੁਤ ਦੋ ਤਿੰਨ ਨੁਸਖੇ ਵਰਤੋ ਤੁਹਾਨੂੰ ਨਿਕਲ ਜਾਏਗਾ। ਪੀਲਾ ਜਿਹੜਾ ਉਹ ਨਿੰਬੂ ਦਾ ਰਸ ਹੈ ਨਾ, ਇੱਕ ਲੀਟਰ ਕੱਢਣ, ਅੱਠ ਨੌ ਕੌੜੀਆਂ ਤਿੰਨ ਦਿਨ ਰੱਖੋ, ਖੁਰ ਜਾਣਗੀਆਂ। ਉਹਨੂੰ ਕੱਪੜੇ ਨਾਲ ਪੁਣ ਕੇ ਸਵੇਰੇ ਦੋ ਚਮਚੇ ਰੋਜ਼ ਲਵੋ। ਨਿੱਕੇ ਨਿੱਕੇ ਇਲਾਜ ਨੇ। ਇੱਕ ਬੇਟਾ ਮੈਨੂੰ ਦੱਸੋ ਜਿਹਨੂੰ ਇੰਨੇ ਚਿਰ ਦੀ ਕਵਚ ਹੈ, ਉਹ ਇਹਨਾਂ ਨਾਲ ਨਹੀਂ ਹਟੇਗੀ। ਆਹ ਦੋ ਨੁਸਖੇ ਵਰਤ ਲੈਣ, ਮੈਂ ਉਹਦੇ ਨੇ ਵੀ ਦੱਸਿਆ ਸੀ, ਖਰੇ ਉਹਨਾਂ ਸੁਣਿਆ ਹੀ ਨਹੀਂ। ਪਹਿਲੋਂ ਪੇਟ ਨੂੰ ਕੈਮ ਚੂਰ ਨਾਲ ਸਾਫ਼ ਕਰਨ, ਬਿਲਕੁਲ ਸਾਫ਼ ਹੈਗਾ, ਦੋ ਤਿੰਨ ਦਿਨ ਕੈਮ ਚੂਰਨ ਚਮਚਾ ਚਮਚਾ ਲੈਣ, ਰਾਤ ਨੂੰ ਪੇਟ ਸਾਫ਼ ਕਰਕੇ ਉਸ ਤੋਂ ਪਿੱਛੇ ਰੋਜ਼ ਰਾਤ ਨੂੰ ਯੰਗ ਹਰਨ ਦਾ ਪਾਊਡਰ ਮਾਣ ਥੋੜਾ ਜਿਹਾ ਲੈ ਲੈਣ, 50 ਗ੍ਰਾਮ 100 ਗ੍ਰਾਮ, ਥੋੜਾ ਘਿਓ ਚ ਫਰਾਈ ਕਰ ਲਓ। ਇਹ ਪੱਕਾ ਇਲਾਜ ਹੈ, ਇਹਦਾ ਗੋਲੀਆਂ ਨਾਲ ਕਬਜ਼ ਨਹੀਂ ਟੁੱਟੇਗੀ, ਪੁਰਾਣੀ ਹੈ। ਤੇ 100 ਗ੍ਰਾਮ 200 ਗ੍ਰਾਮ ਉਹਦੇ ਪਾ ਲਓ ਵਿੱਚ ਪੱਤੇ, ਉਹਦੇ ਸਰਨਾ ਦੇ ਪੱਤੇ, ਤੇ ਇੰਨਾ ਹੀ 50 ਗ੍ਰਾਮ ਯੰਗ ਹਰਨ ਦਾ ਘਿਓ ਚ ਫਰਾਈ ਕਰੋ, ਤੇ ਵਿੱਚ ਓਨੀ ਜਵੈਣ ਪਾ ਲਓ ਤੇ ਕਾਲਾ ਨਮਕ ਪਾ ਲਓ, ਤੇ ਇਹ ਤੁਸੀਂ ਰਾਤ ਨੂੰ ਇੱਕ ਚਮਚਾ ਰੋਜ਼ ਹੀ ਲੈਂਦੇ ਰਹਿਣ, ਤੇ ਵੇਖੋ ਉਹਨਾਂ ਦਾ ਪੇਟ ਕਿੰਨਾ ਸਾਫ਼। ਪਹਿਲਾਂ ਕੈਮ ਚੂਰਨ ਲੈ ਕੇ ਨਾ ਰੋਜ਼ ਇੱਕ ਚਮਚਾ ਦਾ ਪੇਟ ਸਾਫ਼ ਕਰ ਲੈਣ, ਜੇ ਬਿਲਕੁਲ ਸਾਫ਼ ਹੋ ਜਾਏਗਾ ਨਾ, ਤੇ ਫਿਰ ਤੁਸੀਂ ਇਹ ਰੋਜ਼ ਹੀ ਜੰਗ ਹਰੜ ਵਾਲਾ, ਜਵੈਣ ਵਾਲਾ ਤੇ ਆਪਣੇ ਸਰਨਾ ਦੇ ਪੱਤਿਆਂ ਵਾਲਾ ਤੇ ਕਾਲਾ ਨਮਕ ਇੱਕ ਚਮਚ ਪਾ ਕੇ ਰੋਜ਼ ਲਵੋ। ਪੁਰਾਣੀ ਕਬਜ਼ ਐਵੇਂ ਥੋੜੀ ਅੜ ਜਾਵੇਗੀ। ਤੇ ਮੈਂ ਤੁਹਾਨੂੰ ਦੱਸਣ ਲੱਗੀ ਜੇ ਮੂੰਹ ਛਾਲਿਆਂ ਵਾਲੇ ਨਾ ਸ਼ਰਦ ਚੀਨੀ ਤੇ ਮਿਸ਼ਰੀ ਰੱਖਿਆ ਕਰੋ ਘਰ ਕੋ, ਠੰਡੇ ਦੁੱਧ ਨਾਲ ਲਓ, ਰਾਈਟ ਵੇ ਆਰਾਮ, ਬੀ ਕੰਪਲੈਕਸ ਖਾਓ ਤੁਹਾਨੂੰ ਰਾਈਟ ਵੇ ਆਰਾਮ। ਤੁਸੀਂ ਗੈਲਸਰੀਨ ਮੂੰਹ ਚ ਲਾਓ, ਕਬਜ਼ ਤੋੜੋ, ਜਿਗਰ ਦੀ ਗਰਮੀ ਕੱਢੋ, ਤੁਹਾਨੂੰ ਛਾਲੇ ਕਦੀ ਨੀ ਪੈਣਗੇ। ਮੈਂ ਤੁਹਾਨੂੰ ਆਹ ਦੱਸਣ ਲੱਗੀ ਜਿਹਨਾਂ ਦੀ ਲੈਟਰਿੰਗ ਜਗ੍ਹਾ ਫੋੜਾ ਹੁਣ ਸੁਣ ਰਹੇ ਨੇ ਕਿ ਨਹੀਂ, ਇਹ ਬੜਾ ਵਰਤਿਆ ਨੁਸਖਾ ਸਾਡਾ ਪੁਰਾਣਾ ਹੈ, ਦੋਵੇਂ ਦੱਸਾਂਗੀ ਜਿਹੜਾ ਮਰਜ਼ੀ ਵਰਤ ਲੈਣ। ਇੱਕ ਜਿਨ੍ਹਾਂ ਦੇ ਫੋੜਾ ਜਿਹੜੇ ਉਹਦੀ ਦੱਸਣ ਲੱਗੀ, ਕੇਲੇ ਦੀ ਇੱਕ ਗੁੱਲੀ ਹੁੰਦੀ ਵਿੱਚ, ਉਹਨੂੰ ਕੱਢ ਕੇ ਨਾ, ਹੈ ਨਾ, ਉਹ ਕੇਲੇ ਦੀ ਗੁੱਲੀ ਨੂੰ ਪੀਸੋ ਵਿੱਚ, ਕੁਆਰ ਦਾ ਗੁੱਦਾ ਪਾ ਲਓ, ਗੈਂਡੇ ਦੇ ਫੁੱਲ ਪਾ ਲਓ, ਉਹਨੂੰ ਮਿਕਸ ਕਰ ਪੀਸ ਕੇ ਨਾ, ਤੇ ਉਹਨੂੰ ਉੱਤੇ ਮਲਮ ਦੇ ਉਹ ਮੈਂ ਪੇਸਟ ਬਣਾ ਕੇ ਉੱਤੇ ਲਾਓ, ਜਿਹੜਾ ਜੜਾ ਉਹ ਫੋੜਾ ਜੜਾਂ ਵਾਲਾ, ਗੈਂਡੇ ਦੇ ਫੁੱਲ, ਇੱਕ ਦੇ ਕੇਲੇ ਦੇ ਮੁੜ ਦੀ ਗੁੱਲੀ ਤੇ ਆਪਣਾ ਕੁਆਰ ਦਾ ਗੁੱਦਾ, ਇਹਨੂੰ ਮਿਕਸ ਕਰਕੇ ਰਗੜ ਰਗੜ ਕੇ ਮਲਮ ਜੀ ਬੰਨ ਕੇ ਉੱਤੇ ਲਾਉਣ, ਸੜੇਗਾ।
ਠੀਕ ਹੈ।
ਜੇ ਸੌਖਾ ਲਾਉਣਾ ਨੇ ਕਰਨਾ ਨੇ ਤਾਂ ਆਹ ਲਾ ਲੈਣ, 500 ਗ੍ਰਾਮ ਤਿਲਾਂ ਦਾ ਤੇਲ ਲੈ ਲੈਣ, ਤੇ ਇਹਦੇ ਵਿੱਚ ਮੁਸ਼ਕ ਕਪੂਰ ਜਿਹੜਾ 40 ਗ੍ਰਾਮ, ਮਿੱਠਾ ਸੰਧੂਰ 40 ਗ੍ਰਾਮ, ਤੇ ਆਪਣਾ ਤਿਲਾਂ ਦਾ ਤੇਲ 500 ਗ੍ਰਾਮ, ਤੇ ਮਿੱਠਾ ਸੰਧੂਰ, ਮੁਸ਼ਕ ਕਪੂਰ, ਤੇ ਆਪਣਾ ਮੈਂ ਹੋਰ ਦੂਜਾ ਕੀ ਦੱਸਿਆ ਨਾਲ ਹੁਣੇ,
ਤਿੰਨ ਦੱਸੀਆਂ
ਨੇ, ਮੁਸ਼ਕ ਕਪੂਰ, ਮਿੱਠਾ ਸੰਧੂਰ ਤੇ ਮੁਸ਼ਕ ਕਪੂਰ, ਮੁਸ਼ਕ ਕਪੂਰ ਇੱਕ, ਮਿੱਠਾ ਸੰਧੂਰ ਦੋ, ਸਮੁੰਦਰ ਝੱਗ 40-40 ਗ੍ਰਾਮ ਲੈ ਲਓ, ਸਮੁੰਦਰ ਝੱਗ, ਮੁਸ਼ਕ ਕਪੂਰ, ਮਿੱਠਾ ਸੰਧੂਰ, ਇਹਨੂੰ 500 ਗ੍ਰਾਮ ਤੇਲ ਚ ਲੈ ਕੇ ਨਾ ਇਹਨੂੰ ਸਾਗ ਦੇ ਵਿੱਚ ਪਾਓ, ਸੜ ਸੜ ਕੇ ਬਿਲਕੁਲ ਕੋਲਾ ਹੋ ਜਾਏ, ਇਹਨੂੰ ਉੱਤੇ ਲੇਪ ਕਰੋ, 7 ਘੰਟੇ ਸ਼ਾਇਦ ਲੱਗਾ ਰਹੇ, ਫਿਰ ਗਰਮ ਕੱਪੜੇ ਨਾਲ ਡਿਟੋਲ ਘੋਲ ਲਓ, ਨਿੰਮ ਦੇ ਪੱਤਿਆਂ ਦਾ ਪਾਣੀ ਉਬਾਲ ਲਓ, ਉਹਨੂੰ ਉੱਤੇ ਸਾਫ਼ ਕਰੋ, 8 ਦਿਨ ਕਰਨ ਜੇ ਮੁੜ ਕੇ ਜੜਾਂ ਦਾ ਫੋਲਾ ਨਹੀਂ ਉਹਨਾਂ ਨੂੰ ਨਿਕਲੇਗਾ ਭਾਵੇਂ ਕੁਛ ਹੋਏ। ਜਿਹੜਾ ਆਹ ਦੱਸਿਆ ਨਾ ਹੁਣ ਮੈਂ, ਗੈਂਡੇ ਦੇ ਫੁੱਲ ਤੇ ਕੇਲੇ ਦੇ ਪੱਤੇ, ਮੁੜ ਦੀ ਗੁੱਲੀ ਤੇ ਇੱਕ ਆਪਣਾ ਕੁਆਰ ਦਾ ਗੁੱਦਾ, ਇਹਨੂੰ ਰਗੜ ਰਗੜ ਕੇ ਇੱਕ ਪੇਸਟ ਬਣਾ ਕੇ ਉੱਤੇ ਲਾਉਂਦੇ ਰਹਿਣ, ਬਿਲਕੁਲ ਉਹਨਾਂ ਨੂੰ ਆਰਾਮ ਆ ਜਾਏਗਾ। ਓਕੇ ਬੇਟੇ,
ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ। ਪਰਮਜੀਤ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਭੈਣ ਜੀ।
ਹਾਂਜੀ
ਭੈਣ ਜੀ, ਮੈਂ ਕਿਹਾ ਕਹਿੰਦੇ ਕਾਬਜ਼ ਆ ਸਾਨੂੰ ਵੀ, ਕਾਬਜ਼ ਨੂੰ ਆਰਾਮ ਨੀ ਆਉਂਦਾ, ਤੇ ਉਹ ਜਿਹੜਾ ਬੰਬ ਨੁਕਸਾ ਭਾਜੀ ਨੇ ਦੱਸਿਆ ਆ, ਤੇ ਇਹਦੇ ਨਾਲ ਤਾਂ ਕਾਬਜ਼ ਰਹਿੰਦੀ ਨੀ ਗੀ।
ਠੀਕ ਹੈ ਜੀ।
ਅਸੀਂ ਬਣਾਇਆ ਸੀਗਾ ਤੇ ਜਦੋਂ ਸੀਗੀ ਤੇ ਆਰਾਮ ਬਹੁਤ ਹੀ ਆਉਂਦਾ, ਚਮਚਾ ਕੁ ਲੈ ਲਓ ਕੋਸੇ ਪਾਣੀ ਨਾਲ।
ਤੁਸੀਂ ਸੁਣਿਆ, ਤੁਸੀਂ ਓਹਨੂੰ ਬਣਾਇਆ, ਜਿਹਨੇ ਸੁਣਨਾ ਨਾ ਓਹਨੇ ਬਣਾਉਣਾ ਤੇ ਨਾ ਓਹਨੇ ਖਾਣਾ।
ਭੈਣ ਜੀ, ਅਸੀਂ ਦੋ ਵਾਰੀ ਬਣਾ ਕੇ ਖਾ ਲਿਆ, ਸਾਰੇ ਕਹਿੰਦੇ ਸਵਾਦ ਹੀ ਬੜਾ ਲੱਗਦਾ ਆ।
ਬਹੁਤ ਵਧੀਆ ਚੀਜ਼ ਆ।
ਹਾਂਜੀ ਤੇ ਉਹ ਬਾਵਾ ਹੀ ਬਣਾਇਆ ਸੀ ਤੇ ਉਹ ਬੜਾ ਹੀ ਸਵਾਦ ਆ, ਉਹਦਾ ਕਬਜ਼ ਨੂੰ ਬਹੁਤ ਛੇਤੀ ਆਰਾਮ ਕਰਦਾ
ਜੀ।
ਹਾਂਜੀ ਹਾਂਜੀ ਇਹ ਦੱਸਣਾ ਸੀ।
ਥੈਂਕ ਯੂ ਜੀ।